सब कुछ वड्डा मिल जावे तां छोटे नूं कदी ना पलाओ, क्योंकि सुई दा काम कदे तलवार नहीं करती। चंगे विचारां नाल सुणदे रहो हरमन रेडियो आस्ट्रेलिया, दिल पंजाबी, जज्बा पंजाबी।
दिल कहंदा, दिल सुनदा, जिंदगी दे क्रोशिए मन ही मन बुनदा। खूबसूरत आवाज दी परवाज हरमन रेडियो आस्ट्रेलिया दे संग तुसी सुन रहे हो प्रोग्राम लहरा, दिल पंजाबी, जज्बा पंजाबी।
सुनदे आ ये प्यारा जिहा धार्मिक गीत।
एक ओंकार वाहेगुरु जी की फतेह, श्री भगवती जी सहाय, वार श्री भगवती जी की पातशाही दसवीं।
प्रथम भगवती सिमर के
नानक लई ते आए,
फिर अंगद गुरु ते अमरदास
होई सहाय।
अर्जन हर को बिंदना ਅਰਜਨ ਹਰ ਗੋਬਿੰਦ ਨੋ
ਸਿਮਰੋ ਸ੍ਰੀ ਹਰਿ ਨਾਮ
ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਜਿੱਥੇ ਸਭ ਦੁੱਖ ਜਾਏ
ਤੇਗ ਬਹਾਦਰ ਸਿਮਰਿਐ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੌਗਾਤ ਮਿਲੇ ਸਫਲਾ ਹੋ ਜਨਮ ਹਮਾਰਾ ਹੋ ਜਾਵੇ ਦੂਰ
ਦਿਆਰਾ
ਸਫਲਾ ਹੋ ਜਨਮ ਹਮਾਰਾ ਸਭ ਛੱਡ ਕੇ ਜਗਤ ਪਸਾਰਾ ਬਸ ਮਿਲ ਜਾ ਤੇਰਾ ਸਹਾਰਾ ਮੇਰੇ ਪ੍ਰੀਤ ਮਾਂ ਖਾਲਸਾ ਰਹੇ ਜਗ ਤੋਂ ਨਿਆਰਾ ਸਭ ਨੱਚ ਰਹੇ ਭਾਈਚਾਰਾ ਖਾਲਸਾ ਰਹੇ ਜਗ ਤੋਂ ਨਿਆਰਾ ਗੂੰਜੇ ਖਾਲਸੇ ਦਾ ਅੰਬਰੀ ਜਕਾਰਾ ਭੀੜਾ ਕੌਮ ਤੇ ਨਾ ਪੈਣ ਦੁਬਾਰਾ ਮੇਰੇ ਪ੍ਰੀਤ ਮਾਂ ਗਦਾਰਾਂ ਕੋਲੋਂ ਵਿਸ਼ਿਆਂ ਵਕਾਰਾਂ ਕੋਲੋਂ ਓੜ ਪੂਰੀ ਮਿਲੇ ਛੁਟਕਾਰਾ ਹੋਵੇ ਸਦਾ ਪਿਆਰ ਦਾ ਪਸਾਰਾ ਓੜ ਪੂਰੀ ਮਿਲੇ ਛੁਟਕਾਰਾ ਸਾਨੂੰ ਮਿਲ ਜਾਵੇ ਗੁਰੂ ਦਾ ਦੁਆਰਾ ਖੇਡ ਮੁੱਕ ਜਾ ਚੁਰਾਸੀ ਵਾਲਾ ਸਾਰਾ ਮੇਰੇ ਪ੍ਰੀਤ ਮਾਂ
ਜੀ ਤੁਸੀਂ ਸੁਣ ਰਹੇ ਸੀ ਜੀ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਅਰਦਾਸ। ਸੋ ਹਰਮਨ ਰੇਡੀਓ ਜੀ ਹਰਦਮ ਅਰਦਾਸ ਕਰਦਾ ਹੈ ਕਿ ਤੁਹਾਡੇ ਜੀਵਨ ਵਿੱਚ ਸੁੱਖਾਂ ਦੀ ਨਿੱਘੀ ਧੁੱਪ ਚੜੀ ਰਹੇ ਤੇ ਖੁਸ਼ੀਆਂ ਦੀਆਂ ਜਿਹੜੀਆਂ ਝੜੀਆਂ ਲੱਗੀਆਂ ਰਹਿਣ। ਸੋ ਅੱਜ ਦਾ ਦਿਨ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਤੁਹਾਡੇ ਵੱਲੋਂ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਦੇ ਰਹਿਣ ਤੇ ਕੁਝ ਜਿਹੜੇ ਸੁਨੇਹੇ ਆ ਉਹ ਮੇਰੇ ਤੱਕ ਪਹੁੰਚ ਵੀ ਗਏ ਆ ਜੀ। ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਾਂਝ ਪਾਈ ਹੈ ਤੇ ਹਰਪ੍ਰੀਤ ਸਿੰਘ ਕੋਹਲੀ ਹੋਣਾ ਨੇ ਜਿਹੜੇ ਆ ਸਾਡੇ ਨਾਲ ਰਾਬਤਾ ਕਾਇਮ ਕੀਤਾ ਹੈ ਜੀ, ਤੇ ਉਹਨਾਂ ਨੇ ਮੇਰਾ ਧਿਆਨ ਦਵਾਇਆ ਕਿ ਮੇਰੇ ਖਿਆਲ ਚ ਆਵਾਜ਼ ਨੀ ਆ ਰਹੀ ਸੀਗੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ। ਸੋ ਜੀ ਮੈਂ ਇੱਕ ਵਾਰੀ ਫੇਰ ਤੋਂ ਉਹ ਚੀਜ਼ਾਂ ਦੁਹਰਾ ਦਿੰਦੀ ਆ ਜੋ ਮੈਂ ਪਹਿਲਾਂ ਕਿਹਾ ਸੀ। ਬਾਕੀ ਤਾਂ ਜੀ ਸਟਾਰਟਿੰਗ ਜਿਹੜੀ ਪ੍ਰੋਗਰਾਮ ਦੀ ਉਹ ਸਭ ਦੇ ਸਰਬੱਤ ਦੇ ਭਲੇ ਦੇ ਨਾਲ ਹੀ ਹੁੰਦੀ ਹੈ, ਤੇ ਉਸ ਤੋਂ ਬਾਅਦ ਇਹ ਸੀਗਾ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਸਾਂਝ ਪਾ ਸਕਦੇ ਹੋ। ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੀ ਹੈ ਕਿ ਸਾਡੇ ਨਾਲ ਜੁੜਨ ਦੇ ਜਿਹੜੇ ਦੋ ਆਸਾਨ ਜਿਹੇ ਤਰੀਕੇ ਨੇ, ਈਮੇਲ ਤੇ ਟੈਲੀਗ੍ਰਾਮ। ਮੈਂ ਇੱਕ ਵਾਰ ਫੇਰ ਦੁਹਰਾ ਦਿੰਦੀ ਹਾਂ ਜੀ, ਹਰਮਨ ਰੇਡੀਓ ਦੇ ਨਾਲ ਜੇ ਤੁਸੀਂ ਈਮੇਲ ਦੇ ਰਾਹੀਂ ਕੋਈ ਵੀ ਸੁੱਖ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤੇ ਉਹ ਤੁਸੀਂ request@harmanradio.com ਦੇ ਰਾਹੀਂ ਭੇਜ ਸਕਦੇ ਹੋ, ਤੇ ਟੈਲੀਗ੍ਰਾਮ ਦੇ ਰਾਹੀਂ ਵੀ ਜੇ ਤੁਸੀਂ @harmanradio ਤੇ ਸਰਚ ਮਾਰੋਗੇ ਤੇ ਤੁਸੀਂ ਆਪਣਾ ਚਿੱਠੀ ਪੱਤਰ ਜਿਹੜਾ ਸਾਡੇ ਤੱਕ ਆਸਾਨੀ ਨਾਲ ਪਹੁੰਚਾ ਸਕਦੇ ਹੋ ਜੀ। ਸੋ ਇਹ ਦੋ ਆਸਾਨ ਜਿਹੇ ਤਰੀਕੇ ਨੇ ਆਪਣਾ ਕੋਈ ਵੀ ਵਿਚਾਰ, ਕੋਈ ਯਾਦ, ਕੋਈ ਅਹਿਸਾਸ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਕਰੋ। ਬੈਠੀ ਉਡੀਕ ਰਹੀ ਹਾਂ ਤੁਹਾਡੇ ਸੁੱਖ ਸੁਨੇਹਿਆਂ ਨੂੰ ਜੀ। ਤੇ ਬਾਕੀ ਅੱਜ ਦੇ ਮੌਸਮ ਦਾ ਹਾਲ ਕੀ ਹੈ ਉਹ ਥੋੜਾ ਜਿਹਾ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਜੀ। ਤੇ ਇੱਥੇ ਐਡੀਲੇਡ ਦੀ ਗੱਲ ਕਰਾਂ ਤੇ 5-6 ਦਿਨਾਂ ਤੋਂ ਚੰਗਾ ਦਿਨ ਲੱਗਦੇ ਸੀਗੇ, ਵਧੀਆ ਧੁੱਪ ਚੜ ਜਾਂਦੀ ਸੀਗੀ ਜੀ, ਤੇ ਲੱਗ ਹੀ ਨਹੀਂ ਰਿਹਾ ਸੀਗਾ ਕਿ ਅਪ੍ਰੈਲ ਜਿਹੜਾ ਉਹ ਖਤਮ ਹੋਣ ਤੇ ਆਇਆ। ਪਰ ਅੱਜ ਜਿਹੜੀ ਸਵੇਰ ਚੜੀ ਹੈ ਉਹ ਤੇ ਚੰਗੀਆਂ ਘਟਾਵਾਂ ਨਾਲ ਚੜੀ ਹੈ, ਚੰਗੇ ਬੱਦਲ ਛਾਏ ਹੋਏ ਨੇ ਜੀ, ਤੇ ਬੜੀ ਤੇਜ਼ ਹਵਾ ਵੀ ਚੱਲ ਰਹੀ ਹੈ। ਸੋ ਜੀ ਮੈਂ ਤੇ ਇਹੋ ਜਿਹੇ ਮੌਸਮ ਨੂੰ ਮਾਣ ਰਹੀ ਹਾਂ। ਤੁਸੀਂ ਦੱਸੋ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਜਿਹੜਾ ਉਹ ਕੀ ਮੌਸਮ ਹੈ ਜੀ, ਧੁੱਪ ਚਮਕ ਰਹੀ ਹੈ ਜਾਂ ਫਿਰ ਜਿਹੜਾ ਮੀਂਹ ਪੈ ਰਿਹਾ ਹੈ। ਬਾਕੀ ਐਡੀਲੇਡ ਦੇ ਵਿੱਚ ਅੱਜ ਬੱਦਲਵਾਹੀ ਬਣੀ ਰਹੇਗੀ ਤੇ ਜਿਹੜਾ ਤਾਪਮਾਨ ਹੈ ਉਹ 27 ਡਿਗਰੀ ਤੱਕ ਜਾਏਗਾ। ਮੈਲਬਰਨ ਦੇ ਵਿੱਚ ਵੀ ਜਿਹੜਾ ਵੱਧ ਤੋਂ ਵੱਧ ਤਾਪਮਾਨ ਆ ਉਹ 27 ਡਿਗਰੀ ਰਹੇਗਾ ਤੇ ਮੌਸਮ ਜਿਹੜਾ ਉਹ ਸਾਫ਼ ਹੀ ਹੋਵੇਗਾ। ਸਿਡਨੀ ਦੇ ਵਿੱਚ ਵੀ ਜਿਹੜਾ ਮੌਸਮ ਉਹ ਸਾਫ਼ ਹੀ ਨਜ਼ਰ ਆ ਰਿਹਾ ਹੈ ਤੇ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਉਹ 22 ਡਿਗਰੀ ਦਿਖਾ ਰਿਹਾ ਹੈ। ਤੇ ਬ੍ਰਿਸਬੇਨ ਦੇ ਵਿੱਚ ਜੀ ਬੱਦਲਵਾਹੀ ਅੱਜ ਬਣੀ ਹੋਈ ਹੈ ਤੇ ਏਦਾਂ ਹੀ ਰਹੇਗੀ, ਹਲਕੀ ਬੱਦਲਵਾਹੀ ਰਹੇਗੀ ਤੇ ਤਾਪਮਾਨ 26 ਡਿਗਰੀ ਤੱਕ ਚੜੇਗਾ। ਤੇ ਫੇਰ ਪਰਥ ਵਾਲੇ ਅੱਜ ਮੀਂਹ ਦਾ ਆਨੰਦ ਲੈ ਰਹੇ ਨੇ। ਪਰਥ ਦੇ ਵਿੱਚ ਅੱਜ ਝੜੀ ਲੱਗੀ ਹੋਈ ਹੈ ਤੇ ਕਿਣਮਿਣ ਮੈਨੂੰ ਲੱਗਦਾ ਹੋ ਰਹੀ ਹੈ। ਬਾਕੀ ਪਰਥ ਵਾਲੇ ਸਾਨੂੰ ਜ਼ਰੂਰ ਦੱਸੋ ਕਿ ਕਿੱਦਾਂ ਦਾ ਮੌਸਮ ਹੈ, ਕੀ ਕਰ ਰਹੇ ਹੋ ਤੁਸੀਂ। ਤੇ ਤਾਪਮਾਨ ਜਿਹੜਾ ਇੱਥੇ 18 ਡਿਗਰੀ ਹੈ, ਸੋ ਹਲਕੀ ਜਿਹੀ ਠੰਡ ਵੀ ਹੋਣੀ ਹੈ। ਤੇ ਉਸ ਤੋਂ ਬਾਅਦ ਚੱਲਦੇ ਹਾਂ ਜੀ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਗਰਮੀ ਜਿਹੜੀ ਆ ਉਹ ਵੱਧ ਰਹੀ ਹੈ, ਤਾਪਮਾਨ ਵੱਧ ਰਿਹਾ। ਪਤਾ ਹੀ ਹੈ ਸਾਨੂੰ, ਉੱਥੋਂ ਹੀ ਆਏ ਹਾਂ ਜੀ, ਅਪ੍ਰੈਲ ਦਾ ਅਖੀਰ ਹੋਣ ਵਾਲਾ ਹੈ ਤੇ ਇਹਨਾਂ ਦਿਨਾਂ ਤੱਕ ਜਿਹੜੀ ਗਰਮੀ ਆ ਉਹ ਆਪਣੇ ਚੰਗੇ ਪੈਰ ਪਸਾਰ ਲੈਂਦੀ ਹੈ। ਤਾਪਮਾਨ ਜਿਹੜਾ ਜੀ ਉੱਥੇ 39 ਡਿਗਰੀ ਤੱਕ ਜਾਏਗਾ, ਪਾਰਾ ਅੱਜ ਚੰਗਾ ਚੜੇਗਾ ਤੇ ਸੂਰਜ ਖੁੱਲ ਕੇ ਚਮਕੇਗਾ। ਸੋ ਜੀ ਗਰਮੀ ਦੇ ਵਿੱਚ ਆਪਣਾ ਧਿਆਨ ਰੱਖੋ ਤੁਸੀਂ, ਤੇ ਪਾਣੀ ਵਗੈਰਾ ਪੀਂਦੇ ਰਹੋ ਜ਼ਿਆਦਾ। ਤੇ ਉਸ ਤੋਂ ਬਾਅਦ ਜੀ ਹੁਣ ਤੁਹਾਡੀ ਵਾਰੀ ਹੈ। ਇਹ ਤਾਂ ਸੀਗਾ ਜਿਹੜਾ ਮੌਸਮ ਦਾ ਹਾਲ, ਹੁਣ ਤੁਹਾਡਾ ਕੀ ਹਾਲ ਚਾਲ ਹੈ ਉਹ ਤੁਸੀਂ ਦੱਸੋ, ਹੈ ਨਾ, ਕੀ ਖਾਸ ਕਰ ਰਹੇ ਹੋ ਤੇ ਕਿਵੇਂ ਬਣਾ ਰਹੇ ਹੋ ਇਸ ਦਿਨ ਨੂੰ ਖਾਸ, ਹੈ ਨਾ। ਤੇ ਸਾਨੂੰ ਵੀ ਜ਼ਰੂਰ ਦੱਸਿਓ, ਕੋਈ ਟਿਪ ਦੇ ਦਿਆ ਕਰੋ ਕਿ ਦਿਨ ਨੂੰ ਕਿੱਦਾਂ ਖਾਸ ਬਣਾ ਰਹੇ ਹੋ, ਅਸੀਂ ਵੀ ਥੋੜੀ ਨਕਲ ਮਾਰ ਲਿਆ ਕਰੀਏ ਤੁਹਾਡੀ। ਬਾਕੀ ਲਹਿਰਾਂ ਪ੍ਰੋਗਰਾਮ ਨੂੰ ਅੱਜ ਕੁਝ ਖਾਸ ਜ਼ਰੂਰ ਬਣਾਵਾਂਗੀ ਤੁਹਾਡੇ ਸਭ ਲਈ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਹੁਣੀ ਜਲਦੀ ਹੀ ਆਪਣੀਆਂ ਤਾਜ਼ਾ ਤਰੀਨ ਖ਼ਬਰਾਂ ਦੇ ਨਾਲ ਹਾਜ਼ਰ ਹੋਣਗੇ। ਤੇ ਉਸ ਤੋਂ ਬਾਅਦ ਅੱਜ ਪ੍ਰੋਗਰਾਮ ਦੇ ਵਿੱਚ ਨਾ ਇੱਕ ਬੜੇ ਹੀ ਪਿਆਰੇ ਜਿਹੇ ਮਹਿਮਾਨ ਜਿਹੜੇ ਉਹ ਆਉਣਗੇ। ਜੀ ਹਾਂ, ਸੈਮੀ ਤੇ ਨਾਲ ਬੜੇ ਹੀ ਪਿਆਰੇ ਜਿਹੇ ਇਹ ਤੋਤਾ ਮੈਨਾ ਵਰਗਾ ਨਾ ਇੱਕ ਜੋੜਾ ਆ, ਜਿਨ੍ਹਾਂ ਨੇ ਆਪਣੀ ਸਾਦਗੀ ਤੇ ਅਦਾਕਾਰੀ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਦਿਲਾਂ ਦੇ ਵਿੱਚ ਬੜੀ ਚੰਗੀ ਖਾਸ ਜਗ੍ਹਾ ਜਿਹੜੀ ਉਹ ਬਣਾ ਲਈ ਹੈ। ਤੁਹਾਡੇ ਵਿੱਚੋਂ ਕਾਫੀ ਵਾਕਿਫ ਹੋਣਗੇ ਉਹਨਾਂ ਦੀ ਇਸ ਅਦਾਕਾਰੀ ਦੇ ਨਾਲ ਤੇ ਮੇਰੀ ਗੱਲ ਦੇ ਨਾਲ ਜ਼ਰੂਰੀ ਸਹਿਮਤ ਵੀ ਹੋਵੋਗੇ। ਮੀਆਂ ਬੀਵੀ ਦਾ ਜਿਹੜਾ ਪਿਆਰ ਹੁੰਦਾ, ਜਿਹੜਾ ਚੋਲ ਮੋਲ ਹੁੰਦਾ ਨਾ, ਤਾਂ ਉਹ ਪਿਆਰੀ ਜਿਹੀ ਜਿਹੜੀ ਝੜਪ ਤੇ ਤਕਰਾਰ ਹੁੰਦੀ ਆ, ਉਹਨਾਂ ਇਹਨਾਂ ਚੀਜ਼ਾਂ ਨੂੰ ਇਹ ਸੈਮੀ ਤੇ ਨਾਜ਼ ਨੇ ਆਪਣੀ ਅਦਾਕਾਰੀ ਦੀ ਢਾਲ ਬਣਾ ਕੇ ਨਾ ਬੜੀ ਹੀ ਵਧੀਆ ਇੱਕ ਮਕਬੂਲੀਅਤ ਵੀ ਹਾਸਿਲ ਕੀਤੀ ਹੈ। ਸੋ ਤੁਸੀਂ ਕੋਈ ਵੀ ਸਵਾਲ ਜਾਂ ਕੋਈ ਗੱਲ ਜਿਹੜੀ ਸੈਮੀ ਜਾਂ ਨਾਜ਼ ਦੇ ਨਾਲ ਕਰਨਾ ਚਾਹੋ ਤਾਂ ਈਮੇਲ ਜਾਂ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਪਾ ਸਕਦੇ ਹੋ ਜੀ। ਕੋਈ ਸਵਾਲ ਪੁੱਛਣਾ ਚਾਹੋ ਤੇ ਉਹ ਵੀ ਮੈਂ ਤੁਹਾਡੇ ਵੱਲੋਂ ਉਹਨਾਂ ਨੂੰ ਜ਼ਰੂਰ ਪੁੱਛਾਂਗੀ। ਵੈਸੇ ਇਹ ਮੀਆਂ ਬੀਵੀ ਦਾ ਰਿਸ਼ਤਾ ਨਾ ਬੜਾ ਹੀ ਖੱਟਾ ਮਿੱਠਾ ਹੁੰਦਾ ਹੈ ਨਾ, 2 ਮਿੰਟ ਵਿੱਚ ਰੁੱਸਣਾ ਹੋ ਜਾਂਦਾ ਹੈ ਤੇ ਫਿਰ ਨਾਲ ਹੀ ਮੰਨ ਵੀ ਜਾਣਾ ਹੈ ਨਾ, ਇਹ ਸਭ ਕੁਝ ਜੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਜ਼ਿੰਦਗੀ ਨੂੰ ਹੋਰ ਵੀ ਪਿਆਰਾ ਜਿਹਾ ਬਣਾ ਦਿੰਦੀਆਂ। ਤੇ ਇਸ ਰਿਸ਼ਤੇ ਵਿੱਚ ਤੁਸੀਂ ਤਕਰੀਬਨ ਨਾ ਹਰ ਰਿਸ਼ਤੇ ਦਾ ਸਵਾਦ ਲੈ ਸਕਦੇ ਹੋ। ਮੈਨੂੰ ਏਦਾਂ ਲੱਗਦਾ ਹੁੰਦਾ ਕਿ ਜਿਹੜਾ ਮੀਆਂ ਬੀਵੀ ਦਾ ਰਿਸ਼ਤਾ ਇਹਦੇ ਚ ਤੁਸੀਂ ਬਾਕੀ ਰਿਸ਼ਤਿਆਂ ਦਾ ਸਵਾਦ ਵੀ ਲੈ ਸਕਦੇ ਹੋ। ਜਿੱਦਾਂ ਬੱਚਿਆਂ ਵਾਂਗੂ ਤੁਸੀਂ ਇੱਕ ਦੂਜੇ ਨਾਲ ਜਿੱਦ ਵੀ ਕਰ ਲੈਣੀ ਹੈ ਨਾ, ਤੇ ਮਾਂ ਪਿਓ ਵਾਂਗ ਫਿਰ ਹੁਕਮ ਵੀ ਚਲਾ ਲੈਣਾ, ਤੇ ਫਿਰ ਦੋਸਤਾਂ ਵਾਂਗ ਹੱਥ ਵੀ ਫੜ ਲੈਣਾ, ਤੇ ਕਦੇ ਇੱਕ ਦੂਜੇ ਦੀਆਂ ਜਿਹੜੀਆਂ ਅੱਖਾਂ ਦੇ ਹੰਝੂਆਂ ਦੀ ਵਜ੍ਹਾ ਵੀ ਬਣ ਜਾਣਾ, ਤੇ ਕਦੇ ਫਿਰ ਉਹ ਪੂੰਜਣ ਦਾ, ਉਹ ਹੰਝੂ ਪੂੰਜਣ ਦਾ ਸਬੱਬ ਵੀ ਜਿਹੜਾ ਬਣ ਜਾਣਾ, ਤੇ ਕਦੇ ਫਿਰ ਬੁੱਲਾਂ ਦੇ ਹਾਸੇ ਦਾ ਜਿਹੜਾ ਕਾਰਨ ਬਣ ਜਾਣਾ। ਇਹ ਰਿਸ਼ਤੇ ਸਾਡੀ ਜ਼ਿੰਦਗੀ ਨੂੰ ਕਿੰਨੀ ਨਿੱਘੀ ਜਿਹੀ ਬਣਾ ਦਿੰਦੇ ਆ ਨਾ। ਤੇ ਸਾਡੇ ਨਾਲ ਅੱਜ ਦਲਜੀਤ ਸਿੰਘ ਮਹਿਤਾ ਚੌਹਾਨ ਨੇ ਬੜਾ ਪਿਆਰਾ ਜਿਹਾ ਇੱਕ ਜਿਹੜਾ ਵਿਚਾਰ ਸਾਂਝਾ ਕੀਤਾ, ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ। ਇਹਨਾਂ ਨੇ ਇੱਕ ਬੜਾ ਪਿਆਰਾ ਵਿਚਾਰ ਸਾਂਝਾ ਕੀਤਾ ਹੈ ਅੱਜ। ਕਹਿ ਰਹੇ ਨੇ ਕਿ ਦੁਨੀਆਂ ਕੇ ਸਭਤੇ ਦੁਰਲਭ ਜੋੜੀ ਹੋਤੀ ਹੈ ਖੁਸ਼ੀ ਔਰ ਆਂਸੂ ਕੀ, ਦੋਨੋਂ ਕਾ ਏਕ ਸਾਥ ਮਿਲਣਾ ਮੁਸ਼ਕਿਲ ਹੈ, ਲੇਕਿਨ ਜਬ ਦੋਨੋਂ ਸਾਥ ਹੋਤੇ ਹੈ ਤੋ ਵਹ ਪਲ ਸਬਸੇ ਖੂਬਸੂਰਤ ਹੋਤਾ ਹੈ। ਬਿਲਕੁਲ ਜੀ, ਤੁਸੀਂ ਬੜਾ ਵਧੀਆ ਵਿਚਾਰ ਕਿਹਾ, ਬੜਾ ਹੀ ਇਮੋਸ਼ਨਲ ਜਿਹਾ। ਇਹ ਖੁਸ਼ੀ ਤੇ ਜਿਹੜੇ ਅਥਰੂ ਹੈ, ਹੰਝੂ ਹੈ, ਇਹ ਇੱਕ ਸਾਥ ਇਹਨਾਂ ਦਾ ਮਿਲਣਾ ਬੜਾ ਮੁਸ਼ਕਿਲ ਹੁੰਦਾ, ਦੋਨੇ ਬਿਲਕੁਲ ਅਲੱਗ ਅਲੱਗ ਹੁੰਦੇ ਆ ਨਾ, ਤੇ ਪਰ ਜਦੋਂ ਫਿਰ ਇਹ ਦੋਨੇ ਕਦੀ ਇਕੱਠੇ ਮਿਲ ਜਾਣ ਤੇ ਫਿਰ ਉਸ ਤੋਂ ਖੂਬਸੂਰਤ ਪਲ ਵੀ ਕੋਈ ਨੀ ਹੁੰਦਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ, ਤੇ ਤੁਹਾਡੇ ਜਿਹੜੇ ਇਹ ਪਿਆਰੇ ਪਿਆਰੇ ਵਿਚਾਰ ਸਾਂਝੇ ਸਾਡੇ ਨਾਲ ਕਰਦੇ ਹੋ, ਸਾਡਾ ਦਿਨ ਬਣਾ ਦਿੰਦੇ ਆ ਜੀ। ਸੋ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਸਾਂਝ ਪਾਈ ਰੱਖਣੀ। ਸੋ ਜੀ ਬਿਲਕੁਲ, ਇਹ ਖੁਸ਼ੀ ਤੇ ਆਂਸੂ ਦੀ ਜਿਹੜੀ ਜੋੜੀ ਹੈ, ਇਹ ਮੈਨੂੰ ਲੱਗਦਾ ਕਿ ਮੀਆਂ ਬੀਵੀ ਦੀ ਜੋੜੀ ਹੈ। ਦੋਨੇ ਬੇਸ਼ੱਕ ਇੱਕ ਦੂਜੇ ਤੋਂ ਜਿੰਨਾ ਮਰਜ਼ੀ ਵੱਖਰੇ ਹੋਣ, ਹੈ ਨਾ, ਤੇ ਲੜਾਈਆਂ ਝਗੜੇ ਵੀ ਹੁੰਦੇ ਰਹਿੰਦੇ ਆ, ਪਰ ਫਿਰ ਜਦੋਂ ਇੱਕ ਦੂਜੇ ਦੀ ਬਾਂਹ ਬਣ ਕੇ ਨਾਲ ਖੜੇ ਹੁੰਦੇ ਆ ਜਾਂ ਇੱਕ ਦੂਜੇ ਦਾ ਸਾਥ ਹੁੰਦਾ, ਤੇ ਉਹ ਵੀ ਪਲ ਬੜੇ ਖੂਬਸੂਰਤ ਹੁੰਦੇ ਆ ਜੀ। ਸੋ ਜੀ, ਇਹ ਪਿਆਰ ਮੁਹੱਬਤ ਦੇ ਨਾਲ ਜਿਹੜੀ ਜ਼ਿੰਦਗੀ ਹੈ ਉਹ ਹੋਰ ਵੀ ਖੂਬਸੂਰਤ ਬਣ ਜਾਂਦੀ ਹੈ। ਸੋ ਪਰਮਾਤਮਾ ਸਭ ਦੀਆਂ ਜੋੜੀਆਂ ਬਣਾਈ ਰੱਖੇ ਜੀ, ਤੇ ਤੁਹਾਡੇ ਵੱਲੋਂ ਖੁਸ਼ੀਆਂ ਦੀਆਂ ਜਿਹੜੀਆਂ ਖਬਰਾਂ ਸਾਡੇ ਤੱਕ ਪਹੁੰਚਦੇ ਰਹਿਣ। ਸਾਡੇ ਨਾਲ ਜੀ ਸੁਰਜੀਤ ਸੰਧੂ ਹੁਣੀ ਵੀ ਜੁੜੇ ਆ ਤੇ ਗੁੱਡ ਮਾਰਨਿੰਗ ਕਹਿ ਰਹੇ ਆ ਜੀ। ਸਾਡੇ ਵੱਲੋਂ ਵੀ ਬੜੀ ਪਿਆਰੀ ਜਿਹੀ ਗੁੱਡ ਮਾਰਨਿੰਗ ਜੀ ਤੁਹਾਨੂੰ, ਤੇ ਕਹਿੰਦੇ ਮੇਰੇ ਵੀਰ ਰੁਪਿੰਦਰ ਵੱਲੋਂ ਵੀ ਗੁੱਡ ਮਾਰਨਿੰਗ। ਠੀਕ ਹੈ ਜੀ, ਅਸੀਂ ਉਹਨਾਂ ਦੀ ਗੁੱਡ ਮਾਰਨਿੰਗ ਵੀ ਜਿਹੜੀ ਸਰੋਤਿਆਂ ਤੱਕ ਪਹੁੰਚਾ ਦਿੱਤੀ ਹੈ, ਤੇ ਉਹਨਾਂ ਨੂੰ ਵੀ ਪਿਆਰੀ ਜੀ ਗੁੱਡ ਮਾਰਨਿੰਗ। ਅੱਜ ਕੋਈ ਓਲਡ ਸੌਂਗ ਪਲੇ ਕਰੋ ਜੀ, ਹਰਜੀਤ ਹਰਮਨ ਦਾ ਜ਼ਰੂਰ ਜੀ। ਹਰਜੀਤ ਹਰਮਨ ਦਾ ਕੋਈ ਪੁਰਾਣਾ ਸੌਂਗ ਜਿਹੜਾ ਉਹ ਅੱਗੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਫਰਮਾਇਸ਼ ਤੇ ਜ਼ਰੂਰ ਚਲਾ ਦੇਵਾਂਗੇ। ਤੇ ਹੋਰ ਦੱਸੋ ਕਿ ਅੱਜ ਕੀ ਕਰ ਰਹੇ ਹੋ ਤੁਸੀਂ, ਹਨਾ, ਕੀ ਖਾਸ ਕਰ ਰਹੇ ਹੋ? ਅਸੀਂ ਗੱਲਬਾਤ ਕਰ ਰਹੇ ਹਾਂ ਪਤੀ ਪਤਨੀ ਦੀ, ਤੇ ਉਸ ਰਿਸ਼ਤੇ ਦੇ, ਵੈਸੇ ਤਾਂ ਇਹ ਰਿਸ਼ਤੇ ਦਾ ਜਦੋਂ ਨਾਮ ਲੈਂਦੇ ਆ ਨਾ ਤੇ ਕਿੰਨੇ ਹੀ ਚੁਟਕਲੇ ਬਣ ਕੇ ਸਾਹਮਣੇ ਆ ਜਾਂਦੇ ਆ। ਪਰ ਜੀ ਚਲੋ ਜੀ, ਜੋ ਮਰਜ਼ੀ ਬਣਦਾ ਰਹੇ, ਪਰ ਇੱਕ ਗੱਲ ਮੰਨਣੀ ਪਏਗੀ ਕਿ ਇਸ ਰਿਸ਼ਤੇ ਤੋਂ ਬਿਨਾਂ ਜਿਹੜੀ ਜ਼ਿੰਦਗੀ ਵੀ ਅਧੂਰੀ ਹੁੰਦੀ ਹੈ। ਸੋ ਤੁਸੀਂ, ਤੁਹਾਡੇ ਕੀ ਵਿਚਾਰ ਨੇ ਤੁਸੀਂ ਉਹ ਸਾਡੇ ਨਾਲ ਸਾਂਝੇ ਕਰਨੇ ਨੇ। ਨਿਰਵੈਰ ਸਿੰਘ ਵਿਨੀਪੈਗ ਤੋਂ ਸਾਡੇ ਦੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ, ਤੇ ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਇੱਕ ਮੈਸੇਜ ਭੇਜਿਆ, ਇਟ ਇਜ਼ ਟੰਬਲ ਟੁਡੇ, ਰਿਮੈਂਬਰ ਵੇਅਰ ਐਂਡ ਹਾਓ ਇਟ ਫੈਲ, ਟੁਮੋਰੋ ਟੇਕ ਅ ਡਿਫਰੈਂਟ ਪਾਥ, ਲਾਈਫ ਰਸ਼ਿਜ ਫਰੋਮ ਇਟਸ ਪੇਨ ਐਂਡ ਦ ਲੈਸਨ ਵੀ ਗੇਨ। ਬਿਲਕੁਲ ਜੀ, ਅਸੀਂ ਜ਼ਰੂਰ ਹੀ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਗਲਤੀਆਂ ਕਹਿ ਲਓ ਜਾਂ ਜ਼ਿੰਦਗੀ ਤੋਂ ਹਰ ਪਲ ਕੁਝ ਨਾ ਕੁਝ ਸਿੱਖਦੇ ਰਹਿੰਦੇ ਹਾਂ, ਤੇ ਬਿਲਕੁਲ ਜੀ, ਇਹਨਾਂ ਨੇ ਇਸ ਰਿਸ਼ਤੇ ਦੀ ਗੱਲ ਕੀਤੀ ਹੈ। ਮੈਂ ਜਿਸ ਤਰ੍ਹਾਂ ਕਹਿ ਰਹੀ ਸੀਗੀ ਕਿ ਕਦੀ ਹੱਸਣਾ ਤੇ ਕਦੀ ਮਨਾਉਣਾ, ਕਦੀ ਪਿਆਰ ਤੇ ਕਦੀ ਗੁੱਸਾ, ਤੇ ਇਹਨਾਂ ਨੇ ਲਿਖਿਆ ਤੇ ਕਦੇ ਦੁਸ਼ਮਣਾਂ ਵਾਂਗ ਲੜ ਲੈਣਾ। ਬਿਲਕੁਲ ਜੀ, ਉਹੀ ਤਾਂ ਕਹਿ ਰਹੀ ਆ ਵੀ ਇਹੀ ਤਾਂ ਇਸ ਰਿਸ਼ਤੇ ਦੀ ਖਾਸੀਅਤ ਹੈ। ਤੁਸੀਂ ਕੋਈ ਵੀ ਰਿਸ਼ਤਾ ਇਹਦੇ ਰਿਸ਼ਤੇ ਦੇ ਵਿੱਚ ਤੁਸੀਂ ਮਾਣ ਸਕਦੇ ਹੋ, ਚਾਹੇ ਉਹ ਦੁਸ਼ਮਣ ਦਾ ਹੋਵੇ ਚਾਹੇ ਦੋਸਤ ਦਾ ਹੋਵੇ, ਹੈ ਨਾ ਜੀ। ਸੋ ਹਰ ਰੰਗ ਇਸ ਰਿਸ਼ਤੇ ਦੇ ਵਿੱਚ ਮੌਜੂਦ ਹੈ। ਪਰ ਕਹਿੰਦੇ ਹੁੰਦੇ ਨਾ ਵੀ ਐਟ ਦਾ ਐਂਡ ਆਫ ਦਾ ਡੇ ਜਾਂ ਅਖੀਰ ਦੇ ਵਿੱਚ ਜਿਹੜਾ ਇਹ ਰਿਸ਼ਤੇ ਵਰਗਾ ਰਿਸ਼ਤਾ ਵੀ ਕੋਈ ਨੀ ਹੈਗਾ, ਜ਼ਿੰਦਗੀ ਦਾ ਇੱਕ ਸਾਥ ਜਿਹੜਾ ਹੁੰਦਾ ਆ, ਉਹ ਜ਼ਿੰਦਗੀ ਦਾ ਸਾਥ ਸਭ ਦਾ ਬਣਿਆ ਰਹੇ ਜੀ, ਪਿਆਰ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਰਹਿਣ। ਤੇ ਅੱਜ ਅਸੀਂ ਪਤੀ ਪਤਨੀ ਦੇ ਰਿਸ਼ਤੇ ਦੀ ਹੀ ਗੱਲ ਤੋਰੀ ਹੈ ਕਿਉਂਕਿ ਸੈਮੀ ਤੇ ਨਾਜ਼ ਨੇ ਆਉਣਾ ਹੈ ਅੱਜ, ਤੇ ਅਸੀਂ ਉਹਨਾਂ ਤੋਂ ਵੀ ਪੁੱਛਣਾ ਵੀ ਉਹਨਾਂ ਦਾ ਆਫ ਸਕਰੀਨ ਰਿਸ਼ਤਾ ਜਿਹੜਾ ਉਹ ਕਿੱਦਾਂ ਦਾ ਹੈ, ਤੇ ਫਿਰ ਮੈਂ ਨਿਰਵੈਰ ਜੀ ਉਹਨਾਂ ਨੂੰ ਵੀ ਜ਼ਰੂਰ ਪੁੱਛਾਂਗੀ ਵੀ ਤੁਸੀਂ ਵੀ ਦੁਸ਼ਮਣਾਂ ਵਾਂਗ ਲੜਦੇ ਹੁੰਦੇ ਹੋ ਕਿ ਨਹੀਂ, ਹੈ ਨਾ। ਬਾਕੀ ਜੇ ਤੁਸੀਂ ਕੋਈ ਮੈਸੇਜ ਇਨਡਾਇਰੈਕਟ ਵੇ ਰਾਹੀਂ, ਹੈ ਨਾ, ਆਪਣੇ ਬੈਟਰ ਹਾਫ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ ਜੀ, ਮੈਂ ਜ਼ਰੂਰ ਤੁਹਾਡਾ ਮੈਸੇਜ ਕਨਵੇ ਕਰ ਦੇਵਾਂਗੀ। ਕਿਉਂਕਿ ਕਈ ਵਾਰ ਹੁੰਦਾ, ਕਈ ਵਾਰੀ ਕੀ ਬਹੁਤੀ ਵਾਰ ਹੁੰਦਾ, ਮੈਨੂੰ ਲੱਗਦਾ ਜ਼ਿਆਦਾਤਰ ਹਸਬੈਂਡਸ ਨਾਲ ਹੁੰਦਾ ਕਿ ਉਹ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ ਨਾ। ਇਹ ਹੁਣ ਪਤਾ ਨਹੀਂ ਕਿ ਉਹ ਈਗੋ ਹੁੰਦੀ ਹੈ ਜਾਂ ਉਹਨਾਂ ਕੋਲ ਉਹ ਵਰਡਸ ਨਹੀਂ ਹੁੰਦੇ ਜਾਂ ਉਹ ਵੈਸੇ ਹੀ ਨਹੀਂ ਸ਼ੋਅ ਆਫ ਕਰਨਾ ਚਾਹੁੰਦੇ, ਪਰ ਇਹ ਜਿਹੜੀ ਮੈਨੂੰ ਲੱਗਦਾ ਕਿ ਇਹ ਜਿਹੜਾ ਮੁੱਦਾ ਨਾ ਉਹ ਜ਼ਿਆਦਾ ਬਣ ਜਾਂਦਾ ਕਿਉਂਕਿ ਬਾਕੀ ਮੇਨ ਚੀਜ਼ ਇਹੀ ਹੈ ਕਿ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ ਜੀ, ਦੱਸਦੇ ਰਹੋ। ਛੋਟੇ ਛੋਟੇ ਜੇ ਗਿਫਟ ਵੀ ਲੈ ਦੂੰਗੇ ਤੇ ਕੋਈ ਹਰਜ਼ ਨਹੀਂ ਹੈਗਾ। ਹੁਣ ਮੈਂ ਇਹ ਸਾਰੀਆਂ ਗੱਲਾਂ ਤਾਂ ਕਹਿ ਰਹੀ ਹਾਂ, ਉਮੀਦ ਕਰਦੀ ਹਾਂ ਕਿ ਮੇਰੇ ਹਸਬੈਂਡ ਵੀ ਸੁਣ ਰਹੇ ਹੋਣ, ਹੈ ਨਾ। ਤੇ ਚਲੋ ਜੀ, ਅਸੀਂ ਗੱਲ ਪਤੀ ਪਤਨੀ ਦੇ ਰਿਸ਼ਤੇ ਦੀ ਕਰ ਰਹੇ ਹਾਂ। ਤੇ ਵੈਸੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਪੱਛਮੀ ਸੱਭਿਅਤਾ ਹੈ ਨਾ, ਇਹਨੇ ਸਾਡੇ ਸੱਭਿਆਚਾਰ ਤੇ ਹੀ ਨਹੀਂ, ਕਿਤੇ ਨਾ ਕਿਤੇ ਸਾਡੇ ਰਿਸ਼ਤਿਆਂ ਦੀ ਜਿਹੜੀ ਸਾਦਗੀ ਤੇ ਨਿੱਘ ਤੇ ਵੀ ਥੋੜੀ ਢਾਲ ਆਈ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜੀ। ਸਾਡੇ ਸਾਰੇ ਵੈਸੇ ਵੀ ਦੇਖੀਏ ਵੀ ਬਾਕੀ ਜਿਹੜੇ ਸਾਰੇ ਰਿਸ਼ਤੇ ਆ ਉਹ ਸਿਮਟ ਕੇ ਆਂਟੀ ਅੰਕਲ ਤੱਕ ਆ ਰਹੇ ਆ, ਨਹੀਂ ਤੇ ਤੁਸੀਂ ਸੋਚੋ ਵੀ ਸਾਡੇ ਸੱਭਿਆਚਾਰ ਚ ਰਿਸ਼ਤਿਆਂ ਦੀ ਖਜ਼ਾਨਾ ਹੀ ਆ ਜੀ ਇੱਕ ਤਰ੍ਹਾਂ, ਜਿੰਨੇ ਰਿਸ਼ਤੇ ਆ ਓਨੇ ਹੀ ਉਹਨਾਂ ਦੇ ਨਾਮ, ਹੈ ਨਾ। ਤੇ ਪਤੀ ਪਤਨੀ ਦੀ ਗੱਲ ਕਰੀਏ ਤੇ ਇੱਕ ਜਿਸ ਤਰ੍ਹਾਂ ਜੋ ਪੇਸ਼ੈਂਸ ਜਿਹੜੇ ਸਬਰ ਸੰਤੋਖ ਜਿਹੜੇ ਪਹਿਲਾਂ ਹੁੰਦੇ ਸੀ ਉਹ ਹੁਣ ਦੀ ਪੀੜ੍ਹੀ ਦੇ ਵਿੱਚ ਘਟਦੇ ਜਾ ਰਹੇ ਆ, ਮੈਨੂੰ ਇਸ ਤਰ੍ਹਾਂ ਲੱਗਦਾ ਜੀ। ਸੋ ਤੁਸੀਂ ਕੀ ਸੋਚ ਰਹੇ ਹੋ ਤੁਸੀਂ ਇਹਨਾਂ ਜ਼ਰੂਰ ਸਾਂਝੀ ਕਰੋ। ਜਿਵੇਂ ਅਸੀਂ ਆਪਣੇ ਮਾਂ ਪਿਓ ਜਾਂ ਦਾਦਾ ਦਾਦੀ ਜਾਂ ਹੋਰ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਵੱਲ ਦੇਖੀਏ ਤੇ ਉਹਨਾਂ ਦੇ ਰਿਸ਼ਤੇ ਦੇ ਵਿੱਚ ਝੜਪਾਂ ਪਤਾ ਨਹੀਂ ਹੁੰਦੀਆਂ ਸੀ ਜਾਂ ਨਹੀਂ, ਪਰ ਇੱਕ ਪੇਸ਼ੈਂਸ ਜਿਹੜਾ ਸੀਗੇ ਉਹ ਜ਼ਰੂਰ ਹੁੰਦੇ ਸੀਗੇ, ਉਹ ਜ਼ਰੂਰ ਕਾਇਮ ਹੁੰਦਾ ਸੀ ਉਦੋਂ ਰਿਸ਼ਤਿਆਂ ਦੇ ਵਿੱਚ। ਵੈਸੇ ਆ ਪਿੱਛੇ ਜੇ ਜਿਹੜੀ ਮੂਵੀ ਆਈ ਸੀ ਲਵ ਪੰਜਾਬ, ਹੈ ਨਾ, ਉਹਨੇ ਵੀ ਇਸ ਰਿਸ਼ਤੇ ਦੀ ਤੁਲਨਾ ਜਿਹੜੀ ਹੈ ਇਸ ਮੂਵੀ ਦੇ ਵਿੱਚ ਦੋ ਪੀੜ੍ਹੀਆਂ ਦੇ ਵਿੱਚ ਰਿਸ਼ਤੇ ਦੀ ਤੁਲਨਾ ਬੜੇ ਹੀ ਵਧੀਆ ਤਰੀਕੇ ਨਾਲ ਕੀਤੀ ਸੀ, ਬੜੀ ਹੀ ਵਧੀਆ ਪੇਸ਼ਕਾਰੀ ਸੀ ਜੀ ਉਹ। ਤੇ ਤੁਸੀਂ ਕੀ ਸੋਚਦੇ ਹੋ, ਤੁਹਾਡੀ ਕੀ ਸੋਚ ਹੈ, ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਬਾਕੀ ਕੋਸ਼ਿਸ਼ ਕਰੀਏ ਜੀ ਆਪਣੇ ਰਿਸ਼ਤਿਆਂ ਨੂੰ ਸਾਂਭ ਕੇ ਰੱਖੀਏ, ਹੈ ਨਾ, ਛੋਟੀਆਂ ਮੋਟੀਆਂ ਗਲਤ ਫਹਿਮੀਆਂ ਨੂੰ ਆਪਣੇ ਰਿਸ਼ਤਿਆਂ ਤੋਂ ਦੂਰ ਹੀ ਰੱਖੀਏ ਤੇ ਜ਼ਿੰਦਗੀ ਦੇ ਸਫ਼ਰ ਤੇ ਇਹਨਾਂ ਰਿਸ਼ਤਿਆਂ ਦਾ ਹੱਥ ਫੜ ਕੇ ਇਸ ਸਫ਼ਰ ਨੂੰ ਅਸੀਂ ਖੁਸ਼ਗਵਾਰ ਤੇ ਹੋਰ ਜਿਹੜਾ ਸੋਹਣਾ ਬਣਾ ਸਕੀਏ, ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜੀ। ਸੋ ਵਿਨੀਪੈਗ ਸਾਡੇ ਨਾਲ ਵੂਲਨ ਗੋਂਗ ਤੋਂ ਰਾਕੇਸ਼ ਮੋਹਨ ਹੁਣੀ ਜੁੜੇ ਆ ਤੇ ਉਹਨਾਂ ਨੇ ਇੱਕ ਚੁਟਕਲਾ ਦੇਖ ਲਓ ਸਵੇਰੇ ਸਵੇਰੇ ਸਾਡੇ ਨਾਲ ਸਾਂਝਾ ਕਰ ਹੀ ਲਿਆ। ਫਿਰ ਕਹਿੰਦੇ ਕਿ ਮਾਂ ਔਰ ਬੀਵੀ ਮੇ ਕਿਆ ਫਰਕ ਹੋਤਾ ਹੈ, ਮਾਂ ਬੋਲਣਾ ਸਿਖਾਤੀ ਹੈ ਔਰ ਬੀਵੀ ਚੁੱਪ ਰਹਿਣਾ ਸਿਖਾਤੀ ਹੈ। ਵਾਹ ਜੀ ਵਾਹ, ਹੌਸਲਾ ਕਰ ਰਿਹਾ ਸਵੇਰੇ ਸਵੇਰੇ ਪੰਗਾ ਲੈਣ ਦਾ ਤੁਸੀਂ ਰਾਕੇਸ਼ ਜੀ, ਤੇ ਹੋਪਫੁਲੀ ਤੁਹਾਡੀ ਪਤਨੀ ਵੀ ਜ਼ਰੂਰ ਸੁਣ ਰਹੀ ਹੋਵੇ ਇਹ, ਤੇ ਫੇਰ ਦੇਖ ਲਓ ਤੁਸੀਂ ਦੂਸਰਾ ਮੈਸੇਜ ਜੀ ਕਰਨਾ ਬੋਲਣਾ ਬੰਦ ਹੋ ਜਾਣਾ ਆ। ਮਜ਼ਾਕ ਕਰ ਰਹੀ ਹਾਂ ਜੀ, ਕੋਈ ਹਲਕੇ ਫੁਲਕੇ ਜਿਹੜੇ ਚੁਟਕਲੇ ਆ ਇਹ ਬਣੇ ਹੀ ਰਹਿੰਦੇ ਇਸ ਰਿਸ਼ਤੇ ਤੇ ਔਰ ਕਈ ਵਾਰੀ ਵਧੀਆ ਹਸਾ ਵੀ ਲੈਂਦੇ ਆ ਸਾਨੂੰ। ਤੇ ਸਾਡੇ ਨਾਲ ਦਲਜੀਤ ਸਿੰਘ ਹੁਣਾਂ ਨੇ ਇੱਕ ਜਿਹੜਾ ਮੈਸੇਜ ਸਾਡੇ ਨਾਲ ਸਾਂਝਾ ਕੀਤਾ, ਉਹਨਾਂ ਨੇ ਲਿਖਿਆ ਕਿ ਅੱਜ ਮੇਰੀ ਬੇਟੀ ਨੂੰ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਮਿਲ ਗਈ ਹੈ ਜੀ, ਇਸ ਮੌਕੇ ਤੇ ਹੁਣੇ ਆਏ ਆ ਪੰਜਾਬ ਤੋਂ, ਸੌਂਗ ਪਲੇ ਕਰ ਦਿਓ ਜੀ। ਜ਼ਰੂਰ ਜੀ ਦਲਜੀਤ ਸਿੰਘ ਜੀ, ਅਸੀਂ ਹੁਣੇ ਆਏ ਆ ਪੰਜਾਬ ਤੋਂ ਤੇ ਹੌਲੀ ਹੌਲੀ ਕਰਾਂਗੇ ਤਰੱਕੀਆਂ, ਇਹ ਜਿਹੜਾ ਗੀਤ ਆ ਜ਼ਰੂਰ ਹੀ ਅਸੀਂ ਪਲੇ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੁਹਾਡੀ ਬੇਟੀ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੀ। ਤੋਂ ਆਸਟ੍ਰੇਲੀਆ ਦੀ ਨਾਗਰਿਕਤਾ ਜਿਹੜੀ ਮਿਲਣ ਤੇ ਤੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਜਿਸ ਗੀਤ ਦੀ ਫਰਮਾਇਸ਼ ਕੀਤੀ ਹੈ ਉਸੇ ਤਰ੍ਹਾਂ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਖੂਬ ਤਰੱਕੀਆਂ ਮਿਲਣ ਜੀ ਤੇ ਕਿਉਂਕਿ ਬੱਚਿਆਂ ਵੱਲੋਂ ਜਿਹੜੀਆਂ ਆਉਂਦੀਆਂ ਖੁਸ਼ੀਆਂ ਦੀਆਂ ਖਬਰਾਂ ਹੁੰਦੀਆਂ ਉਹ ਮਾਪਿਆਂ ਦੇ ਦਿਲ ਨੂੰ ਠੰਡ ਪਾ ਜਾਂਦੀਆਂ ਸੋ ਇਸੇ ਤਰ੍ਹਾਂ ਤੁਸੀਂ ਠੰਡੇ ਰਹੋ ਤੇ ਤੁਹਾਡੇ ਵੱਲੋਂ ਜਿਹੜੀਆਂ ਆਉਂਦੀਆਂ ਖੁਸ਼ੀਆਂ ਦੀਆਂ ਖਬਰਾਂ ਹੁੰਦੀਆਂ ਉਹ ਫਿਰ ਕਿਤੇ ਨਾ ਕਿਤੇ ਸਾਡੇ ਦਿਲ ਨੂੰ ਠੰਡ ਪਾ ਜਾਂਦੀਆਂ ਜੀ ਸੋ ਜੀ ਸਭ ਦੇ ਸੀਨੇ ਜਿਹੜੇ ਏਦਾਂ ਹੀ ਠਰਦੇ ਰਹਿਣ ਤੇ ਖੁਸ਼ੀਆਂ ਦੀਆਂ ਖਬਰਾਂ ਅਸੀਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹੀਏ ਸੋ ਗੀਤ ਜਿਹੜਾ ਪ੍ਰੋਗਰਾਮ ਦੇ ਵਿੱਚ ਅੱਗੇ ਜ਼ਰੂਰ ਇਹ ਲਗਾ ਦਾਂਗੇ ਤੇ ਸਾਡੇ ਨਾਲ ਨਿਰਵੈਰ ਸਿੰਘ ਹੁਣਾਂ ਨੇ ਇੱਕ ਮੈਸੇਜ ਹੋਰ ਕੀਤਾ ਜੀ ਕਹਿੰਦੇ ਕਿ ਇਟਸ ਅ ਬੈਸਟ ਰਿਲੇਸ਼ਨਸ਼ਿਪ ਐਂਡ ਆਈ ਕੁਡ ਬੀ ਬੈਸਟ ਐਂਡ ਇਟ ਕੁਡ ਬੀ ਬੈਸਟ ਆਲਵੇਜ਼ ਇਫ ਯੂ ਕੀਪ ਐਵਰੀਥਿੰਗ ਕਲੀਅਰ ਐਂਡ ਕਲੀਅਰ ਵਿਦ ਈਚ ਐਂਡ ਕੀਪ ਐਵਰੀਥਿੰਗ ਕਲੀਅਰ ਵਿਦ ਈਚ ਅਦਰ ਐਂਡ ਡਿਸਕਸ ਈਵਨ ਅ ਸਮਾਲ ਥਿੰਗ small things can be a cause of biggest happiness bilkul ji si eh gal bilkul theek kahi ke jehdiyan chotiyan chotiyan cheezan na oh zindagi de vich vaddiyan khushiyan da karan ban jandiyan hai par eh samajh honi chahidi hai ji sanu eh jehda baaki jehde materialistic things hegiyan jo hor cheezan hegiyan oh vi zaruri hai par sab to zyada zaruri hai ji rishte te unna de vich pyar nu qaim rakhna jehda ਉਹ ਸਭ ਤੋਂ ਜ਼ਰੂਰੀ ਹੈ ਔਰ ਬਾਕੀ ਤੁਸੀਂ ਸਾਰੇ ਸਮਝਦਾਰ ਹੋ ਮੈਨੂੰ ਪਤਾ ਹੈ ਆਪਣੇ ਘਰ ਪਰਿਵਾਰ ਦੇ ਵਿੱਚ ਵਧੀਆ ਖੁਸ਼ੀ ਹੋਵੇਗੀ ਜੀ ਸੋ ਏਦਾਂ ਦੀਆਂ ਜਿਹੜੇ ਵਿਚਾਰ ਹੈਗੇ ਆ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਤੇ ਨਾਲ ਹੀ ਨਿਰਵੈਰ ਸਿੰਘ ਹੁਣਾਂ ਨੇ ਇੱਕ ਗੀਤ ਜਿਹੜਾ ਸੁਣਨ ਦੀ ਫਰਮਾਇਸ਼ ਕੀਤੀ ਹੈ ਹੱਸ ਕੇ ਫੜਾ ਦੇ ਕੇਰਾ ਪੱਲਾ ਵੇ ਸੋਹਣਿਆ ਸੋ ਜੀ ਨਿਰਵੈਰ ਜੀ ਤੁਸੀਂ ਜੇ ਮੈਨੂੰ ਇਹ ਦੱਸ ਦੋ ਕਿ ਇਹ ਕਿਸਨੇ ਗਾਇਆ ਹੋਇਆ ਤੇ ਸਾਡੇ ਲਈ ਗੀਤ ਲੱਭਣਾ ਜਿਹੜਾ ਉਹ ਥੋੜਾ ਆਸਾਨ ਹੋ ਜਾਏਗਾ ਸੋ ਪਲੀਜ਼ ਮੈਨੂੰ ਸਿੰਗਰ ਦਾ ਨਾਮ ਤੁਸੀਂ ਜਿਹੜਾ ਆ ਉਹ ਜ਼ਰੂਰ ਦੱਸ ਦਿਓ ਤੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਸੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਬਿਲਕੁਲ ਜੀ ਛੋਟੀਆਂ ਛੋਟੀਆਂ ਗੱਲਾਂ ਸਾਡੇ ਨਾਲ ਸਾਂਝੇ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹਿਣਾ ਚਾਹੀਦਾ ਇਹ ਵੀ ਆਰਟ ਆਫ ਲਿਵਿੰਗ ਆ ਜੀ ਤੇ ਕਹਿੰਦੇ ਕਿ ਹੈਵਿੰਗ ਅ ਵਾਈਫ ਇਜ਼ ਪਾਰਟ ਆਫ ਲਿਵਿੰਗ ਬਟ ਲਿਵਿੰਗ ਵਿਦ ਅ ਵਾਈਫ ਇਜ਼ ਆਰਟ ਆਫ ਲਿਵਿੰਗ ਹੈ ਨਾ ਸੋ ਜੀ ਇਹ ਜਿਹੜਾ ਆਰਟ ਆਫ ਲਿਵਿੰਗ ਹੈ ਤੁਹਾਨੂੰ ਬਖੂਬੀ ਆਉਂਦਾ ਹੈ ਮੈਨੂੰ ਪਤਾ ਹੈ ਜੀ ਸੋ ਇੱਕ ਜਿਹੜਾ ਮੈਂ ਚੁਟਕਲਾ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹਨਾ ਤੇ ਇੱਕ ਵਾਰੀ ਨਾ ਇੱਕ ਜਿਹੜੀ ਔਰਤ ਹੁੰਦੀ ਆ ਇੱਕ ਲੇਡੀ ਹੁੰਦੀ ਆ ਉਹ ਇੰਟਰਵਿਊ ਦੇਣ ਜਾਂਦੀ ਆ ਕਿਤੇ ਤੇ ਉਹ ਜਿਹੜਾ ਇੰਟਰਵਿਊ ਲੈਣ ਵਾਲਾ ਹੁੰਦਾ ਉਹਨੂੰ ਪੁੱਛਦਾ ਨਾ ਕਿ ਤੁਸੀਂ ਕੀ ਕਰਦੇ ਹੋ ਨਾ ਤੇ ਉਹ ਅੱਗਿਓ ਕਹਿੰਦੀ ਆ ਜੀ ਮੈਂ ਪਾਇਲਟ ਆ ਤੇ ਉਹ ਜਿਹੜਾ ਇੰਟਰਵਿਊ ਲੈਣ ਵਾਲਾ ਹੁੰਦਾ ਉਹ ਥੋੜਾ ਜਿਹਾ ਉੱਤੇ ਬੜਾ ਰੂਪ ਜਿਹਾ ਪੈਂਦਾ ਤੇ ਉਹ ਉਹਨਾਂ ਨੂੰ ਕਹਿੰਦਾ ਕਿ ਅੱਛਾ ਤੁਸੀਂ ਪਾਇਲਟ ਹੋ ਤੁਸੀਂ ਕੀ ਉਡਾਉਂਦੇ ਹੋ ਨਾ ਕੀ ਉਡਾ ਲੈਂਦੇ ਹੋ ਤੇ ਉਹ ਅੱਗਿਓ ਕਹਿੰਦੀ ਜੀ ਮੈਂ ਪਤੀ ਕੇ ਪੈਸੇ ਉਡਾ ਲੈਂਦੀ ਆ ਸੋ ਜੀ ਬਿਲਕੁਲ ਜੀ ਜਿੱਥੇ ਪਤੀ ਦੇ ਦਿਲ ਤੇ ਹੱਕ ਹੁੰਦਾ ਆ ਹਰ ਔਰਤ ਦਾ ਉੱਥੇ ਉਹਦਾ ਜਿਹੜਾ ਬਟੂਆ ਹੁੰਦਾ ਉਹਦੇ ਤੇ ਉਹਦੇ ਪੈਸਿਆਂ ਤੇ ਵੀ ਪੂਰਾ ਹੱਕ ਹੁੰਦਾ ਜੀ ਚਲੋ ਜੀ ਇਸ ਪਿਆਰੇ ਜਿਹੇ ਰਿਸ਼ਤੇ ਦੇ ਲਈ ਮੈਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਤੇ ਬੜਾ ਹੀ ਪਿਆਰਾ ਸੌਂਗ ਹੈ ਮੇਰੇ ਵੱਲੋਂ ਤੁਹਾਡੇ ਸਾਰਿਆਂ ਦੀਆਂ ਪਿਆਰੀਆਂ ਪਿਆਰੀਆਂ ਜੋੜੀਆਂ ਲਈ ਇਹ ਗੀਤ ਜੇ ਤੁਸੀਂ ਘਰ ਵਿੱਚ ਇਕੱਠੇ ਹੋ ਜਾਂ ਬਾਹਰ ਕਿਤੇ ਇਕੱਠੇ ਹੋ ਤੇ ਇਕੱਠੇ ਬੈਠ ਕੇ ਸੁਣੋ ਜੇ ਇੱਕ ਦੂਜੇ ਤੋਂ ਜੁਦਾ ਹੋ ਵੱਖਰੇ ਵੱਖਰੇ ਹੋ ਤੇ ਕੋਈ ਨੀ ਜੀ ਇੱਕ ਦੂਜੇ ਨੂੰ ਯਾਦ ਕਰਕੇ ਸੁਣ ਲਓ ਪਰ ਗੀਤ ਹੈ ਬੜਾ ਪਿਆਰਾ ਸੁਣੋ ਤੇ ਇੰਜੋਏ ਕਰੋ ਜੀ
ਮੇਰੇ ਮੇਲੇ ਕਰਾਏ ਇਹੋ ਹੀ ਦੁਆ ਮੈਂ ਨੇ ਤੇਰੇ ਮੇਰੇ ਮੇਲ ਕਰਾਏ
ਬਣਾਈਆਂ ਜੋੜੀਆਂ ਉਹਨੇ ਤੇਰੇ ਮੇਰੇ ਮੇਲ ਕਰਾਏ। ਇਹ ਪਿਆਰਾ ਜਿਹਾ ਬੜਾ ਖੂਬਸੂਰਤ ਗੀਤ ਸੁਣ ਰਹੇ ਸੀ ਜੀ ਤੁਸੀਂ ਸਾਰੇ ਤੇ ਮੈਂ ਵੀ ਨਾਲ ਇੰਜੋਏ ਕਰ ਰਹੀ ਸੀ। ਤੇ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਜੀ ਹੁਣ ਸਾਡਾ ਖਬਰਾਂ ਵੱਲ ਰੁੱਖ ਕਰਨ ਦਾ। ਸੋ ਮਿੰਟੂ ਬਰਾੜ ਹੁਣੀ ਸਾਡੇ ਨਾਲ ਉਹਨਾਂ ਨੇ ਸਾਂਝ ਪਾ ਲਈ ਹੈ। ਸੋ ਸਵਾਗਤ ਕਰਦੇ ਹਾਂ ਮਿੰਟੂ ਬਰਾੜ ਹੁਣਾਂ ਦਾ, ਬਹੁਤ ਬਹੁਤ ਸਵਾਗਤ ਹੈ ਭਾਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਲੁਤਫ ਉਠਾ ਰਹੇ ਹੋਣੇ
ਜੀ। ਵਿਰਾਟ ਸਾਹਿਬ ਅੱਜ ਅਸੀਂ ਜਿਹੜਾ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲ ਤੋਰ ਬੈਠੇ ਆ ਨਾ ਉਹ ਬੜਾ ਇੱਕ ਅਹਿਮ ਜਿਹਾ ਸੈਂਸਿਟਿਵ ਜਿਹਾ ਮੁੱਦਾ ਆ। ਅੱਜ ਅਸੀਂ ਗੱਲ ਕਰ ਰਹੇ ਹਾਂ ਪਤੀ ਪਤਨੀ ਦੇ ਰਿਸ਼ਤੇ ਬਾਰੇ, ਹੈ ਨਾ। ਸੋ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਮੈਂ ਅੱਜ ਤੁਹਾਡੇ ਨਾਲ ਹੀ ਗੱਲ ਕਰਦੀ ਹੁੰਦੀ ਹਾਂ ਜਿਸ ਮੁੱਦੇ ਤੇ ਗੱਲ ਕਰਾਂ। ਸੋ ਤੁਸੀਂ ਦੱਸੋ, ਮੈਨੂੰ ਲੱਗਦਾ ਕਿ ਜਿਹੜੇ ਇਹ ਰਿਸ਼ਤੇ ਆ ਇਹ ਸਮੇਂ ਦੇ ਨਾਲ ਨਾਲ ਇਹਨਾਂ ਦੇ ਵਿੱਚ ਜਿਹੜਾ ਇੱਕ ਪੇਸ਼ੈਂਸ ਜਿਹੜੇ ਹੁੰਦੇ ਸੀਗੇ ਜੋ ਬਜ਼ੁਰਗਾਂ ਚ ਦੇਖੀ ਦੇ ਸੀ ਉਹ ਕਿਤੇ ਨਾ ਕਿਤੇ ਖਤਮ ਹੋ ਰਹੇ ਆ। ਤੁਹਾਨੂੰ ਕੀ ਲੱਗਦਾ ਇਹਦੇ ਬਾਰੇ ਚ?
ਬਿਲਕੁਲ ਜੀ, ਬੜਾ ਸੈਂਸਿਟਿਵ ਮੁੱਦਾ ਤੇ ਦੁੱਖ ਦੀ ਰਾਗਾ, ਹਰ ਬੰਦੇ ਦੀ ਦੁੱਖ ਦੀ ਰਾਗਾ ਇਹ, ਚਾਹੇ ਜਿੰਨਾ ਮਰਜ਼ੀ ਆ ਵੀ ਕਹਿੰਦੇ ਨੀ ਹੁੰਦੇ ਰੱਜ ਕੋਈ ਨਾ ਜੀਵਿਆ, ਇਹ ਗੁਰਬਾਣੀ ਦੇ ਵਿੱਚ ਵੀ ਵਾਰ ਵਾਰ ਅਸੀਂ ਸ਼ਬਦ ਪੜ੍ਹਦੇ ਆ। ਸੋ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਕੋਈ ਵੀ ਬੰਦਾ ਰੱਜ ਕੇ ਨਹੀਂ ਜਿਉ ਸਕਦਾ, ਕਿਤੇ ਨਾ ਕਿਤੇ ਉਹਨੂੰ ਆਪਦੇ ਜੀਵਨ ਚ ਕੋਈ ਨਾ ਕੋਈ ਘਾਟ ਕਮੀ ਮਹਿਸੂਸ ਹੁੰਦੀ ਆ, ਤੇ ਜਦੋਂ ਅਸੀਂ ਇਹ ਘਾਟ ਕਮੀਆਂ ਨੂੰ ਆਪਦੇ ਉੱਤੇ ਭਾਰੂ ਪਾ ਲੈਂਦੇ ਹਾਂ ਤੇ ਹਰ ਗੱਲ ਚ ਇਹੀ ਦੇਖਣ ਲੱਗ ਜਾਂਦੇ ਵੀ ਉਹ ਘਾਟ ਰਹੇਗੀ ਉਹ ਘਾਟ ਰਹੇਗੀ, ਤਾਂ ਅਸੀਂ ਆਪਣੇ ਆਪ ਨੂੰ ਇੱਕ ਇਹੋ ਜਿਹੀ ਗਹਿਰਾਈ ਦੀ ਖੱਡੇ ਚ ਡੇਗ ਲੈਂਦੇ ਹਾਂ ਵੀ ਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ। ਸੋ ਜੋ ਮਿਲਿਆ ਤੁਹਾਨੂੰ ਜੇ ਉਸ ਦੇ ਉੱਤੇ ਅਸੀਂ ਸਬਰ ਕਰੀਏ ਤੇ ਉਸੇ ਚੋਂ ਅਸੀਂ ਚੰਗਾ ਉਹਦੇ ਚੰਗੀਆਂ ਚੀਜ਼ਾਂ ਨੂੰ ਚੁਣ ਲਈਏ ਤੇ ਮਾੜੀਆਂ ਨੂੰ ਇਗਨੋਰ ਕਰੀਏ ਤਾਂ ਮੈਨੂੰ ਲੱਗਦਾ ਹਰ ਰਿਸ਼ਤੇ ਦੇ ਵਿੱਚ ਆਪਣਾ ਇੱਕ ਵੱਖਰਾ ਆਨੰਦ ਆ। ਪਰ ਪ੍ਰੋਬਲਮ ਇੱਥੇ ਆ ਜਾਂਦੀ ਹੈ ਜੀ ਵੀ ਸਾਡੇ ਚ ਇਹ ਕਮੀ ਆ ਵੀ ਅਸੀਂ ਨੁਕਸ ਬਹੁਤ ਲੱਭਦੇ ਹਾਂ, ਕਿਤੇ ਕਿਸੇ ਦੀ ਤਾਰੀਫ਼ ਨਹੀਂ ਕਰਦੇ। ਖਾਸ ਕਰਕੇ ਘਰ ਪਰਿਵਾਰ ਦੇ ਵਿੱਚ ਤਾਂ ਇਹ ਖਾਸ ਗੱਲ ਦੇਖਣ ਨੂੰ ਮਿਲਦੀ ਹੈ ਵੀ ਜੇ ਨਿੱਕੀ ਜਿਹੀ ਗੱਲ ਦੀ ਵੀ ਕਿਸੇ ਦੀ ਤੁਸੀਂ ਤਾਰੀਫ਼ ਕਰੋ ਤਾਂ ਮੈਨੂੰ ਲੱਗਦਾ ਉਹਦੇ ਨਾਲ ਤੁਹਾਡਾ ਜਿਹੜਾ ਰਿਸ਼ਤੇ ਆ ਉਹ ਬਹੁਤ ਗਹਿਰੇ ਹੁੰਦੇ ਆ। ਤੇ ਜੇ ਤੁਸੀਂ ਘਰ ਪਰਿਵਾਰ ਚ ਇਹ ਸਮਝ ਕੇ ਵੀ ਇਹ ਤਾਂ ਆਪਣੇ ਹੀ ਇਹਦੀ ਕੀ ਤਾਰੀਫ਼ ਕਰਨੀ ਹੋਈ ਜਾਂ ਇਹਨੂੰ ਕਿਉਂ ਕਹਿਣਾ ਜਾਂ ਇਹਦੇ ਕਹਿਣ ਨਾਲ ਇਹ ਹੰਕਾਰ ਜੂ ਜਾਂ ਮੇਰੇ ਉੱਤੋਂ ਦੀ ਹੋਜੂ ਜਾਂ ਇਹੋ ਜਿਹੀਆਂ ਗੱਲਾਂ ਜਦੋਂ ਅਸੀਂ ਵਰਤਦੇ ਹਾਂ ਤਾਂ ਉਦੋਂ ਬਹੁਤ ਸਾਰਾ ਦਿੱਕਤ ਆ ਜਾਂਦੀ ਹੈ ਜੀ ਉਹਨਾਂ ਰਿਸ਼ਤਿਆਂ ਦੇ ਵਿੱਚ। ਸੋ ਕੋਸ਼ਿਸ਼ ਇਹੀ ਚਾਹੀਦੀ ਹੈ ਜੀ ਵੀ ਨਿੱਕੀ ਨਿੱਕੀ ਗੱਲਾਂ ਦੇ ਉੱਤੇ ਜੇ ਕੋਈ ਚੰਗਾ ਹੁੰਦਾ ਇੱਕ ਦੂਜੇ ਨੂੰ ਤਾਂ ਤੁਸੀਂ ਜ਼ਰੂਰ ਐਪਰੀਸ਼ੀਏਟ ਕਰੋ, ਮਾੜੀ ਹੁੰਦੀ ਹੈ ਤਾਂ 5 ਮਿੰਟ ਦੀ ਚੁੱਪ ਧਾਰਨ ਨਾਲ ਸਾਰਾ ਕੁਝ ਹੀ ਹੱਲ ਹੋ ਜਾਂਦਾ, ਇੱਕ ਚੁੱਪ ਤੇ 100 ਸੁੱਖ ਹੁੰਦੇ ਆ। ਸੋ ਇੱਕ ਇਹ ਬਹੁਤ ਅਹਿਮ ਰਿਸ਼ਤਾ, ਪਰ ਇਸ ਰਿਸ਼ਤੇ ਦੇ ਵਿੱਚ ਜਿਹੜੇ ਪੇਸ਼ੈਂਸ ਜਿੱਦਾਂ ਤੁਸੀਂ ਕਿਹਾ ਉਹ ਇੱਕ ਅਹਿਮ ਰੋਲ ਅਦਾ ਕਰਦਾ, ਜਿਹੜਾ ਰੱਖ ਲੈਂਦਾ ਉਹ ਸਵਰਗ ਆ ਜੀ, ਜਿਹਦੇ ਕੋਲ ਪੇਸ਼ੈਂਸ ਨਹੀਂ ਹੈ ਉਹ ਨਰਕ ਬਣਾ ਲੈਂਦਾ ਜ਼ਿੰਦਗੀ।
ਜੀ ਜੀ ਵਿਰਾਟ ਸਾਹਿਬ ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਆ ਤੇ ਪੱਲੇ ਬੰਨ ਲਈ ਆ ਮੈਂ ਤੇ ਬਾਕੀ ਵੀ ਹੁਣ ਮੈਨੂੰ ਲੱਗਦਾ ਕਿ ਸੋਤਿਆਂ ਨੇ ਜ਼ਰੂਰ ਸਮਝੀ ਹੋਣੀ ਹੈ ਜੀ। ਬਿਲਕੁਲ ਜੀ, ਇਹ ਰਿਸ਼ਤਾ ਬੜਾ ਪਿਆਰਾ ਪਰ ਇਹਦੇ ਵਿੱਚ ਜਿਹੜੀ ਆ ਇੱਕ ਆਲੋਚਕ ਵੀ ਹੁੰਦਾ ਤੇ ਪ੍ਰਸ਼ੰਸਕ ਵੀ ਹੈ। ਤੇ ਚਲੋ ਜੀ, ਇਸ ਬਾਰੇ ਅਸੀਂ ਪ੍ਰੋਗਰਾਮ ਦੀ ਅੱਗੇ ਗੱਲਾਂ ਕਰਾਂਗੇ ਕਿਉਂਕਿ ਹੁਣ ਅਸੀਂ ਵਿਰਾਟ ਸਾਹਿਬ ਨਾਲ ਜਿਹੜੀਆਂ ਅੱਜ ਦੀਆਂ ਅਹਿਮ ਹੋਰ ਖਬਰਾਂ ਉਹਨਾਂ ਬਾਰੇ ਵੀ ਗੱਲਬਾਤ ਕਰਨੀ ਹੈ ਜੀ। ਸੋ ਵਿਰਾਟ ਸਾਹਿਬ, ਜਿਹੜੀ ਅੱਜ ਦੀ ਮੇਨ ਸੁਰਖੀ ਦਿਸ ਰਹੀ ਹੈ ਉਹ ਹੈ ਜੀ 7 ਜਿਹੜੇ ਹੋਰ CPS ਬਣੇ ਆ ਉਹਨਾਂ ਦੇ ਬਾਰੇ ਆ ਰਹੀ ਹੈ ਤੇ ਤੁਸੀਂ ਇਹਨਾਂ ਦੇ ਬਾਰੇ ਸਾਡੇ ਸਰੋਤਿਆਂ ਨਾਲ ਗੱਲ ਕਰੋ।
ਬਿਲਕੁਲ ਜੀ, ਜਿਵੇਂ ਜਿਵੇਂ ਇਲੈਕਸ਼ਨ ਆ ਰਹੇ ਆ ਉਵੇਂ ਉਵੇਂ ਪਾਰਟੀਆਂ ਆਪਣੇ ਨਵੇਂ ਨਵੇਂ ਪੱਤੇ ਚੱਲ ਰਹੀਆਂ ਜੀ ਤੇ ਅਕਾਲੀ ਦਲ ਨੇ ਇੱਕ ਨਵਾਂ ਪੱਤਾ ਕੱਲ ਚੱਲਿਆ ਜੀ, ਸੰਸਦੀ ਸਕੱਤਰ। ਤੁਹਾਡੇ ਯਾਦ ਆਉਣਾ ਪਹਿਲਾਂ ਵੀ ਸੰਸਦੀ ਸਕੱਤਰ 18-19 ਬਣਾਤੇ ਸਨ ਤੇ ਉਹ 19 ਸੰਸਦੀ ਸਕੱਤਰਾਂ ਦੇ ਨੂੰ ਚੈਲੰਜ ਵੀ ਕਰ ਦਿੱਤਾ ਗਿਆ ਸੀਗਾ ਕੋਰਟ ਦੇ ਵਿੱਚ ਕਿਸੇ ਨੇ ਵੀ ਇੰਨੇ ਨਹੀਂ ਬਣਾਏ ਜਾ ਸਕਦੇ। ਕੋਈ ਟਾਈਮ ਸੀ, ਮੈਂ ਜੇ 91-92 ਦੀ ਗੱਲ ਦੇਖਾਂ ਤਾਂ ਉਸ ਟਾਈਮ ਬੇਅੰਤ ਸਿੰਘ ਨੇ 4 ਸੰਸਦੀ ਸਕੱਤਰ ਲਾਏ ਸਨ। ਮੈਂ ਉਸ ਟਾਈਮ ਸੈਕਟਰੀਏਟ ਦੇ ਵਿੱਚ ਸੀ, ਜਿਹੜੇ ਟਾਈਮ ਇਹ ਸੀ ਮੇਰੀ ਵੀ ਉੱਥੇ ਮੈਂ ਕਿਸਮ ਦੀ ਜੋਬ ਵੀ ਸੀ ਤਾਂ ਉੱਥੇ 4 ਸੰਸਦੀ ਸਕੱਤਰ ਵੀ ਬਾਹਲੇ ਮੰਨੇ ਜਾ ਰਹੇ ਸੀ ਉਦੋਂ। ਮਨਿਸਟਰ ਪਹਿਲਾਂ, ਫਿਰ ਰਾਜ ਮੰਤਰੀ, ਫਿਰ ਤੀਜੀ ਪੋਸਟ ਸੰਸਦੀ ਸਕੱਤਰ ਦੀ ਹੁੰਦੀ ਆ। ਸੰਸਦੀ ਸਕੱਤਰ ਦੇ ਜਿਹੜੇ ਅਧਿਕਾਰ ਖੇਤਰ ਹੁੰਦੇ ਆ ਜੀ ਉਹ ਤਕਰੀਬਨ ਰਾਜ ਮੰਤਰੀ ਦੇ ਬਰਾਬਰ ਦੇ ਨੂੰ ਹੋ ਜਾਂਦੇ ਆ। ਜਿੱਥੇ ਕਿਤੇ ਤੁਸੀਂ ਸਟੇਟ ਮਿਨਿਸਟਰ ਨਹੀਂ ਲਾਉਂਦੇ ਉੱਥੇ ਤੁਸੀਂ ਸੰਸਦੀ ਸਕੱਤਰ ਲਾ ਕੇ ਉਹਨੂੰ ਕਿਸੇ ਖਾਸ ਮਹਿਕਮੇ ਨਾਲ ਜੋੜ ਦਿੱਤਾ ਜਾਂਦਾ। ਜਿਵੇਂ ਕਿ ਜੇ ਮੰਨ ਲੈਣੇ ਇੱਕ ਵਿੱਤ ਵਿਭਾਗ ਆ ਤਾਂ ਵਿੱਤ ਵਿਭਾਗ ਦਾ ਇੱਕ ਮੰਤਰੀ ਹੋ ਗਿਆ ਜਾਂ ਉਹਦੇ ਨਾਲ ਫਿਰ ਇੱਕ ਰਾਜ ਮੰਤਰੀ ਲਾ ਦਿੰਦੇ ਆ ਜਾਂ ਫਿਰ ਇੱਕ ਸੰਸਦੀ ਸਕੱਤਰ ਲਾ ਦਿੰਦੇ ਆ। ਤਾਂ ਇਹ ਹੁਣ ਜਿਹੜੀ ਸੰਸਦੀ ਸਕੱਤਰਾਂ ਦੀ ਜਿਹੜੀ ਪੋਜੀਸ਼ਨ ਇਹ ਪਹੁੰਚ ਚੁੱਕੀ ਆ ਵੀ ਇਹ ਸੰਵਿਧਾਨਕ ਅਹੁਦਾ ਲੈ ਕੇ ਤੇ ਜਿਹੜੀਆਂ ਗੱਫੇ ਵੰਡੇ ਜਾਂਦੇ ਆ ਇਹਦੇ ਤਹਿਤ, ਕਿਉਂਕਿ ਇੱਕ MLA ਨੂੰ ਇੱਕ MLA ਹੋਸਟਲ ਮਿਲਦਾ ਇੱਕ ਰਹਿਣ ਲਈ ਜਾਂ ਉਹਨੂੰ ਇੱਕ ਨਾਰਮਲ ਕਾਰ ਜਾਂ ਇੱਕ ਜਿਪਸੀ ਮਿਲਦੀ ਆ, ਤੇ ਜਦੋਂ ਤੁਸੀਂ ਸੰਸਦੀ ਸਕੱਤਰ ਮਿਲ ਜਾਂਦੇ ਹੋ ਉਦੋਂ ਰਾਜ ਮੰਤਰੀ ਦੇ ਬਰਾਬਰ ਦੀਆਂ ਜਿਹੜੀਆਂ ਚੀਜ਼ਾਂ ਮਿਲ ਜਾਂਦੀਆਂ ਤੇ ਤੁਹਾਡਾ ਜਿਹੜਾ ਕੱਦ ਕਾਠ ਵੱਡਾ ਹੋ ਜਾਂਦਾ, ਤੁਹਾਨੂੰ ਸਪੈਸ਼ਲ ਕੋਠੀ ਅਲਾਟ ਹੋ ਜਾਂਦੀ ਆ, MLA ਫਲੈਟ ਅਲਾਟ ਹੋ ਜਾਂਦਾ ਹੋਸਟਲ ਤੋਂ ਬਾਅਦ। ਸੋ ਕਈ ਚੀਜ਼ਾਂ ਦੇ ਵਾਧੇ ਹੋ ਜਾਂਦੇ ਆ ਤੇ ਉਸ ਨਾਲ ਕੀ ਆ ਵੀ ਉਸ ਏਰੀਏ ਦਾ ਜਿਹੜਾ ਜਿਹੜੇ ਏਰੀਏ ਦਾ ਉਹ ਬੰਦਾ ਹੁੰਦਾ ਉਸ ਏਰੀਏ ਦੇ ਵੀ ਕੰਮ ਕਾਜ ਹੋਣ ਚ ਵੀ ਥੋੜਾ ਜਿਹਾ ਤੇਜ਼ੀ ਆ ਜਾਂਦੀ ਹੈ, ਜਦੋਂ ਕੱਲੇ MLA ਦੀ ਉਨੀ ਸੁਣਵਾਈ ਨਹੀਂ ਹੁੰਦੀ ਜਿੰਨੀ ਕਿ ਥੋੜਾ ਜਿਹਾ ਇੱਕ ਜਦੋਂ ਪੂਛ ਲੱਗ ਜਾਂਦੀ ਹੈ ਤੁਹਾਡੇ ਉਹ ਪੂਛ ਨਾਲ ਫਰਕ ਪੈ ਜਾਂਦਾ ਗੱਲ ਦਾ। ਸੋ ਹੁਣ ਇੱਕ ਸਾਲ ਰਹਿੰਦੇ ਸੱਤ ਹੋਰ ਜਿਹੜੇ ਬਣਾਏ ਆ, ਇਹਨਾਂ ਦੇ ਬਣਾਉਣ ਦਾ ਕਾਰਨ ਦਲਿਤ ਪੱਤਾ ਅਜੇ ਚ ਮੇਨ, ਕਿਉਂਕਿ ਇਹ ਚ ਚਾਰ ਦਲਿਤ ਜਿਹੜੇ ਵਰਗ ਦੇ ਲੋਕਾਂ ਨੂੰ ਮੂਹਰੇ ਲਿਆਂਦਾ ਗਿਆ ਤੇ ਕੁਝ ਇੱਕ ਔਰਤਾਂ ਨੂੰ ਮੂਹਰੇ ਲਿਆਂਦਾ ਗਿਆ ਤਾਂ ਕਿ ਜਿਹੜੇ ਇਸ ਕਿਸਮ ਦੀਆਂ ਵੋਟਾਂ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਤੇ ਉਹਦੇ ਲਈ ਸੰਸਦੀ ਸਕੱਤਰ ਭਾਵੇਂ ਕੋਰਟ ਦੇ ਚੈਲੇਂਜ ਦੇ ਬਾਵਜੂਦ ਵੀ ਪਹਿਲਾਂ 19 ਨੂੰ ਚੈਲੇਂਜ ਆ ਪਰ ਫੇਰ ਵੀ 7 ਹੋਰ ਬਣਾ ਕੇ ਤੇ ਸਰਕਾਰ ਨੇ ਇਹਨੂੰ ਪਤਾ ਵੀ ਜਿਹੜਾ ਆਉਣ ਵਾਲਾ ਇੱਕ ਸਾਲ ਆ ਉਹ ਕੋਰਟ ਚ ਕੇਸ ਲਮਕ ਜਾਊਗਾ ਤੇ ਸਾਲ ਬਾਅਦ ਸਰਕਾਰ ਚਲੀ ਜਾਊ ਤੇ ਇਹ ਜਿਹੜਾ ਕੇਸ ਆ ਡਿਸਮਿਸ ਹੋ ਜਾਊਗਾ। ਇਹ ਇਹਨਾਂ ਨੂੰ ਸਰਕਾਰਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਇਹੀ ਕੁਛ ਆਉਣਾ ਇਹਨਾਂ ਦੇ ਵਿੱਚ ਤੇ ਨਾਲੇ ਜਿਹੜੇ ਸੰਸਦੀ ਸਕੱਤਰ ਨੇ ਅੱਜ ਆਪਦੇ ਸੁੱਖ ਭੋਗ ਲਏ ਜਾਂ ਆਪਦੀਆਂ ਮੌਜਾਂ ਕਰ ਲਈਆਂ ਜਾਂ ਤਨਖਾਹਾਂ ਲੈ ਲਈਆਂ ਜਾਂ ਬੱਤੀਆਂ ਲਾ ਲਈਆਂ ਗੱਡੀਆਂ ਦੇ ਉੱਤੇ ਉਹ ਥੋੜਾ ਵਾਪਸ ਕਰਵਾਊਗੀ ਕੋਰਟ, ਉਹ ਤਾਂ ਜਿਹੜਾ ਟਾਈਮ ਲੰਘ ਗਿਆ ਸੋ ਲੰਘ ਗਿਆ। ਸੋ ਇਹ ਪੱਤਾ ਸਿਰਫ ਤੇ ਸਿਰਫ ਵੋਟਰਾਂ ਨੂੰ ਬਣਾਉਣ ਲਈ ਚੱਲਿਆ ਗਿਆ ਜੀ ਅਕਾਲੀ ਦਲ ਵੱਲੋਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਵੀ ਕੋਈ ਨਾ ਕੋਈ ਜਿਹੜਾ ਹੋਰ ਤਰੀਕਿਆਂ ਨਾਲ ਵੋਟਾਂ ਨੂੰ ਲਵਾਇਆ ਜਾਵੇ। ਪਰ ਇੱਥੇ ਇੱਕ ਬੜੀ ਦੋ ਕੁ ਬੰਦਿਆਂ ਦੇ ਹੱਥ ਜਿਹੜੀ ਨਿਰਾਸ਼ਾ ਲੱਗੀ ਹੈ, ਜਿਨ੍ਹਾਂ ਚ ਇੱਕ ਤਾਂ ਜੀਤਮਿੰਦਰ ਸਿੰਘ ਸਿੱਧੂ ਜਿਹੜਾ ਕਿ ਤਲਵੰਡੀ ਸੀਟ ਤੋਂ ਦੋ ਵਾਰ ਤਿੰਨ ਵਾਰੀ ਬਣ ਚੁੱਕਿਆ MLA ਤੇ ਉਹਨਾਂ ਨੂੰ ਆਸ ਸੀ ਵੀ ਉਹਨਾਂ ਨੂੰ ਸੰਸਦੀ ਸਕੱਤਰ ਲਿਆ ਜਾਊਗਾ, ਪਰ ਸੁਖਬੀਰ ਬਾਦਲ ਨੇ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਵੀ ਕਹਿੰਦੇ ਵੀ ਜਿਹੜੇ ਪਾਰਟੀ ਚ ਸੀਨੀਅਰ ਆ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ, ਜੇ ਬਾਹਰੋਂ ਕਿਸੇ ਪਾਰਟੀ ਦੇ ਸੀਨੀਅਰ ਸਾਡੀ ਪਾਰਟੀ ਚ ਆਏ ਆ ਤਾਂ ਉਹ ਪਹਿਲ ਨਹੀਂ ਦਿੱਤੀ ਜਾਊਗੀ। ਤੇ ਜਿਹਦੀ ਇਸੇ ਚੀਜ਼ ਦਾ ਰਗੜਾ ਜੋਗਿੰਦਰ ਜੈਨ ਜਿਹੜੇ ਮੋਗੇ ਤੋਂ MLA ਆ ਉਹਨਾਂ ਤੇ ਵੀ ਚੜਿਆ। ਜੈਨ ਭਾਵੇਂ ਪੁਰਾਣੇ ਹੰਡੇ ਵਰਤੇ MLA ਰਹੇ ਆ ਕਾਂਗਰਸ ਦੇ, ਪਰ ਅਕਾਲੀਆਂ ਚ ਨਵੇਂ ਹੋਣ ਕਰਕੇ ਉਹਨਾਂ ਨੂੰ ਵੀ ਸੀਨੀਓਰਿਟੀ ਦੇ ਆਧਾਰ ਦੇ ਉੱਤੇ ਪਿੱਛੇ ਰੱਖ ਦਿੱਤਾ ਗਿਆ ਤੇ ਉਹਨਾਂ ਨਾਲੋਂ ਬਹੁਤ ਹੀ ਜੂਨੀਅਰ ਲੋਕਾਂ ਨੂੰ ਜਿਹੜੀਆਂ ਇਹ ਚੀਜ਼ਾਂ ਮਿਲ ਗਈਆਂ। ਪਰ ਕੁੱਲ ਮਿਲਾ ਕੇ ਜੀ ਇਹ ਆਮ ਲੋਕਾਂ ਦੇ ਟੈਕਸ ਦੇ ਪੈਸੇ ਦੇ ਉੱਤੇ ਮੌਜ ਕਰਨ ਦਾ ਇੱਕ ਹੋਰ ਸੱਤ ਹੋਰ ਸੱਪ ਬੈਠ ਗਏ ਜੀ ਸਾਡੇ ਉੱਤੇ।
ਜੀ ਜੀ ਬਿਲਕੁਲ ਜੀ, ਇਹ ਜਿਹੜੀਆਂ ਰਾਜਨੀਤੀ ਦੇ ਦਾਅ ਪੇਚ ਆ ਤੇ ਇਹ ਹੁਣ ਜਿਹੜੀਆਂ ਆਕਰਸ਼ਿਤ ਕਰਨ ਦੀਆਂ ਗੱਲਾਂ ਆ ਇਹ ਤੇ ਹੋਣੀਆਂ ਹੀ ਆ, ਹੁਣ ਵੋਟਾਂ ਆ ਰਹੀਆਂ ਨੇ। ਸੋ ਪਰ ਜੀ ਇਹਦੇ ਨਾਲ ਨਾਲ ਜੀ ਗੱਲ ਕਰੀਏ ਤੇ ਜਿਹੜੇ ਮੇਨ ਮੁੱਦੇ ਆ ਮੈਨੂੰ ਲੱਗਦਾ ਉਹ ਅੱਖੋਂ ਪਰੋਖੇ ਹੋ ਜਾਂਦੇ ਆ ਇਹਨਾਂ ਸਭ ਦੇ ਥੱਲੇ। ਬੜੀ ਹੀ ਇੱਕ ਮੰਦਭਾਗੀ ਜਿਹੜੀ ਖਬਰ ਹੈ ਉਹ ਜੀ ਆਈ ਹੈ ਇੱਥੋਂ ਹੀ ਆਪਣੇ ਵਤਨਾਂ ਵੱਲੋਂ ਹੀ ਕਿ ਬੇਘਰ ਹੋਣ ਦੇ ਡਰੋਂ ਮਾਂ ਪੁੱਤ ਨੇ ਖੁਦਕੁਸ਼ੀ ਕਰ ਲਈ। ਸੋ ਇਹ ਬੜੀ ਹੀ ਮੰਦਭਾਗੀ ਖਬਰ ਹੈ ਜੀ। ਸੋ ਇਹਦੇ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਦੱਸਣਾ ਚਾਹੋਗੇ?
ਬਿਲਕੁਲ ਜੀ, ਬਹੁਤ ਜਿਹੜੀ ਦੁੱਖ ਦੇਣ ਵਾਲੀ ਖਬਰ ਸੁਬਾਹ ਸੁਬਾਹ ਆਈ ਆ। ਰੋਜ਼ ਅਸੀਂ ਵੈਸੇ ਤਾਂ ਪੜ੍ਹਦੇ ਆ ਜਿਹੜੀਆਂ ਖੁਦਕੁਸ਼ੀਆਂ ਦੇ ਮਾਮਲੇ ਚ, ਤੇ ਪਰ ਖੁਦਕੁਸ਼ੀਆਂ ਵੀ ਬਹੁਤ ਕਿਸਮ ਦੀਆਂ ਹੁੰਦੀਆਂ। ਕੋਈ ਕਿਸ ਪਰਸਨਲ ਤੌਰ ਵਾਲੀਆਂ ਚੀਜ਼ਾਂ ਨੂੰ ਪਬਲਿਕਲੀ ਜੋੜ ਦਿੱਤਾ ਜਾਂਦਾ, ਕੋਈ ਸਿਆਸਤ ਤੋਂ ਪ੍ਰੇਰਿਤ ਹੁੰਦੀਆਂ, ਕਿਸੇ ਕਰਜ਼ੇ ਤੋਂ ਪ੍ਰੇਰਿਤ ਹੁੰਦੀਆਂ। ਪਰ ਜਿਹੜੀ ਅੱਜ ਜਿਹੜੀ ਇਹ ਖਬਰ ਬਰਨਾਲੇ ਲਾਗੇ ਇੱਕ ਜੋਧਪੁਰ ਪਿੰਡ ਆ ਜੀ ਛੋਟਾ ਜਿਹਾ, ਉੱਥੋਂ ਦਾ ਇੱਕ ਲੀਡਰ ਵੀ ਮਸ਼ਹੂਰ ਆ ਜੋਧਪੁਰ ਦਾ ਜਿਹੜਾ ਕਿ ਕਿਸਾਨ ਯੂਨੀਅਨ ਦੇ ਵਿੱਚ ਹੈ ਜੀ, ਤੇ ਪਰ ਉਹ ਉੱਥੇ ਇੱਕ ਇਹੋ ਜਿਹਾ ਵਾਪਰਾ ਘਟਨਾ ਵਾਪਰੀ ਜੀ ਵੀ ਇੱਕ ਪਰਿਵਾਰ ਜਿਵੇਂ 1,80,000 ਦਾ ਕਰਜ਼ਾ ਹੋ ਗਿਆ ਸੀ ਜੀ, ਤੇ ਉਹਨਾਂ ਕੋਲੇ 2.25 ਏਕੜ ਜ਼ਮੀਨ ਹੀ ਸੀ ਤੇ ਉਹ ਮਾਂ ਪੁੱਤ ਹੀ ਘਰ ਦੇ ਵਿੱਚ ਰਹਿੰਦੇ ਸਨ, ਤੇ ਉਹ ਆੜਤੀਆਂ ਦਾ ਕਰਜ਼ਾ ਨਹੀਂ ਮੋੜ ਪਾਏ। ਆੜਤੀਆਂ ਨੇ ਪ੍ਰੈਸ਼ਰ ਪਾਇਆ ਤੇ ਉਹ ਪ੍ਰੈਸ਼ਰ ਇੰਨਾ ਕੁ ਜ਼ਿਆਦਾ ਪਾ ਦਿੱਤਾ ਤੇ ਜਦੋਂ ਘੁਰਕੀ ਕਰਨ ਲਈ ਉਹ ਪੂਰੀ ਟੀਮ ਲੈ ਕੇ ਬੈਂਕ ਦੀ ਉੱਥੇ ਪਹੁੰਚੇ ਉਹਨਾਂ ਦੇ ਘਰ, ਤਾਂ ਮਾਂ ਪੁੱਤ ਨੇ ਉਹਨਾਂ ਦੇ ਸਾਹਮਣੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਜੀ, ਤੇ ਕੋਈ ਉੱਥੇ ਕੁਛ ਨਹੀਂ ਕਰ ਪਾਇਆ। ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਲਿਜਾ ਕੇ ਹਸਪੀਟਲ, ਪਰ ਬਹੁਤ ਦੇਰੀ ਹੋ ਗਈ ਸੀ ਉਦੋਂ ਤੱਕ ਹਸਪੀਟਲ ਲਿਜਾਣ ਤੱਕ। ਤੇ ਇਹ ਇੱਕ ਬੜੀ ਜਿਹੜੀ ਘਟਨਾ ਵਾਪਰੀ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਗਲੇ ਦੀ ਹੱਡੀ ਸਰਕਾਰ ਦੀ ਵੀ ਬਣੂਗੀ, ਬਣਨੀ ਵੀ ਚਾਹੀਦੀ ਆ। ਵੀ ਇੱਕ ਪਾਸੇ ਸਰਕਾਰਾਂ ਇਹ ਦਾਅਵੇ ਵਾਅਦੇ ਕਰ ਰਹੇ ਆ ਵੀ ਕਿਸੇ ਬੰਦੇ ਨੂੰ ਕਰਜ਼ਾ ਲਈ ਇੰਨਾ ਮਜਬੂਰ ਨਹੀਂ ਕੀਤਾ ਜਾਏਗਾ ਵੀ ਉਹ ਅੱਗੇ ਉਹਦੇ ਕੋਲੇ ਸਿਰਫ ਇੱਕ ਰਾਹ ਹੀ ਮੌਤ ਦਾ ਬਚ ਜੇ। ਸੋ ਪਰਚਾ ਜ਼ਰੂਰ ਪੁਲਿਸ ਨੇ ਦਰਜ ਕਰ ਲਿਆ ਜੀ ਉਹਨਾਂ ਆੜਤੀਆਂ ਦੇ ਉੱਤੇ, ਉਹਨਾਂ ਲੋਕਾਂ ਦੇ ਉੱਤੇ ਜਿਹੜੇ ਉੱਥੇ ਗਏ ਸਨ, ਉਹਨਾਂ ਨੂੰ ਇਹ ਪ੍ਰੈਸ਼ਰ ਕੀਤਾ ਸੀ। ਪਰ ਦੇਖੋ ਇੱਕ ਪਰਿਵਾਰ ਆ ਬਿਲਕੁਲ 1,80,000 ਡਾਲਰ ਇੱਕ ਰੁਪਈਏ ਨਾਲ ਦੇ ਲਈ ਉਹ ਖਤਮ ਹੋ ਗਿਆ ਜੀ, ਉਹ ਪਰਿਵਾਰ ਨੂੰ ਦਾ ਕੁਛ ਵੀ ਨਹੀਂ ਬਚਿਆ ਬਾਕੀ, ਤੇ ਉਹ ਆਉਣ ਵਾਲੇ ਦਿਨਾਂ ਲਈ ਬਹੁਤ ਸਾਰੇ ਲੋਕਾਂ ਲਈ ਹੋਰ ਵੀ ਬਹੁਤ ਸਵਾਲ ਖੜੇ ਕਰ ਗਿਆ ਵੀ ਹੁਣ ਕਿਵੇਂ। ਜੇ ਇੱਥੇ ਮੈਂ ਇਹ ਨਹੀਂ ਕਹਿੰਦਾ ਵੀ ਜੇ ਕਿਸੇ ਤੋਂ ਪੈਸੇ ਲਏ ਉਹਦੇ ਮੋੜੋ ਨਾ, ਇਹ ਵੀ ਕਿਤੇ ਨਾ ਕਿਤੇ ਪੁੱਠਾ ਰੁਝਾਨ ਵੀ ਇਹਦਾ ਚੱਲੂ ਆ ਵੀ ਲੋਕ ਹੋਰ ਡਰਾਵੇ ਦੇਣ ਲੱਗਣਗੇ ਪੈਸੇ ਲੈ ਲਏ ਜਿਨ੍ਹਾਂ ਨੇ, ਤੇ ਵੀ ਹੁਣ ਅਸੀਂ ਨਹੀਂ ਮੋੜ ਦੇਣੇ ਅਸੀਂ ਤਾਂ ਖੁਦਕੁਸ਼ੀ ਕਰਦੇ ਹਾਂ, ਇਸ ਢੰਗ ਨਾਲ ਵੀ ਵਰਤਿਆ ਜਾਊਗਾ। ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਵੀ ਜਿਹੜੇ ਕਰਜ਼ੇ ਲਏ ਗਏ ਆ, ਜਿਹੜੇ ਰੂਪਾਂ ਚ ਲਏ ਗਏ ਆ, ਮਜਬੂਰੀਆਂ ਤੋਂ ਬਿਨਾਂ ਕੋਈ ਬੰਦਾ ਕਿਸੇ ਤੋਂ ਕਰਜ਼ਾ ਨਹੀਂ ਲੈਂਦਾ, ਕੋਈ ਬੰਦਾ ਕਿਸੇ ਮੂਹਰੇ ਹੱਥ ਨਹੀਂ ਅੜਦਾ, ਜਦੋਂ ਕੋਈ ਬਹੁਤ ਵੱਡੀ ਮਜਬੂਰੀ ਆ ਜਾਂਦੀ ਆ ਉਹਦੀ ਇਹ ਲੈ ਜਾਂਦੇ ਆ ਕਰਜ਼ੇ ਤੇ ਉਹਦੀ ਹੱਥ ਅੱਡੇ ਜਾਂਦੇ ਆ। ਸੋ ਇਹਨਾਂ ਚੀਜ਼ਾਂ ਦਾ ਨਾ ਹੱਲ ਉਹ ਖੁਸ਼ਹਾਲੀ ਨਾਲ ਹੀ ਕੱਢਣਾ ਪੈਣਾ ਕਿਸੇ ਨਾ ਕਿਸੇ ਢੰਗ ਨਾਲ। ਅਸੀਂ ਗੱਲਾਂ ਤਾਂ ਬਹੁਤ ਕਰਦੇ ਹਾਂ, ਇੱਕ ਦੂਜੇ ਨੂੰ ਮੈਸੇਜ ਬਹੁਤ ਕਰਦੇ ਹਾਂ, ਅਸੀਂ ਸਵਦੇਸ਼ੀ ਦੀ ਗੱਲ ਅਪਣਾਈ। ਹੁਣ ਜਿਵੇਂ ਕੱਲ ਪਰਸੋਂ ਦਾ ਇੱਕ ਬੜਾ ਮੈਸੇਜ ਸ਼ੇਅਰ ਹੋ ਰਿਹਾ ਸੀ ਵੀ ਜੇ ਤੁਸੀਂ ਇੱਕ ਕੋਕ ਰੋਜ਼ ਪੀਂਦੇ ਹੋ ਤਾਂ 7 ਕਰੋੜ ਡੇਲੀ ਦਾ ਕੰਪਨੀ 700 ਕਰੋੜ ਰੁਪਈਆ ਜਿਹੜਾ ਭਾਰਤ ਦਾ ਡੇਲੀ ਦਾ ਕੋਕਾ ਕੋਲਾ ਵਾਲਿਆਂ ਦੇ ਝੋਲੀ ਚ ਪੈ ਜਾਂਦਾ, ਤੇ ਜੇ ਤੁਸੀਂ ਇੱਕ ਗੰਨੇ ਦਾ ਜੂਸ ਦਾ ਗਲਾਸ ਡੇਲੀ ਪੀਣ ਲੱਗ ਜਾਓ ਸਾਰੇ ਜਣੇ ਤਾਂ ਉਹੀ 700 ਕਰੋੜ ਆ ਜਿਹੜਾ ਉਹ ਜ਼ਿਮੀਦਾਰਾਂ ਦੇ ਖਾਤੇ ਚ ਜਾ ਵੜੇ, ਤੇ ਜ਼ਿਮੀਦਾਰ ਜੋ ਗੰਨਾ ਉਤਪਾਦ ਕਰਦੇ ਆ ਜਾਂ ਗੰਨੇ ਦਾ ਜੂਸ ਬਣਾਉਂਦੇ ਆ ਜਾਂ ਉਹ ਕੰਮ ਜੁੜੇ ਆ ਤੇ ਉਹ ਰੁਪਈਆ ਸਾਰਾ ਉਹਨਾਂ ਕੋਲੇ ਜਾਵੇ, ਕਿਤੇ ਉਹ ਕੰਪਨੀ ਲੈ ਕੇ ਬਾਹਰ ਚਾਪਤ ਹੋ ਗਈ। ਪਰ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਜੇ ਕਿਸੇ ਪੱਧਰ ਦੇ ਉੱਤੇ ਕੋਸ਼ਿਸ਼ ਕਰਦੇ ਆ ਇਨਵੋਲਵਮੈਂਟ ਕਰਨ ਦੀ ਜਾਂ ਇਹਨੂੰ ਲਾਗੂ ਕਰਨ ਦੀ ਤਾਂ ਫਿਰ ਵਿੱਚ ਰਾਮਦੇਵ ਪੈਦਾ ਹੋ ਜਾਂਦੇ ਆ। ਹੁਣ ਰਾਮਦੇਵ ਨੇ ਵੀ ਤਾਂ ਸਵਦੇਸ਼ੀ ਦਾ ਨਾਰਾ ਲਾ ਕੇ ਸ਼ੁਰੂ ਕੀਤਾ ਨਾ ਜੀ, ਤੇ ਹੁਣ ਇਹ ਪੋਜੀਸ਼ਨ ਹੋ ਗਈ ਰਾਮਦੇਵ ਹੋਰਾਂ ਦੇ, ਹਰ ਰੋਜ਼ 3 ਕੰਪਨੀਆਂ ਲਾਂਚ ਕਰ ਰਿਹਾ ਜੀ ਬੰਦਾ ਹਰ ਰੋਜ਼, ਤੇ ਅੱਜ ਦੇ ਅੰਕੜੇ ਵੀ ਦਿਖਾਏ ਗਏ ਆ ਵੀ ਕਿਵੇਂ ਸਿਰਫ ਇੱਕ 18 ਮਹੀਨਿਆਂ ਚ 10,000 ਕਰੋੜ ਦਾ ਇੱਕ ਸਾਮਰਾਜ ਖੜਾ ਹੋ ਗਿਆ। ਤਾਂ ਉਹ ਕੋਈ ਚਲੋ ਮੰਨ ਲੈਂਦੇ ਉਹ ਭਾਰਤ ਚ ਪੈਸਾ ਰਹਿ ਰਿਹਾ ਭਾਰਤ ਦਾ, ਪਰ ਉਹ ਤਾਂ ਫੇਰ ਇੱਕ ਸਿੰਗਲ ਪੁਆਇੰਟ ਦੇ ਉੱਤੇ ਫੇਰ ਜਾ ਕੇ ਪੈਸਾ ਇਕੱਠਾ ਹੋ ਰਿਹਾ, ਕਿਉਂਕਿ ਜਿਹੜੀ ਅੰਦਰਲੀਆਂ ਗੱਲਾਂ ਅਸੀਂ ਦੇਖੀਆਂ ਆ ਵੀ ਅੰਦਰਲੀਆਂ ਗੱਲਾਂ ਉੱਥੇ ਜਾ ਕੇ ਉਹ ਗੱਲਾਂ ਨਹੀਂ ਹਨ। ਜ਼ਿਮੀਦਾਰ ਤੋਂ ਭੱਖੜਾ ਖਰੀਦਿਆ ਜਾਂਦਾ ਹਰਿਦੁਆਰ ਦੇ ਵਿੱਚ, ਲੋਕ ਜਿਹੜਾ ਭੱਖੜੇ ਨੂੰ ਰਾਮਦੇਵ ਨੇ ਖਰੀਦਿਆ, ਪਰ ਜਦੋਂ ਉਹਦਾ ਤੁਸੀਂ ਪਤਾ ਕਰੋਗੇ ਤਾਂ ਉਹ ਪਤਾ ਇਹ ਹੈ ਵੀ ਉਹ ਟਰੱਕ ਦੇ ਕਿਰਾਏ ਨਾਲੋਂ ਵੀ ਘੱਟ ਪੈਸੇ ਦਿੱਤੇ ਜਾਂਦੇ ਆ ਉਸ ਭੱਖੜੇ ਦੇ, ਤੇ ਇਹ ਕਿਹਾ ਜਾਂਦਾ ਤੁਸੀਂ ਤਾਂ ਉਹ ਖੇਤਾਂ ਚੋਂ ਪੱਟ ਕੇ ਲਿਆਇਆ ਕਿਹੜਾ ਬੀਜਿਆ ਸੀ। ਸੋ ਗੱਲ ਤਾਂ ਇੱਥੇ ਆ ਜਾਂਦੀ ਹੈ ਜਦੋਂ ਆਮ ਬੰਦੇ ਨੂੰ ਸਿੱਧਾ ਲਾਭ ਮਿਲੂਗਾ ਨਾ ਉਹਨਾਂ ਚੀਜ਼ਾਂ ਦਾ, ਉਦੋਂ ਜਾ ਕੇ ਇਹ ਚੀਜ਼ਾਂ ਦੂਰ ਹੋਣਗੀਆਂ। ਜੇ ਇੱਕ ਅੱਧਾ ਰਾਮਦੇਵ ਵਰਗਾ ਪੁਆਇੰਟ ਹੀ ਬਣੂਗਾ ਤਾਂ ਫਿਰ ਉਹ ਚੁਟਕਲੇ ਵੰਡਣਗੇ ਜੀ ਇਕੱਲੇ। ਕੱਲ ਕਿਤੇ ਉਹ ਮੇਰੇ ਇੱਕ ਸੱਜਣ ਮਿੱਤਰ ਸੁਨਿਆਰ ਆ ਜੀ ਦੋਸਤ, ਤੇ ਉਹਨਾਂ ਨੇ ਮੈਨੂੰ ਚੁਟਕਲਾ ਭੇਜਿਆ, ਕਹਿੰਦੇ ਮੈਨੂੰ ਅੱਗੇ ਵਾਰਨਿੰਗ ਆਈ ਆ ਵੀ ਆਪਦੀ ਹੜਤਾਲ ਚੱਕ ਲਓ ਭਾਈ ਸੁਨਿਆਰ ਭਰਾਵੋ, ਜੇ ਨਾ ਚੱਕੀ ਤਾਂ ਰਾਮਦੇਵ ਨਾ ਪਤੰਜਲੀ ਗਹਿਣੇ ਕੱਢ ਦੂਗਾ ਕੱਲ ਨੂੰ। ਸੋ ਉਹ ਪਤੰਜਲੀ ਗਹਿਣੇ ਤੋਂ ਡਰੀ ਜਾਂਦੇ ਆ। ਸੋ ਇਹ ਮਾਹੌਲ ਬਣਿਆ ਪਿਆ, ਕੀ ਕੀਤਾ ਜਾਵੇ ਇਹਨਾਂ ਚੀਜ਼ਾਂ ਦੇ ਜਿਹੜੇ ਇਹ ਹੋ ਰਹੀਆਂ ਨਾ ਘਟਨਾਵਾਂ, ਇਹਨਾਂ ਬਹੁਤ ਚਿੰਤਾ ਦਾ ਵਿਸ਼ਾ, ਤੇ ਕੁਝ ਇੱਕ ਪੈਨਲ ਬਣਨੇ ਚਾਹੀਦੇ ਆ, ਬੁੱਧੀਜੀਵੀ ਪੈਨਲ ਬਣ ਕੇ ਇੱਕ ਨਵੇਂ ਸਿਰੇ ਤੋਂ ਇਹਨਾਂ ਦਾ ਰਗਠਨ ਹੋਣਾ ਚਾਹੀਦਾ। ਨਹੀਂ ਤਾਂ ਹਰ ਰੋਜ਼ ਅੱਜ ਹੀ ਫਰੰਟ ਦੇ ਉੱਤੇ ਤੁਸੀਂ ਅਖਬਾਰ ਦੇ ਵਿੱਚ 5-4 ਜਿਹੜੇ ਕਿਸਾਨਾਂ ਦੀ ਮੌਤ ਦੀ ਖਬਰ ਪੜ੍ਹ ਸਕਦੇ ਹੋ, ਤੇ ਹਰ ਰੋਜ਼ ਆਉਂਦੀ ਆ
ਜੀ। ਬਿਲਕੁਲ ਵਿਰਾਟ ਸਾਹਿਬ, ਇਹ ਬੜੀਆਂ ਮੰਦਭਾਗੀਆਂ ਜਿਹੀਆਂ ਖਬਰਾਂ ਹੁੰਦੀਆਂ ਜੋ ਸਾਡੀਆਂ ਸੋਚਾਂ ਦੇ ਵਿੱਚ, ਪੰਜਾਬ ਦਾ ਜੋ ਸਾਡੇ ਸੁਪਨਿਆਂ ਦਾ ਭਾਰਤ ਹੈ ਉਹ ਭਾਰਤ ਕਦੋਂ ਬਣਨਾ, ਮੈਨੂੰ ਲੱਗਦਾ ਕਿ ਉਹ ਸਾਡੇ ਸੋਚ ਹੀ ਬਦਲਣੀ ਪੈਣੀ ਹੈ ਸਭ ਨੂੰ, ਉੱਥੇ ਤਾਂ ਹੀ ਉਹ ਜਿਹੜੇ ਸੁਪਨੇ ਸਾਕਾਰ ਹੋ ਸਕਦੇ ਆ। ਸੋ ਜੀ, ਪਰ ਜਿਹੜੀ ਇੱਕ ਗੱਲ ਹੈ ਕਿ ਜ਼ਿੰਦਗੀ ਦੀ ਕੀਮਤ ਜਿਹੜਾ ਉਹ ਨਹੀਂ ਉੱਥੇ ਹੈ, ਉਹ ਇੱਧਰ ਆ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਇੱਥੇ ਜ਼ਿੰਦਗੀ ਦੀ ਕੋਈ ਕੀਮਤ ਹੈ, ਉਹਦੀ ਅਹਿਮੀਅਤ ਹੈ, ਤੇ ਉੱਥੇ ਤੇ ਆਏ ਦਿਨ ਇਹੋ ਜਿਹੀਆਂ ਖਬਰਾਂ ਤੁਹਾਨੂੰ ਅਖਬਾਰਾਂ ਵਿੱਚ ਮਿਲਦੀਆਂ ਰਹਿੰਦੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਇੱਕ ਹੋਰ ਖਬਰ ਜਿਹੜੀ ਹੈ ਜੀ, ਘਨੱਈਆ ਨੇ ਇੱਕ ਹੋਰ ਬੜੇ ਆਪਣੇ ਵਿਵਾਦਮਈ ਜਿਹੜੇ ਉਹਦੇ ਹੁੰਦੇ ਆ ਟਿੱਪਣੀਆਂ ਜਿਹੜੀਆਂ ਉਹ ਹਮੇਸ਼ਾ ਹੀ ਵਿਵਾਦਮਈ ਹੁੰਦੀਆਂ ਤੇ ਉਹਦੇ ਨਾਲ ਵਿਵਾਦਾਂ ਚ ਘਿਰਿਆ ਵੀ ਰਹਿੰਦਾ, ਤੇ ਉਹਨੇ ਉਸੇ ਦੇ ਵਿੱਚ ਇੱਕ ਹੋਰ ਕੀਤੀ ਹੈ, ਕਹਿੰਦਾ ਕਿ ਮੈਂ ਅਦਾਲਤ ਨਹੀਂ ਜਾਵਾਂਗੇ ਤਾਂ ਸੰਘਰਸ਼ ਦਾ ਰਾਹ ਅਪਣਾਵਾਂਗਾ। ਸੋ ਕਾਨੂੰਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨੇ ਸਾਈਡ ਤੇ ਰੱਖ ਕੇ ਉਹਨੇ ਕਿਹਾ ਕਿ ਮੈਂ ਸੰਘਰਸ਼ ਦਾ ਰਾਹ ਅਪਣਾਵਾਂਗਾ। ਸੋ ਇਹ ਸੰਘਰਸ਼ ਦਾ ਰਾਹ ਕੀ ਹੈ ਬਰਾੜ ਸਾਹਿਬ?
ਦੇਖੋ, ਘਨੱਈਆ ਦੇ ਜਿਹੜੇ ਅੰਦਰ ਆ ਸਿਆਸਤ ਦਾ ਜਿਹੜਾ ਚਿੰਗ ਤਾਂ ਬਹੁਤ ਪਹਿਲਾਂ ਤੋਂ ਸੀ, ਤੇ ਜਿਵੇਂ ਜਿਵੇਂ ਉਹ ਨੈਸ਼ਨਲ ਹੀਰੋ ਬਣਦਾ ਗਿਆ ਤੇ ਹੁਣ ਉਹ ਸਿਆਸਤ ਕਰਨ ਦੀ ਜਿਹੜੀ ਗੱਲ ਆ ਹੋਰ ਵੱਡੇ ਪੱਧਰ ਤੇ ਆ ਗਈ ਆ। ਹੁਣ ਜੇ ਉਹ ਕਾਨੂੰਨੀ ਗੱਲਾਂ ਦੇ ਵਿੱਚ ਦੀ ਲੰਘਦਾ ਤਾਂ ਉਹ ਕਸੂਰਵਾਰ ਆ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਕਿਸੇ ਵੀ ਇੱਕ ਤਾਂ ਵਿਦਿਅਕ ਅਦਾਰੇ ਨੂੰ ਸਿਆਸੀ ਅਖਾੜਾ ਨਹੀਂ ਬਣਾਇਆ ਜਾ ਸਕਦਾ ਜਿਹਨੂੰ ਉਹਨਾਂ ਨੇ ਬਣਾਇਆ। ਕਿਸੇ ਵੀ ਮੁਲਕ ਦੇ ਵਿੱਚ ਰਹਿ ਕੇ ਉਸੇ ਮੁਲਕ ਦੀ ਨਿਖੇਧੀ ਕਰਨੀ ਵੀ ਕਿਤੇ ਨਾ ਕਿਤੇ ਦੇਸ਼ ਧਰੋਹ ਬਣ ਜਾਂਦਾ। ਸੋ ਕਾਨੂੰਨ ਤੌਰ ਦੇ ਉੱਤੇ ਉਹਨਾਂ ਨੂੰ 10,000 ਦਾ ਜੁਰਮਾਨਾ ਹੋ ਚੁੱਕਿਆ ਯੂਨੀਵਰਸਿਟੀ ਬੰਨਿਓ, ਤੇ ਉਹ ਯੂਨੀਵਰਸਿਟੀ ਨਾਲ ਉਹ ਕਿਸੇ ਗੱਲ ਦੇ ਉੱਤੇ ਹੁਣ ਦਾਅ ਪੇਚ ਖੇਡਣਗੇ, ਤਾਂ ਮੈਨੂੰ ਨੀ ਉਮੀਦ ਵੀ ਘਨੱਈਆ ਕੁਮਾਰ ਉਹ ਚ ਜਿੱਤ ਪਾਉਣਗੇ। ਘਨੱਈਆ ਉਹ ਚ ਦੋਸ਼ੀ ਤੌਰ ਤੇ ਹੀ ਨਿਕਲਣਗੇ, ਹੈ ਵੀ ਇਹ ਚ ਕੋਈ ਸ਼ੱਕ ਵੀ ਨਹੀਂ ਹੈ। ਵੀ ਅਸੀਂ ਪਹਿਲਾਂ ਵੀ ਇਹਤੇ ਡਿਸਕਸ਼ਨ ਕਰ ਚੁੱਕੇ ਹਾਂ ਵੀ ਮੰਗਾਂ ਮਨਾਉਣੀਆਂ ਜਾਂ ਗੱਲਾਂ ਇਹ ਜਿਹੀਆਂ ਕਰਨੀਆਂ ਯੂਨੀਅਨਾਂ ਬਣਾਉਣੀਆਂ ਇਹ ਵਿਦਿਅਕ ਅਦਾਰਿਆਂ ਦੇ ਕੰਮ ਨਹੀਂ ਹੁੰਦੇ। ਵਿਦਿਅਕ ਅਦਾਰਿਆਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਸੀ ਨਾ ਅੱਗੇ ਹੋਰ ਹੁੰਦੀਆਂ ਸੀ, ਪਰ ਵਿਦਿਅਕ ਅਦਾਰੇ ਆ ਜਿਹੜੇ ਸਿਆਸੀ ਇੱਕ ਬਣਾ ਕੇ ਰੱਖਦੇ, ਅਖਾੜੇ ਬਣਾ ਕੇ ਰੱਖਦੇ, ਉੱਥੇ ਬੁੱਧੀਜੀਵੀ ਬਹਿਸਾਂ ਕਰ ਸਕਦੇ ਆ, ਕੋਈ ਚੀਜ਼ਾਂ ਦੇ ਉੱਤੇ ਮਸਲੇ ਕਰ ਸਕਦੇ, ਹੱਲ ਕੱਢ ਸਕਦੇ ਆ, ਤੇ ਉਹ ਹੱਲ ਸਰਕਾਰਾਂ ਨੂੰ ਅਪਰੋਚ ਕਰ ਸਕਦੇ ਆ ਵੀ ਭਾਈ ਅੱਜ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਐਡਾ ਸੈਮੀਨਾਰ ਲਾਇਆ, ਸੈਮੀਨਾਰ ਦੇ ਵਿੱਚੋਂ ਆਹ ਗੱਲਾਂ ਨਿਕਲ ਕੇ ਆਈਆਂ, ਤੇ ਉਹ ਸਿੱਧੀਆਂ ਸਰਕਾਰਾਂ ਨੂੰ ਰਿਪੋਰਟ ਕੀਤੀਆਂ ਜਾਣ। ਹੁਣ ਜੇ ਕੋਈ ਪ੍ਰਧਾਨ ਮੰਤਰੀ ਬਣ ਜਾਂਦਾ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੈ, ਕੀ ਤੁਹਾਨੂੰ ਲੱਗਦਾ ਵੀ ਉਹ ਨਰਿੰਦਰ ਮੋਦੀ ਸਾਰਾ ਕੁਝ ਹੀ ਨਰਿੰਦਰ ਮੋਦੀ ਜਾਣਦਾ ਤੇ ਸੋਚਦਾ ਜਾਂ ਉਸ ਨੂੰ ਪਤਾ ਸਾਰੀਆਂ ਗੱਲਾਂ ਦਾ? ਨਹੀਂ, ਨਰਿੰਦਰ ਮੋਦੀ ਵੀ ਇੱਕ ਤੇਰੇ ਮੇਰੇ ਵਰਗਾ ਇੱਕ ਆਮ ਇਨਸਾਨ, ਉਹਨੂੰ ਵੀ ਉਹਦੇ ਸਲਾਹਕਾਰ ਉਹਦੇ ਐਡਵਾਈਜ਼ਰ ਅੱਡੋ ਅੱਡ ਡਿਪਾਰਟਮੈਂਟਸ ਨਾਲ ਜੋ ਮੀਟਿੰਗਾਂ ਕਰਦਾ, ਉਹ ਡਿਪਾਰਟਮੈਂਟ ਆਪਦੀਆਂ ਕਮੀਆਂ ਕਮਜ਼ੋਰੀਆਂ ਖੂਬੀਆਂ ਆਪਦੀਆਂ ਸਲਾਹਾਂ ਆਉਣ ਵਾਲੇ ਦਿਨਾਂ ਦੇ ਪ੍ਰੋਜੈਕਟ ਉਹ ਦੱਸਦਾ, ਫਿਰ ਉਦੋਂ ਬਾਅਦ ਨਰਿੰਦਰ ਮੋਦੀ ਨੇ ਆਪਦੀ ਕੈਬਨਿਟ ਨਾਲ ਡਿਸਕਸ਼ਨ ਕਰਦਾ, ਫਿਰ ਉਦੋਂ ਬਾਅਦ ਉਹ ਡਿਸੀਜਨ ਲੈਣਾ ਹੁੰਦਾ, ਤੇ ਡਿਸੀਜਨ ਦੇ ਵਿੱਚ ਪਹਿਲੀ ਸੋਚ ਇਹ ਹੁੰਦੀ ਆ ਵੀ ਆਪਣੀ ਕੁਰਸੀ ਨੂੰ ਕਿਵੇਂ ਬਚਾਉਣਾ। ਤਾਂ ਫਿਰ ਜੇ ਉਹਨਾਂ ਚ ਲੱਗਦਾ ਵੀ ਆਉਣ ਵਾਲੇ ਦਿਨਾਂ ਚ ਉਹਦਾ ਕ੍ਰੈਡਿਟ ਜਾਂ ਕੁਰਸੀ ਨੂੰ ਲਾਹਾ ਮਿਲ ਰਿਹਾ ਤਾਂ ਉਹ ਲਾਗੂ ਕੀਤੇ ਜਾਂਦੇ ਆ। ਸੋ ਇਹੀ ਚੀਜ਼ ਜੇ ਯੂਨੀਵਰਸਿਟੀ ਪੱਧਰ ਦੇ ਸਲਾਹਕਾਰਾਂ ਜਿਹਨੇ ਇੰਨੇ ਇੰਨੇ ਪੜਾਕੂ 10-10 ਸਾਲ ਤੋਂ ਯੂਨੀਵਰਸਿਟੀਆਂ ਚ ਪੜ੍ਹ ਰਹੇ ਆ, ਇੰਨਾ ਇੰਨਾ ਉਹਨਾਂ ਨੇ ਕੁਝ ਖੱਟਿਆ, ਤੇ ਉਹ ਐਜ ਏ ਵਧੀਆ ਐਡਵਾਈਜ਼ਰ ਸਰਕਾਰ ਨੂੰ ਕੰਮ ਦੇ ਸਕਦੇ, ਨਾ ਕਿ ਵਿਰੋਧ ਆ ਨਾਰੇ ਮਜਾਰੇ ਲਾ ਕੇ ਤੇ ਉੱਥੇ ਜਿਹੜਾ ਮਾਹੌਲ ਆ ਪੜ੍ਹਾਈ ਲਿਖਾਈ ਦਾ ਸਿਆਸਤ ਦੇ ਰੰਗ ਵਿੱਚ ਰੰਗ ਦਿੰਦੇ ਆ। ਸੋ ਕਿਤੇ ਨਾ ਕਿਤੇ ਘਨੱਈਆ ਪਤਾ ਹੀ ਹੈ ਜੀ ਹਾਰਨਾ ਉਸ ਚੀਜ਼ ਤੋਂ, ਤੇ ਉਹਨਾਂ ਨੇ ਸੰਘਰਸ਼ ਦਾ ਰਾਹ ਫੜਿਆ, ਭੁੱਖ ਹੜਤਾਲ ਦੀ ਫੇਰ ਗੱਲ ਹੋਈ ਆ ਤੇ ਮਾਹੌਲ ਫੇਰ ਵਿਗੜੂ ਆ ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਸਟੱਡੀ ਆ ਉਹਦੇ ਤੇ ਅਸਰ ਜਾਊ ਆ, ਤੇ ਜਿਹਦੇ ਤੇ ਅਸਰ ਜਾਂਦਾ ਨਾ ਉਹਦੀ ਪੀੜ ਪੁੱਛੇ ਤੋਂ ਪਤਾ ਲੱਗਦਾ, ਉਹਦੇ ਅੰਦਰ ਦੀ ਪੀੜ ਦੱਸਦੀ ਆ। ਮੈਂ ਪੀੜ ਝੱਲੀ ਆ, ਮੈਂ ਖੁਦ ਆਪਣੇ ਆਪ ਤੇ ਪੀੜ ਝੱਲੀ ਆ। ਮੇਰਾ ਜਿਹੜਾ ਪ੍ਰਾਈਮ ਟਾਈਮ ਸੀਗਾ 83-84 ਦੇ ਵਿੱਚ, ਮੈਨੂੰ ਪਤਾ ਵੀ ਮੈਂ ਪੇਪਰ ਦੇਣ ਵਾਸਤੇ 4-4 ਘੰਟੇ ਪਹਿਲਾਂ CRP ਦੇ ਲਾਈਨ ਚ ਖੜਨਾ ਪੈਂਦਾ ਸੀ। ਦੁਪਹਿਰੇ 1 ਵਜੇ ਪੇਪਰ ਹੋਣਾ ਹੁੰਦਾ ਸੀ ਤੇ 9 ਵਜੇ ਜਾ ਕੇ ਲਾਈਨ ਚ ਲੱਗ ਜਾਂਦੇ ਸੀ। 1 ਵਜੇ ਦੇ ਨੂੰ ਸਾਡੀ ਚੈਕਿੰਗ ਹੋ ਕੇ ਅਸੀਂ ਪੇਪਰ ਚ ਬੈਠਦੇ ਸੀ। ਪੇਪਰ ਚ ਬੈਠਦੇ ਸੀ ਤਾਂ ਫਿਰ ਉੱਥੇ ਕੁਝ ਇੱਕ ਲੋਕ ਇਹ ਨਾਰਾ ਲਾ ਦਿੰਦੇ ਸੀ ਵੀ ਤੁਸੀਂ ਇਹ ਛੱਡੋ ਪੇਪਰ, ਬਸ 4 ਬੱਸਾਂ ਭੰਨੋ, ਅੱਗ ਲਾਓ ਤੇ ਸੰਤ ਬਾਬਾ ਜੀ ਪਾਸ ਤਾਂ ਆਪਾਂ ਨੂੰ ਆਪੇ ਕਰਵਾ ਦੇਣਗੇ, ਕਿ ਕੋਈ ਵੀ ਬੰਦਾ ਐਤਕੀ ਫੇਲ ਨਹੀਂ ਹੋਊਗਾ, ਪੇਪਰ ਦੇਣ ਦੀ ਲੋੜ ਨਹੀਂ ਹੈਗੀ ਤੁਸੀਂ। ਤਾਂ ਇਸ ਢੰਗ ਨਾਲ ਅਸੀਂ ਵੀ ਉਸ ਉਮਰ ਹੀ ਇਹੋ ਜਿਹੀ ਸੀ, ਉਮਰ ਦਾ ਤਕਾਜਾ ਇਹੋ ਜਿਹੀ ਸੀ, ਪੇਪਰ ਦੇਣਾ ਪੜ੍ਹਨਾ ਲਿਖਣ ਨਾਲੋਂ ਬੱਸਾਂ ਭੰਨਣੀਆਂ ਸੌਖੀਆਂ ਲੱਗਦੀਆਂ ਸਨ, ਨਾਰੇ ਮਜਾਰੇ ਲਾਉਣੇ ਸੌਖੇ ਲੱਗਦੇ ਸਨ। ਤੇ ਜਿਹੜਾ ਮੇਰਾ ਪ੍ਰਾਈਮ ਟਾਈਮ ਸੀ ਜਿਹੜਾ ਜ਼ਿੰਦਗੀ ਦਾ, ਉਹ ਮੈਂ ਰੋਲ ਕੇ ਰੱਖ ਲਿਆ ਆਪਦਾ ਉਹਨਾਂ ਗੱਲਾਂ ਦੇ ਵਿੱਚ। ਸੋ ਅੱਜ ਵੀ ਕਿਤੇ ਨਾ ਕਿਤੇ ਕਿਸੇ ਕੋਨੇ 'ਚ ਉਹ ਪੀੜ ਰਹਿੰਦੀ ਆ ਉਸ ਚੀਜ਼ ਦੀ ਵੀ ਉਹ ਜਿਹੜੀ ਉਹ ਨਿਉਂ ਸੀ ਉਹ ਨਿਉਂ ਮਾੜੀ ਹੋ ਗਈ। ਤੇ ਇਹੀ ਚੀਜ਼ ਇਹ ਸਟੂਡੈਂਟਸ ਨੂੰ ਨਹੀਂ ਪਤਾ ਲੱਗਣੀ, ਉਦੋਂ ਜਾ ਕੇ ਪਤਾ ਲੱਗੂ। ਇਹ ਕੁਝ ਇੱਕ ਸਿਆਸੀ ਲੋਕ ਆ ਨਾ ਜਿਹੜੇ ਵੀ ਭਾਰਤ ਮਾਤਾ ਕੀ ਜੈ ਕਹਿਣੀ ਹੈ ਕਿ ਨਹੀਂ ਨਹੀਂ ਕਹਿਣੀ, ਇਹ ਉਹ ਲੋਕ ਬਹੁਤ ਸਾਰੇ ਲੋਕਾਂ ਦਾ ਭਵਿੱਖ ਬਰਬਾਦ ਕਰਕੇ ਰੱਖ ਦੇਣਗੇ। ਮੈਥੋਂ ਅੱਜ ਲਿਖਵਾ ਲਓ ਤੁਸੀਂ
ਜੀ। ਬਿਲਕੁਲ ਠੀਕ ਹੈ ਬਰਾੜ ਸਾਹਿਬ, ਤੇ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਦੇ ਹਲੂਣੇ ਦਿੰਦੇ ਰਹਿੰਦੇ ਆ ਬੁੱਧੀਜੀਵੀ, ਜਿਸ ਤਰ੍ਹਾਂ ਤੁਸੀਂ ਵੀ ਗੱਲ ਕਰਦੇ ਹੋ, ਇਹ ਹਲੂਣਿਆਂ ਤੋਂ ਉਹਨਾਂ ਨੂੰ ਉਹਨਾਂ ਦੀਆਂ ਅੱਖਾਂ ਖੁੱਲਣਗੀਆਂ, ਤਾਂ ਕਿ ਕਿਉਂਕਿ ਕਹਿੰਦੇ ਆ ਨਾ ਕਿ ਬੀਤਿਆ ਜਿਹੜਾ ਸਮਾਂ ਉਹ ਹੱਥ ਨਹੀਂ ਆਉਂਦਾ, ਸੋ ਜਿਹੜਾ ਹੁਣ ਸਮਾਂ ਉਹਨੂੰ ਅਸੀਂ ਚੰਗੇ ਕੰਮਾਂ ਦੇ ਵਿੱਚ ਲਗਾ ਦਈਏ ਤੇ ਉਹਦੇ ਵਰਗੀ ਕੋਈ ਗੱਲ ਨਹੀਂ ਹੈ। ਤੇ ਬਰਾੜ ਸਾਹਿਬ, ਅੱਗੇ ਜਿਸ ਤਰ੍ਹਾਂ ਪੰਜਾਬ ਦੀ ਜਾਂ ਭਾਰਤ ਦੀ ਗੱਲ ਕਰੀਏ ਤੇ ਜਿਸ ਤਰ੍ਹਾਂ ਗਰਮੀ ਅਜੇ ਤੱਕ ਸ਼ੁਰੂ ਹੀ ਹੋਈ ਹੈ, ਪਰ ਪਾਣੀ ਦੀ ਜਿਹੜੀ ਕਿੱਲਤ ਹੈ ਉਹਦਾ ਉੱਥੇ ਆਉਣੀ ਸ਼ੁਰੂ ਹੋ ਗਈ ਹੈ। ਸੋ ਇਹਦੇ ਵਿੱਚ ਨਰਿੰਦਰ ਮੋਦੀ ਨੇ ਇੱਕ ਟਿੱਪਣੀ ਕੀਤੀ ਹੈ, ਕਹਿੰਦੇ ਕਿ ਜੇ ਪਾਣੀ ਦੀ ਬਰਬਾਦੀ ਕੀਤੀ ਤਾਂ ਜਿਹੜਾ ਕਨੈਕਸ਼ਨ ਆ ਉਹ ਕੱਟਿਆ ਜਾ ਸਕਦਾ ਹੈ। ਸੋ ਜੀ, ਇਹ ਵੀ ਥੋੜਾ ਇੱਕ ਤਲਖੀ ਵਾਲਾ ਉਹ ਹੈਗਾ ਆ, ਪਰ ਕਿਤੇ ਨਾ ਕਿਤੇ ਜਾਇਜ਼ ਵੀ ਆ, ਜਿਹੜੀ ਪਾਣੀ ਦੀ ਬਰਬਾਦੀ ਕਰਨ ਤੋਂ ਉਹਨਾਂ ਨੇ ਗੁਰੇਜ਼ ਕਰਨ ਲਈ ਕਿਹਾ ਹੈ ਭਾਰਤ ਵਾਸੀਆਂ ਨੂੰ। ਸੋ ਇਹਦੇ ਬਾਰੇ ਤੁਸੀਂ ਕੀ ਆਖੋਗੇ?
ਬਿਲਕੁਲ ਜੀ, ਪਾਣੀ ਜੀਵਨ, ਇਹੀ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਤੇ ਪਾਣੀ ਦੀ ਵਰਤੋਂ ਕਰੋ, ਸਵਰਤੋਂ ਕਰੋ, ਵਰਤੋਂ ਛੱਡ ਕੇ ਵੀ ਦੁਰਵਰਤੋਂ ਨਾ ਕਰੋ, ਇਹ ਚੀਜ਼ ਦਾ ਨਾਰਾ ਸਾਰੀ ਦੁਨੀਆ ਵਾਰੀ ਵਾਰੀ ਦਿੰਦੀ ਆਉਂਦੀ ਆ, ਪਰ ਲਾਗੂ ਕੋਈ ਕਰਦਾ ਤੇ ਉਹਦੇ ਤੇ ਪੂਰਾ ਕੋਈ ਉਤਰਦਾ? ਨਰਿੰਦਰ ਮੋਦੀ ਹੋਰਾਂ ਨੇ ਪਰਸੋਂ ਚੌਥੇ ਮਨ ਕੀ ਬਾਤ ਜਿਹੜਾ ਰੇਡੀਓ ਦੇ ਉੱਤੇ ਕਰਦੇ ਆ ਹਰ ਮਹੀਨੇ, ਉਹਦੇ ਚ ਮੁੱਦਾ ਹੀ ਪਾਣੀ ਨੂੰ ਰੱਖਿਆ ਸੀ, ਤੇ ਉਹਦਾ ਪ੍ਰਭਾਵ ਕੇਰਾਂ ਜਿਹੜੀ ਉਹਨਾਂ ਦੀ ਟੀਮ ਦੇ ਉੱਤੇ ਪੈਣਾ ਲਾਜ਼ਮੀ ਸੀ। ਸੋ ਭਾਜਪਾ ਦੇ ਜਿਹੜੇ MLA ਅਨਿਲ ਜੋਸ਼ੀ ਜੀ ਅੰਮ੍ਰਿਤਸਰ ਤੋਂ, ਉਹਨਾਂ ਨੇ ਇਸ ਨੂੰ ਬੜੇ ਵੱਡੇ ਪੱਧਰ ਤੇ ਚੱਕਿਆ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਖਾਸ ਕਰਕੇ ਕੌਂਸਲ ਨੂੰ ਆਰਡਰ ਕਰ ਦਿੱਤਾ ਵੀ ਜੇ ਕਿਤੇ ਟੂਟੀ ਲੀਕੇਜ ਜਾਂ ਕਿਤੇ ਪਾਣੀ ਦੀ ਬਰਬਾਦੀ ਪਬਲਿਕਲੀ ਦੇਖਗੀ ਤਾਂ ਉਹਨੂੰ ਸਸਪੈਂਡ ਕਰ ਦਿੱਤਾ ਜਾਊਗਾ। ਨਾਲ ਨਾਲ ਫਿਰ ਜਿਹੜਾ ਉਹਨਾਂ ਨੇ ਉਹ ਫਾਰਮੂਲਾ ਜਿਹੜਾ ਕੱਲ ਮੈਂ ਸ਼ੇਅਰ ਵੀ ਕੀਤਾ ਸੀ ਵੀ ਜੇ ਤੁਸੀਂ ਪਾਣੀ ਦੀ ਇੱਕ ਬਾਲਟੀ ਨਾਲ ਕਾਰ ਧੋਣੇ ਹੋ ਤਾਂ 20 ਲੀਟਰ ਨਾਲ ਧੋਤੀ ਜਾਂਦੀ ਆ, ਤੇ ਜੇ ਤੁਸੀਂ ਪਾਈਪ ਲਾ ਕੇ ਧੋਣੇ ਹੋ ਤਾਂ ਸੈਂਕੜੇ ਲੀਟਰ ਪਾਣੀ ਲੱਗ ਜਾਂਦਾ। ਸੋ ਉਹਦੇ ਲਈ ਵੀ ਉਹਨਾਂ ਨੇ ਕੱਲ ਇਹ ਬੈਨ ਲਾਇਆ ਜੀ ਵੀ ਪਾਣੀ ਜਿਹੜਾ ਏਦਾਂ ਵਰਤਣਾ ਏਦਾਂ ਨਹੀਂ ਵਰਤਣਾ। ਤਾਂ ਉਹ ਦੇਖਦੇ ਆ ਵੀ ਉਸ ਦੇ ਉੱਤੇ ਕਿੰਨੇ ਉਤਰਦੇ ਆ, ਤੇ ਉਹਦੇ ਵਿੱਚ ਇਹ ਗੱਲ ਰੱਖੀ ਆ ਵੀ ਜੇ ਪਹਿਲੀ ਵਾਰ ਗਲਤੀ ਕਰਦਾ ਫੜਾਇਆ ਗਿਆ 3000, ਜੇ ਦੂਜੀ ਵਾਰ 5000, ਜੇ ਤੀਜੀ ਵਾਰ ਹੁੰਦਾ ਤਾਂ ਉਹਦਾ ਪਾਣੀ ਦਾ ਕਨੈਕਸ਼ਨ ਕੱਟ ਦਿੱਤਾ ਜਾਊਗਾ। ਸੋ ਇਹੀ ਪਹਿਲਾਂ ਮੋਹਾਲੀ ਦੇ ਵਿੱਚ ਵੀ ਲਾਗੂ ਹੋਇਆ ਹੋਇਆ, ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਇਹ ਚੀਜ਼ਾਂ ਕਰਨੀਆਂ ਹੁੰਦੀਆਂ ਆਮ ਜਨਤਾ ਨੇ। ਆਮ ਜਨਤਾ ਤਾਂ ਇੱਕ ਬਰੱਸ਼ ਕਰ ਦੀ ਟੂਟੀ ਨਹੀਂ ਬੰਦ ਕਰਦੇ, ਤੇ ਉਹਦੇ ਚ ਵੀ ਕੱਲ ਪਰਸੋਂ ਕਿਸੇ ਨੇ ਦੱਸਿਆ ਸੀ ਵੀ ਬਰੱਸ਼ 1 ਲੀਟਰ ਪਾਣੀ ਨਾਲ ਹੋ ਜਾਂਦਾ, ਤੇ ਪਰ ਆਮ ਜਨਤਾ ਬਰੱਸ਼ ਕਰ ਦੀ ਟੂਟੀ ਖੁੱਲੀ ਛੱਡ ਕੇ 25 ਲੀਟਰ ਪਾਣੀ ਵਹਾ ਆਉਂਦੀ ਹੈ ਇਸ ਦੌਰਾਨ। ਸੋ ਕਰਦੇ ਤਾਂ ਅਸੀਂ ਉਹਦਾ ਸੁਧਾਰ ਨਹੀਂ, ਤੇ ਅਸੀਂ ਇੱਕ ਮੰਤਰੀ ਦੇ ਬਿਆਨ ਤੋਂ ਜਾ ਕੇ ਕਦੋਂ ਅਸੀਂ ਕਾਰਾਂ ਧੋਣੋਂ ਹਟ ਜਾਂਗੇ। ਹਾਂ, ਜੇ ਇਹੀ ਚੀਜ਼ਾਂ ਲਾਗੂ ਹੁੰਦੀਆਂ ਤਾਂ ਉਹਦੇ ਅਸਰ ਹੁੰਦੇ ਆ। ਆਸਟ੍ਰੇਲੀਆ ਜਦੋਂ ਮੈਂ 2007 ਦੇ ਵਿੱਚ ਆਇਆ ਨਾ, ਤੇ ਮੈਨੂੰ ਰਿਵਰਲੈਂਡ ਜਾਣ ਦਾ ਮੌਕਾ, ਰਹਿਣ ਦਾ ਮੌਕਾ ਮਿਲਿਆ, ਤੇ ਉੱਥੇ ਜਿਹੜੀ ਡਰਾਊਟ ਡਿਕਲੇਅਰ ਕੀਤੀ ਹੋਈ ਸੀ ਸਰਕਾਰ ਵੱਲੋਂ, ਅਫੀਸ਼ੀਅਲ ਸੋਕਾ ਡਿਕਲੇਅਰ ਕੀਤਾ ਹੋਇਆ ਸੀ, 2-3 ਸਾਲ ਸੋਕਾ ਰਿਹਾ, ਤੇ ਉਸ ਦੌਰਾਨ ਕੋਈ ਵੀ ਬੰਦਾ ਆਪਦੇ ਘਾਹ ਨੂੰ ਪਾਣੀ ਤੱਕ ਨਹੀਂ ਲਾਉਂਦਾ ਸੀ। ਜੇ ਉਹਨਾਂ ਕੋਲ ਰੀਕ੍ਰੀਏਸ਼ਨ ਵਾਟਰ ਨਹੀਂ ਹੈ ਤਾਂ ਉਹ ਪਾਣੀ ਵੀ ਨਾ ਘਾਹ ਨੂੰ ਸੰਡੇ ਨੂੰ ਤੇ ਬਾਲਟੀ ਨਾਲ ਥੋੜਾ ਥੋੜਾ ਪਾਉਣਾ ਪੈਂਦਾ ਸੀ ਘਾਹ ਬਚਾਉਣ ਲਈ। ਤੇ ਜਿਹੜੇ ਅੰਗੂਰਾਂ ਵਾਲੇ ਸੀ, ਖੇਤਾਂ ਵਾਲੇ ਸੀ, ਉਹਨਾਂ ਕੋਲ ਜੇ ਇੱਕ 100 ਲੀਟਰ ਪਾਣੀ ਸੀ ਤਾਂ ਉਹ 10 ਲੀਟਰ ਪਾਣੀ ਯੂਜ਼ ਕਰ ਸਕਦੇ ਸੀ। ਉਹਨਾਂ ਨੂੰ ਲਾਇਸੈਂਸ ਦਾ, ਜਿੰਨਾ ਉਹਨਾਂ ਕੋਲ ਲਾਇਸੈਂਸ ਸੀ ਉਹਦਾ ਸਿਰਫ 10% ਯੂਜ਼ ਕਰ ਸਕਦੇ ਸੀ, ਜਿਹਦੇ ਨਾਲ ਉਹਨਾਂ ਨੂੰ ਕਿਹਾ ਗਿਆ ਸੀ ਵੀ ਆਪਦੇ ਅੰਗੂਰਾਂ ਦੀਆਂ ਨਾ ਤੁਸੀਂ ਬੱਲਾਂ ਬਚਾ ਲਓ, ਫਰੂਟ ਉਹਨਾਂ ਨਾਲ ਰੱਖੋ, 2-3 ਸਾਲ ਡਰਾਊਟ ਆ, 2-3 ਸਾਲ ਆਪਦੀਆਂ ਬੱਲਾਂ ਬਚਾ ਕੇ ਰੱਖੋ, ਤੇ ਉਦੋਂ ਬਾਅਦ ਪਾਣੀ ਦੀ ਫੇਰ ਜਦੋਂ ਸਹੀ ਹੋ ਗਿਆ ਤੇ ਨਾਲ ਦੀ ਨਾਲ ਤੁਸੀਂ ਫੇਰ ਫਰੂਟ ਲੈ ਲਓਗੇ। ਸੋ ਜਿਹੜੇ ਲੋਕਾਂ ਨੇ ਤਾਂ ਉਸ ਚੀਜ਼ਾਂ ਤੇ ਅਸਰ ਕੀਤਾ, ਤੇ ਉਹ ਅਸਰ ਕੀਤਾ ਲੋਕਾਂ ਨੇ, ਇੱਥੇ ਸਟ੍ਰਿਕਟਲੀ ਲੋਕਾਂ ਨੂੰ ਪਤਾ ਵੀ ਸਾਡਾ ਹੀ ਕੰਮ ਆ, ਤੇ ਉਹਦੇ ਨਤੀਜੇ ਆਏ ਆ ਜੀ, ਤੇ ਹੁਣ ਬੜਾ ਵਧੀਆ ਉਹਦਾ ਪਾਣੀ ਦੀ ਆਮੀ ਹੋ ਗਈ ਆ। ਸੋ ਪਾਣੀ ਵਾਕਈ ਜੀਵਨ ਆ, ਪਰ ਸਾਨੂੰ ਵਰਤਨ ਦਾ ਸਵਰਤੋਂ ਹੀ ਕਰਨੀ ਪੈਣੀ ਆ ਪਾਣੀ ਦੀ।
ਜੀ ਬਰਾੜ ਸਾਹਿਬ, ਬਿਲਕੁਲ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਅੱਜ ਬਰਾੜ ਸਾਹਿਬ ਅਸੀਂ ਸੈਮੀ ਤੇ ਨਾਲ ਸੁਣਾ ਨਾਲ ਇੱਕ ਖਾਸ ਗੱਲਬਾਤ ਕਰਨ ਜਾ ਰਹੇ ਹਾਂ, ਤੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੋਈ ਹੋਰ ਖਬਰ ਜੋ ਤੁਹਾਡੀਆਂ ਨਜ਼ਰਾਂ ਦੇ ਵਿੱਚ ਹੋਵੇ ਉਹ ਤੁਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਕਰਦੇ ਜਾਓ।
ਦੇਖੋ ਜੀ, ਮੈਂ ਵੀ ਸੈਮੀ ਦੇ ਜਦੋਂ ਵੀ ਕੋਈ ਆਉਂਦੀ ਆ ਪੈਣ ਲੱਗੇ ਸ਼ਾਮ ਨੂੰ, ਜ਼ਰੂਰ ਉਹਨਾਂ ਦੀ ਵੀਡੀਓ ਦੇਖਦੇ ਆ, ਨਿੱਕੀਆਂ ਨਿੱਕੀਆਂ ਗੱਲਾਂ, ਖਾਸ ਕਰਕੇ ਜਿਹੜਾ ਨੈਚੁਰਲ ਅੰਦਾਜ਼ ਆ ਉਹਨਾਂ ਦਾ ਗੱਲਬਾਤ ਦਾ, ਤੇ ਜੇ ਜਾਂ ਆਮ ਘਰਾਂ ਚ ਹੁੰਦਾ, ਪਰਿਵਾਰ ਚ ਹੁੰਦਾ, ਤੇ ਉਹਦੇ ਚ ਐਕਟ ਨੀ ਲੱਗਦਾ ਉਹਨਾਂ ਦੀ ਕਿਸੇ ਵੀ ਗੱਲ ਦੇ ਵਿੱਚ, ਮੈਨੂੰ ਕਦੇ ਐਕਟ ਨੀ ਮਹਿਸੂਸ ਹੋ ਰਿਹਾ ਵੀ ਉਹ ਐਕਟ ਕਰ ਰਹੇ ਆ, ਤੇ ਇਹੀ ਉਹਨਾਂ ਦਾ ਪਲੱਸ ਪੁਆਇੰਟ ਆ, ਤੇ ਇਹੀ ਉਹਨਾਂ ਦੀ ਜਿਹੜੀ ਸਕ੍ਰਿਪਟ ਹੁੰਦੀ ਆ, ਮੈਨੂੰ ਨੀ ਲੱਗਦਾ ਉਹ ਮੇਰੇ ਵਾਲਾ ਕੰਮ ਆ ਜੀ, ਸਕ੍ਰਿਪਟ ਲਿਖੇ ਤੋਂ ਬਿਨਾਂ ਹੀ ਉਹ ਜਿਹੜਾ ਇਹ ਪ੍ਰੋਗਰਾਮ ਕਰਦੇ ਆ, ਕੰਮ ਘਟਨਾ ਨਿੱਕੀ ਜਿਹੀ ਘਟਨਾ ਨੂੰ ਵਧੀਆ ਰੂਪ ਦੇ ਵਿੱਚ ਪੇਸ਼ ਕਰਦੇ ਆ, ਤੇ ਅੱਜ ਦੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਜਿੱਥੇ ਕਿਤੇ ਮੂੰਹ ਤੇ ਸਾਨੂੰ ਇਹ ਥੋੜੀ ਜਿਹੀ ਖੁਸ਼ੀ ਲੈ ਕੇ ਆਉਂਦੀਆਂ ਇਹਦੀਆਂ ਚੀਜ਼ਾਂ, ਦੂਜੇ ਪਾਸੇ ਇਹਨਾਂ ਨਾਲ ਸਿੱਖਿਆ ਵੀ ਬਹੁਤ ਜਾਂਦਾ, ਬਹੁਤ ਸਾਰੀਆਂ ਗੱਲਾਂ ਦੇ ਕਟਾਕਸ਼ ਕਸੇ ਜਾਂਦੇ ਆ, ਜਿਹੜੀਆਂ ਗੱਲਾਂ ਅਸੀਂ ਆਮ ਚਰਚਾ ਨਹੀਂ ਕਰਦੇ ਘਰਾਂ ਚ ਪਰ ਹੁੰਦੀਆਂ ਉਹ, ਤੇ ਉਹ ਉਹਨਾਂ ਗੱਲਾਂ ਨੂੰ ਇਹਨਾਂ ਨੇ ਬੜੀ ਬੇਵਾਕੀ ਨਾਲ ਲੈ ਕੇ ਆਉਂਦੇ ਆ ਜੀ। ਸੋ ਅਸੀਂ ਵੀ ਅੱਜ ਦੇ ਪ੍ਰੋਗਰਾਮ ਦੇ ਜ਼ਰੀਏ ਇਹਨਾਂ ਦੀ ਜ਼ਰੂਰ ਸੁਣਾਂਗੇ, ਪਰ ਮੈਂ ਜਾਂਦਾ ਜਾਂਦਾ ਨਾ ਇੱਕ ਘਟਨਾ ਬਾਰੇ ਜ਼ਿਕਰ ਕਰਨਾ ਚਾਹੂੰਗਾ। ਮੈਨੂੰ ਸੁਬਾਹ ਹੀ ਸਾਡੇ ਇੱਕ ਬੜੇ ਪਿਆਰੇ ਲਿਸਨਰ ਆ ਚਰਨਜੀਤ ਸਿੰਘ ਤਤਲਾ, ਉਹਨਾਂ ਨੇ ਫੋਨ ਦੇ ਜ਼ਰੀਏ ਘਟਨਾ ਬਾਰੇ ਦੱਸਿਆ। ਵੈਸੇ ਤਾਂ ਰੋਜ਼ ਹੀ ਕੋਈ ਨਾ ਕੋਈ ਘਟਨਾ ਹੁੰਦੀ ਆ, ਤੇ ਉਹ ਘਟਨਾ ਜੇ ਤਾਂ ਸੀ ਹਰਮਨ ਰੇਡੀਓ ਦਾ ਪਲੇਟਫਾਰਮ ਬਣਾਉਣ ਦਾ ਕਾਰਨ ਹੀ ਇਹ ਬਣਿਆ ਸੀ ਵੀ ਜੇ ਕਿਸੇ ਨੂੰ ਠੇਡਾ ਵੱਜੇ ਤਾਂ ਸਾਰੇ ਆਸਟ੍ਰੇਲੀਆ ਨੂੰ ਪਤਾ ਲੱਗ ਜੇ ਵੀ ਭਾਈ ਉੱਥੋਂ ਦੀ ਨਾ ਲੰਘੇ, ਉੱਥੇ ਰੋੜਾ ਪਿਆ, ਉਹ ਪੱਥਰ ਪਿਆ, ਉਹ ਪੱਥਰ ਦੇ ਵਿੱਚ ਠੇਡਾ ਵੱਜ ਕੇ ਤੁਹਾਡੇ ਸੱਟ ਵੱਜ ਸਕਦੀ ਆ, ਤੇ ਜੇ ਕਿਸੇ ਨੂੰ ਕੋਈ ਫਾਇਦਾ ਹੋਵੇ ਤਾਂ ਅਸੀਂ ਦੱਸੀਏ ਭਾਈ ਵੀ ਫਲਾਨੇ ਥਾਂ ਤੋਂ ਫਲਾਨੀ ਚੀਜ਼ ਨਾਲ ਫਾਇਦਾ ਹੁੰਦਾ, ਤੁਸੀਂ ਉਹ ਕਰੋ। ਇੱਕ ਪਲੇਟਫਾਰਮ ਬਣਾਉਣ ਦਾ ਇਹੀ ਨਜ਼ਰੀਆ ਤੇ ਇਹੀ ਜ਼ਰੀਆ ਬਣਾਇਆ ਸੀ, ਪਰ ਠੀਕ ਆ ਵੀ ਬਹੁਤ ਸਾਰੇ ਲੋਕ ਇਹਨੂੰ ਵਰਤ ਲੈਂਦੇ ਆ, ਪਰ ਜਿਹੜੇ ਨਹੀਂ ਹਜੇ ਤੱਕ ਜੁੜੇ ਉਹਨਾਂ ਨੂੰ ਨਹੀਂ ਪਤਾ ਲੱਗਦਾ। ਅਸੀਂ ਰੋਜ਼ ਇਹ ਰੌਲਾ ਪਾਉਂਦੇ ਆ ਵੀ ਜਿਹੜੀਆਂ ਬੋਗਸ ਈਮੇਲਸ ਆਉਂਦੀਆਂ ਜਾਂ ਬੋਗਸ ਤੁਹਾਨੂੰ ਫੋਨ ਕਾਲ ਆਉਂਦੇ ਆ, ਉਹ ਜੇ ਤੁਹਾਨੂੰ ਕੋਈ ਲਾਲਚ ਦੇ ਰਿਹਾ ਤਾਂ ਮੀਨ ਲਾਲਚ ਮੀਨ ਤੁਹਾਨੂੰ ਠੱਗ ਰਿਹਾ, ਤੇ ਜੇ ਤੁਹਾਨੂੰ ਕੋਈ ਡਰਾ ਰਿਹਾ ਕਿਸੇ ਕਿਸਮ ਨਾਲ ਤਾਂ ਵੀ ਤੁਹਾਨੂੰ ਉਹ ਕਿਸੇ ਨਾ ਕਿਸੇ ਢੰਗ ਨਾਲ ਠੱਗ ਰਿਹਾ, ਕਿਉਂਕਿ ਇਸ ਮੁਲਕ ਦੇ ਵਿੱਚ ਪਹਿਲੀ ਗੱਲ ਤਾਂ ਲਾਲਚ ਤਾਂ ਦੁਨੀਆਂ ਦੇ ਵਿੱਚ ਹੀ ਲਾ ਲਓ ਵੀ ਜੇ ਤੁਹਾਨੂੰ ਕੋਈ ਫ੍ਰੀ ਚ ਜਾਂ ਕੋਈ ਅਜਿਹੀ ਚੀਜ਼ ਦੇ ਰਿਹਾ ਤਾਂ ਨਥਿੰਗ ਫ੍ਰੀ ਇਨ ਦਿਸ ਵਰਲਡ, ਇਹ ਚੀਜ਼ ਤੁਸੀਂ ਸ਼ਬਦ ਆਪਦੇ ਧਿਆਨ ਜਹਿਨ ਚ ਪੱਕਾ ਹੀ ਵਸਾ ਲਓ ਵੀ ਦੁਨੀਆਂ ਦੇ ਵਿੱਚ ਫ੍ਰੀ ਕੁਛ ਨਹੀਂ ਹੈ ਜੀ, ਕੁਛ ਵੀ ਹਰ ਚੀਜ਼ ਨੂੰ ਹਾਸਲ ਕਰਨ ਲਈ ਉਹਦੇ ਅਗੇਂਸਟ ਐਨਰਜੀ ਲੱਗਦੀ ਆ। ਤੁਸੀਂ ਨੋਟ ਕਰ ਲਿਓ ਕਿਸੇ ਵੀ ਗੱਲ ਦੇ, ਜੇ ਤੁਸੀਂ ਚਾਹ ਬਣਾਉਣੀ ਹੈ ਨਾ ਵੀ ਚਾਹ ਤੁਹਾਨੂੰ ਐਨਰਜੀ ਦਿੰਦੀ ਆ ਤਾਂ ਚਾਹ ਬਣਾਉਣ ਲਈ ਵੀ ਤਾਂ ਐਨਰਜੀ ਲਾਉਣੀ ਪਊ ਨਾ, ਗੈਸ ਵੀ ਮਚੂਗੀ, ਹੋਰ ਵੀ ਚੀਜ਼ਾਂ ਲੱਗਣਗੀਆਂ। ਸੋ ਇਸ ਕਰਕੇ ਐਨਰਜੀ ਦੇ, ਬਿਜਲੀ ਵੀ ਐਨਰਜੀ ਦੇ ਅਗੇਂਸਟ ਹੀ ਐਨਰਜੀ ਪੈਦਾ ਹੁੰਦੀ ਆ, ਕੋਈ ਇਹ ਨਹੀਂ ਹੈ ਵੀ ਹਵਾ ਚ ਪੈਦਾ ਹੋ ਜਾਂਦੀ ਆ। ਅੱਜ ਜੇ ਸੋਲਰ ਤੋਂ ਪੈਦਾ ਹੋਣ ਲੱਗੀ ਹੈ ਤਾਂ ਸੋਲਰ ਦੀ ਐਨਰਜੀ ਲੈ ਕੇ ਹੀ ਐਨਰਜੀ ਪੈਦਾ ਹੁੰਦੀ ਆ। ਸੋ ਫ੍ਰੀ ਦੇ ਵਿੱਚ ਇਸ ਦੁਨੀਆਂ ਦੇ ਵਿੱਚ ਕੁਛ ਨਹੀਂ, ਇੱਕ ਤਾਂ ਇਹ ਚੀਜ਼ ਧਿਆਨ ਚ ਰੱਖਿਓ ਤੇ ਉਦੋਂ ਤੁਸੀਂ ਕਿਸੇ ਗੱਲਾਂ ਚ ਨਾ ਆਓ। ਦੂਜਾ ਜੇ ਤੁਹਾਨੂੰ ਕੋਈ ਧਮਕਾ ਆ ਰਿਹਾ ਇਸ ਮੁਲਕ ਦੇ ਵਿੱਚ, ਇਸ ਮੁਲਕ ਦੇ ਵਿੱਚ ਕੋਈ ਇਹੋ ਜਿਹਾ ਕਾਨੂੰਨ ਨਹੀਂ ਹੈ ਵੀ ਕੋਈ ਕਿਸੇ ਬੰਦੇ ਨੂੰ ਡਰਾ ਧਮਕਾ ਦੇ। ਸੋ ਤੁਹਾਡੇ ਆਪਣੇ ਇੱਕ ਰਾਈਟ ਆ, ਜੇ ਇਸ ਨੂੰ ਡਰਾ ਧਮਕਾ ਰਿਹਾ ਤੁਸੀਂ ਤਲਖੀ ਨਾ ਠਕਾਓ ਉਸ ਬੰਦੇ ਨੂੰ, ਸਭਿਅਕ ਤਰੀਕੇ ਨਾਲ ਉਹਨੂੰ, ਜੇ ਉਹ ਤੁਹਾਨੂੰ ਜਾਲ ਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਉਹਨੂੰ ਜਾਲ ਚ ਫਸਾਓ, ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਉਹਨੂੰ ਘੇਰ ਕੇ ਲਿਆ ਕੇ ਉਹ ਇੱਕ ਵਾਰੀ ਉਹਦੇ ਨਾਲ ਚਾਰ ਕਦਮ ਤੁਰ ਕੇ ਤੇ ਉਦੋਂ ਬਾਅਦ ਉਹਨੂੰ ਘੇਰੋ। ਪਰ ਠੱਗੇ ਜਾਣ ਤੋਂ ਪਹਿਲਾਂ ਆਪਦੇ ਆਲੇ ਦੁਆਲੇ ਨਾਲ ਜ਼ਰੂਰ ਵਿਚਾਰ ਕਰੋ। ਇਹੋ ਜਿਹੀ ਘਟਨਾ ਨਾ ATO ਟੈਕਸ ਤੋਂ ਆਉਂਦੇ ਫੋਨਾਂ ਦੀ ਆ। ਅਕਸਰ ਹੀ ਸਾਡੇ ਮਿੱਤਰਾਂ ਨੂੰ ਫੋਨ ਆ ਜਾਂਦੇ ਵੀ ਤੁਹਾਡਾ ਇੰਨਾ ਟੈਕਸ ਰਿਫੰਡ ਹੋ ਰਿਹਾ ਜੀ, ਤੁਹਾਨੂੰ ਇੰਨਾ ਟੈਕਸ ਵਾਪਸ ਆ ਰਿਹਾ ਜੀ, ਬੈਂਕ ਅਕਾਊਂਟ ਦਿਓ ਜੀ, ਡੇਟ ਆਫ ਬਰਥ ਦੱਸੋ ਜੀ, ਤੇ ਉਹ ਤਾਂ ਹੁੰਦਾ ਲਾਲਚ। ਪਰ ਅੱਜ ਇੱਕ ਜਿਹੜੀ ਨਵੀਂ ਘਟਨਾ ਸਾਹਮਣੇ ਆਈ ਹੈ ਉਹ ਇਹ ਆਈ ਹੈ ਜੀ ਵੀ ਕਿਸੇ ਸੱਜਣ ਮਿੱਤਰ ਨੂੰ ਫੋਨ ਆ ਗਿਆ ਵੀ ਭਾਈ ਤੂੰ GST ਨਹੀਂ ਭਰੀ ਇੰਨੇ ਚਿਰ ਦੀ, ਕਿਉਂਕਿ ਟੈਕਸੀਆਂ ਚਲਾਉਣ ਵਾਲਿਆਂ ਦਾ ਮੋਸਟਲੀ ਇਹ ਦੁੱਖ ਦੀ ਰਾਗ ਆ। ਟੈਕਸੀ ਚਲਾਉਣ ਵਾਲੇ GST ਬਹੁਤ ਘੱਟ ਭਰਦੇ ਆ ਤੇ ਉਹ ਜਿੰਨਾ ਸਰੇ ਉਹਨਾਂ ਨੂੰ ਸਾਰਦੇ ਆ, ਤਾਂ ਉਹ GST ਤਕਰੀਬਨ ਚੋਰ ਹਰੇਕ ਦੇ ਅੰਦਰ ਹੁੰਦਾ ਵੀ GST ਨਹੀਂ ਭਰੀ। ਜਦੋਂ ਤੁਹਾਨੂੰ ਅਚਾਨਕ ATO ਤੋਂ ਫੋਨ ਆ ਜੇ ਵੀ GST ਨਹੀਂ ਭਰੀ ਤਾਂ ਤੁਹਾਡਾ ਡਰਨਾ ਸੁਭਾਵਿਕ ਆ। ਪਰ ਜੇ ਨਹੀਂ ਭਰੀ ਤਾਂ ਐਡੀ ਕੋਈ ਤੋਪ ਨਹੀਂ ਚੱਲੀ, ਤੁਸੀਂ ਉਹਨਾਂ ਨੂੰ ਕਹੋ ਵੀ ਸਾਨੂੰ ਕਰੋ ਜੀ ਈਮੇਲ ਕਰੋ ਜਿਹੜਾ GST ਦਾ ਬਣਾਓ, ਜਿਹੜੀ ਚੀਜ਼ ਅਸੀਂ ਜਿੰਨੀ ਹੈਗੀ ਮੈਂ ਭਰਨ ਨੂੰ ਤਿਆਰ ਹਾਂ, ਮੈਨੂੰ ਦੱਸੋ ਤੁਸੀਂ ਮੇਰੀ ਕਿੱਥੇ ਬੈਲੈਂਸ ਰਹਿੰਦੀ ਹੈ ਜਾਂ ਕੀ ਰਹਿੰਦੀ ਹੈ, ਤੇ ਤੁਸੀਂ ਉਹਨੂੰ ਉਹਦੇ ਲਈ ਟਾਈਮ ਮੰਗ ਸਕਦੇ ਹੋ। ਪਰ ਉਹ ਐਵੇਂ ਕਿਸੇ ਦੀ ਕਾਲ ਆਈ ਹੈ ਜੀ ਮੁੰਡੇ ਨੂੰ, ਉਹਨੂੰ GST ਬਾਰੇ ਪੁੱਛਿਆ ਗਿਆ, ਉਹ ਮੁੰਡੇ ਨੇ GST ਦਾ ਕਹਿੰਦਾ ਜੀ ਵੀ ਵਾਕਈ ਨਹੀਂ ਭਰੀ ਮੈਂ ਤੇ ਮੈਂ ਦੱਸੋ, ਕਹਿੰਦੇ ਜੀ ਤੈਨੂੰ ਤਾਂ ਤੇਰੇ ਤਾਂ ਵਾਰੰਟ ਇਸ਼ੂ ਹੋ ਗਏ ਪੁਲਿਸ ਬੰਨੀਓ ਤੇ ਤੈਨੂੰ ਤਾਂ ਹੁਣ ਫੜਨਗੇ। ਉਹ ਆਹਦਾ ਵੀ ਮੈਂ ਭਰਨ ਨੂੰ ਤਿਆਰ ਹਾਂ, ਪਰ ਉਹਨੂੰ ਇੰਨਾ ਕੁ ਡਰਾਇਆ ਗਿਆ, ਉਹਨੂੰ ਉਸੇ ਫੋਨ ਦੇ ਉੱਤੇ ਗਾਂਹ ਕਿਸੇ ਨਾਲ ਹੋਰ ਕਹਿੰਦੇ ਜੀ ਪੁਲਿਸ ਥਾਣੇ ਚ ਗੱਲ ਕਰੋ, ਇਹ ਕਰੋ ਵੋ ਕਰੋ, ਨਾਲ ਉਹਨੂੰ ਫੋਨ ਨਹੀਂ ਕੱਟਣ ਦਿੱਤਾ, ਕਹਿੰਦੇ ਜੇ ਫੋਨ ਕੱਟੇਗਾ ਤਾਂ ਕਿਸੇ ਹੋਰ ਕਲਾਇੰਟ ਕੋਲੇ ਚਲਿਆ ਜਾਊਗਾ। ਇੱਦਾਂ ਕਰਦੇ ਕਰਦੇ ਗਾਂਹ ਇੱਕ ਮੁੰਡਾ ਪੰਜਾਬੀ ਬੋਲ ਪਿਆ, ਕਹਿੰਦਾ ਮੈਂ ਬਲਵੀਰ ਸਿੰਘ ਹਾਂ ਤੇ ਕਰਮਾਂ ਦੇ ਤੇਰੇ ਕਰਮ ਚੰਗੇ ਆ ਵੀ ਮੇਰੇ ਨਾਲ ਕਾਲ ਲੱਗ ਗਈ ਤੇਰੀ ਕਾਲ ਸੈਂਟਰ ਚ, ਤੇ ਕਹਿੰਦਾ ਵੀ ਇਹ ਤਾਂ ਤੈਨੂੰ ਫਸਾ ਲੈਣਗੇ, ਤੈਨੂੰ ਮੈਂ ਤਰੀਕਾ ਦੱਸਦਾ ਇੱਕ ਜਿਹੜੇ ਤਰੀਕੇ ਨਾਲ ਤੂੰ ਛੇਤੀ ਟੈਕਸ ਚੋਂ ਬਚ ਸਕਦਾ ਤੇ ਫੋਨ ਨਾ ਕੱਟੀ, ਕਿਉਂ ਜੇ ਫੋਨ ਕੱਟਦਾ ਤਾਂ ਕਹਿੰਦਾ ਕਿਸੇ ਹੋਰ ਕਾਲਰ ਕੋਲੇ ਵਗ ਜੂਗਾ। ਸੋ ਇੱਦਾਂ ਕਰਕੇ ਉਹਨੂੰ ਮੁੰਡੇ ਨੂੰ ਇੰਨਾ ਕੁ ਜਾਲ ਚ ਫਸਾਇਆ ਤੇ ਉਹਨੂੰ ਕਹਿੰਦਾ ਵੀ $1500 ਦੇ ਨਾ ਤੂੰ ਕੋਈ ਗਿਫਟ ਕਾਰਡ ਖਰੀਦ ਸ਼ਾਪਿੰਗ ਸੈਂਟਰ ਤੋਂ ਜਾ ਕੇ, ਤੇ ਉਹ ਸਕਰੈਚ ਕਰਕੇ ਉਹਦੇ ਨੰਬਰ ਦੇ। ਹੁਣ ਦੇਖੋ ਗਾਂਹ ਵਾਲਾ ਬੰਦਾ ਵੀ ਇੰਨੀ ਵੀ ਉਹਨੂੰ ਇੰਨਾ ਹਿਪਨੋਟਾਈਜ਼ ਕਰ ਲਿਆ ਵੀ ਉਹਦੀ ਸੋਚ ਹੀ ਕੰਮ ਕਰਨ ਨੂੰ ਹਟ ਗਈ ਵੀ ਇੱਕ ATO ਆਫਿਸ ਤੁਹਾਡੇ ਤੋਂ ਗਿਫਟ ਕਾਰਡ ਮੰਗੂਆ। ਤਾਂ ਉਹਨੂੰ ਕਹਿੰਦੇ ਜੀ ਉਹ ਗਿਆ ਸ਼ਾਪਿੰਗ ਦੇ ਲਈ, ਫੋਨ ਹੋਲਡ ਤੇ ਸ਼ਾਪਿੰਗ ਲਈ ਗਿਆ, ਤਾਂ ਉੱਥੇ ਜਾ ਕੇ ਕਹਿੰਦੇ ਉਹਨੂੰ ਜਿਹੜੇ ਗਿਫਟ ਕਾਰਡ ਨਹੀਂ ਮਿਲੇ, ਤਾਂ ਵਾਲਾ ਜੀ ਇੱਥੇ ਤਾਂ ਇਕੱਲੇ ITUN ਕਾਰਡ ਆ। ਕਹਿੰਦਾ ਠੀਕ ਆ 1500 ਦੇ ITUN ਕਾਰਡ ਲੈ ਦੇ। ਉਸ ਬੰਦੇ ਨੇ 1500 ਦੇ ITUN ਕਾਰਡ ਲੈ ਤੇ, ਜਦੋਂ ਲੈ ਤੇ ਕਾਰਡ ਮੂਹਰਲੇ ਨੇ ਦੇਖਿਆ ਵੀ ਇਹ ਤਾਂ ਬਹੁਤ ਸੌਖਾ ਠੱਗਿਆ ਜਾ ਰਿਹਾ, ਥੋੜਾ ਜਿਹਾ ਹੋਰ ਪ੍ਰੈਸ਼ਰ ਪਾਈਏ, ਤਾਂ ਉਹਨੂੰ ਫੇਰ ਕਹਿੰਦਾ ਵੀ 2000 ਦੇ ਹੋਰ ਲੈ ਕੇ ਦੇ, ਫੇਰ ਜਾ ਕੇ ਤੇਰਾ ਟਿਕਾ ਹੋਊਗਾ। ਤੇ ਉਹਨੂੰ ਜਿਹੜਾ ਨੰਬਰ ਦਿੰਦੇ ਸੀ ਕਹਿੰਦੇ ਟਰਾਈ ਕਰਕੇ ਦੇਖ ਲੈ ਵੀ ਨੰਬਰ ਕਿੱਥੇ ਮਿਲਦਾ ਹੋਰ ਫੋਨ ਤੋਂ, ਇਹ ਨਾ ਕੱਟੀ, ਉਹ ਜਾ ਕੇ ਸਿੱਧਾ ਫੈਡਰਲ ਪੁਲਿਸ ਨੂੰ ਮਿਲ ਜਾਂਦਾ ਸੀ ਨੰਬਰ ਵੀ ਆਹ ਦੇਖ ਅਸੀਂ ਫੈਡਰਲ ਪੁਲਿਸ ਤੋਂ ਬੋਲਦੇ ਹਾਂ। ਤਾਂ ਉਹ ਜਦੋਂ ਦੁਬਾਰੇ 2000 ਦੇ ਕਾਰਡ ਲੈਣ ਜਾ ਰਿਹਾ ਸੀ ਤਾਂ ਉਹਦੀ ਪਤਨੀ ਨੇ ਪੁੱਛਿਆ ਵੀ ਤੁਹਾਨੂੰ ਕੀ ਹੋਇਆ ਪਿਆ, ਅੱਧਾ ਪੌਣਾ ਘੰਟਾ ਹੋ ਗਿਆ ਫੋਨ ਦੇ ਉੱਤੇ ਇੰਨੇ ਘਬਰਾਏ ਫਿਰਦੇ ਹੋ, ਕੀ ਚੱਕਰ ਆ। ਤਾਂ ਉਹਨਾਂ ਨੇ ਜਦੋਂ ਗੱਲ ਕੀਤੀ ਤਾਂ ਉਹ ਫੋਨ ਕੱਟਤਾ, ਜਦੋਂ ਫੋਨ ਕੱਟਤਾ ਉਦੋਂ ਬਾਅਦ ਉਹਨਾਂ ਨੇ ਉਹਨਾਂ ਦੀ ਉਹ ਆਦਾ ਵੀ ਮੈਨੂੰ ਸੁਰਤ ਆਈ ਵੀ ਆਪਾਂ ਤਾਂ ਫਸ ਗਏ ਵੀ ITUN ਦੇ ਕਾਰਡ ਆ ਤੇ ਕਿਸੇ ਨੇ ਕੀ ਕਰਨੇ ITO ਦੇ ਵਿੱਚ। ਹੁਣ ਦੇਖੋ ਕਿਹੋ ਜਿਹੇ ਢੰਗਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ। ਅਖੀਰ ਦੁਬਾਰੇ ਫੇਰ ਉਹਨੂੰ ਫੋਨ ਆਇਆ ਤੇ ਦੁਬਾਰੇ ਫੇਰ ਸਾਡਾ ਦੇਖੋ ਉਹਨਾਂ ਨੇ ਆਪਦਾ ਜੱਟਪਣਾ ਦਿਖਾਇਆ ਤੇ ਉੱਤੋਂ ਕਹਿ ਰਿਹਾ ਜੀ ਮੈਂ ਬਲਵੀਰ ਸਿੰਘ ਬੋਲਦਾ ਤੇ ਅਸੀਂ ਜੱਟ ਹੁੰਦੇ ਹਾਂ, ਜਿਹੜਾ ਕੁਛ ਤੇਰੇ ਤੋਂ ਹੁੰਦਾ ਉਹ ਕਰ ਲਾ, ਇਹ ਤਾਂ ਮੈਂ ਲੈ ਲਿਆ। ਤੇ ਹੁਣ ਵੀ ਉਹਨੂੰ ਉਲਟਾ ਦੋ ਉਹਨਾਂ ਨੇ ਪੁਲਿਸ ਸ਼ਿਕਾਇਤ ਵੀ ਕਰ ਦਿੱਤੀ ਹੈ, ਸਭ ਕੁਛ ਕਰਤਾ, ਫੇਰ ਵੀ ਉਹਨੂੰ ਕਾਲ ਲਾ ਕਰ ਰਿਹਾ ਉਹ ਬੰਦਾ, ਤੇ ਫੇਰ ਕਾਲ ਕਰਕੇ ਕਹਿ ਰਿਹਾ ਵੀ ਲੈ ਕਰ ਲੈ ਜਿਹੜਾ ਕੁਛ ਕਰਨਾ, ਜਾਂ ਕਹਿੰਦਾ ਮੈਨੂੰ ਹੋਰ ਦਾ ਨੰਬਰ ਦੇ ਦੇ ਮੈਂ ਹੋਰ ਤੋਂ ਪਵਾ ਲਾਂ ITUN ਕਾਰਡ। ਤਾਂ ਮੈਨੂੰ ਤਾਂ ਸਮਝ ਤੋਂ ਬਾਹਰ ਆ ਇਹਨਾਂ ਚੀਜ਼ਾਂ ਦਾ ਵੀ ਜੇ ਮੈਂ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਜੇ ਤੁਹਾਨੂੰ ਇਹੋ ਜਿਹਾ ਰਿੰਗ ਆ ਜੇ ਜਾਂ ਕਿਸੇ ਹੋਰ ਦਾ ਨੰਬਰ ਮੰਗਣ ਤਾਂ ਮੇਰਾ ਨੰਬਰ ਦੇ ਦਿਆ ਕਰੋ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਠੱਗੇ ਜਾਣ ਨੂੰ ਤਿਆਰ ਹਾਂ, ਮੇਰੇ ਨਾਲ ਆ ਜਾਣ ਜਿਹੜਾ ਮਰਜ਼ੀ ਪੇਚਾ ਪਾਲੇ ਤੇ ਮੈਂ ਉਹਨੂੰ ਜ਼ਰੂਰ ਕਿਸੇ ਨਾ ਕਿਸੇ ਟਿਕਾਣੇ ਤੇ ਲੈ ਕੇ ਜਾਊਂਗਾ ਜਾਂ ਆਪ ਟਿਕਾਣੇ ਲੱਗ ਜੂ ਜਾਂ ਉਹਨੂੰ ਲੈ ਕੇ ਜਾਊਂਗਾ। ਸੋ ਇਹੋ ਜਿਹੀਆਂ ਚੀਜ਼ਾਂ ਤੋਂ ਬਚੋ ਦੋਸਤੋ, ਜੇ ਤੁਹਾਨੂੰ ਕਿਤੇ ਵੀ ਕੋਈ ਸ਼ੱਕੀ ਇਹੋ ਜਿਹੀ ਗੱਲ ਆਉਂਦੀ ਆ, ATO ਜਾਂ ਕੋਈ ਹੋਰ ਕੋਈ ਇਹੋ ਜਿਹਾ ਨਹੀਂ ਜਿਹਨਾਂ ਨੂੰ ITUN ਦੇ ਗਾਣੇ ਸੁਣਨ ਲਈ ਪੈਸੇ ਚਾਹੀਦੇ ਆ ਤੁਹਾਡੇ ਤੋਂ, ਸੋ ਇੰਨਾ ਕੁ ਤਾਂ ਅਸੀਂ ਕਾਮਨ ਸੈਂਸ ਦੇ ਨਾਲ ਰਹੀਏ ਤੇ ਥੋੜਾ ਜਿਹਾ ਜਾਗਰੂਕ ਹੋ ਕੇ ਰਹੀਏ। ਇਹ ਜਿਹੀਆਂ ਠੇਡੇ ਜੇ ਤੁਹਾਨੂੰ ਵੀ ਕਿਤੇ ਜ਼ਿੰਦਗੀ ਚ ਲੱਗੇ ਹੈ ਨਾ ਤੇ ਉਹ ਤੁਸੀਂ ਸੰਗਿਆ ਨਾ ਕਰੋ, ਤੁਸੀਂ ਸ਼ੇਅਰ ਕਰਿਆ ਕਰੋ ਆਪਦਾ ਉਹ, ਤਾਂ ਕਿ
ਤੁਸੀਂ ਆ ਜਾਂਦੇ ਜਾਂਦੇ ਜਿਹੜੀ ਖਬਰ ਸਾਂਝੀ ਕੀਤੀ ਆ ਮੇਰੇ ਤੇ, ਉਹ ਕਹਿੰਦੇ ਭਈ ਹੈਰਾਨ ਕਰ ਦੇਣ ਵਾਲੀ ਆ, ਭਈ ਠੱਗਿਆਂ ਠੱਗਾਂ ਦਾ ਵੀ ਠੱਗ ਨਿਕਲੇ, ਪਤਾ ਨੀ ਹੁਣ ਕਿਹੜਾ ਬਲਵੀਰ ਸਿੰਘ ਸੀਗਾ ਇਹ, ਪਰ ਬਿਲਕੁਲ ਇਹ ਬੜੀ ਵਧੀਆ ਤੁਸੀਂ ਖਬਰ ਸਾਂਝੀ ਕੀਤੀ, ਤਾਂ ਕਿ ਜਿਹੜੇ ਬਾਕੀ ਸਰੋਤੇ ਆ ਮੈਂ ਖੁਦ ਇਹਨਾਂ ਚੀਜ਼ਾਂ ਤੋਂ ਅਵੇਅਰ ਰਹੀਏ ਅਸੀਂ। ਔਰ ਪਰ ਕਿਸੇ ਵੇਲੇ ਏਦਾਂ ਹੁੰਦਾ ਕਿ ਦਿਮਾਗ ਹੀ ਕੰਮ ਕਰਨ ਨੂੰ ਹਟ ਜਾਂਦਾ ਜਦੋਂ ਤੁਸੀਂ ਡਰ ਜਾਂਦੇ ਆ ਤੇ।
ਬਿਲਕੁਲ ਜੀ, ਇਹ ਲੋਕ ਹਿਪਨੋਟਾਈਜ਼ ਕਰਦੇ ਆ, ਬਿਲਕੁਲ ਜੀ, ਇਹ ਲੋਕ ਹਿਪਨੋਟਾਈਜ਼ ਕਰਕੇ ਤੁਹਾਨੂੰ ਇਹੋ ਜਿਹਾ ਸੋਚਾਂ ਤੇ ਕਰ ਦਿੰਦੇ ਆ। ਜਿਵੇਂ ਹੁਣ ਉਸ ਬੰਦੇ ਨੇ ਇੱਕ ਨੰਬਰ ਦਿੱਤਾ ਤੇ ਉਹ ਨੰਬਰ ਜਦੋਂ ਬੰਦਾ ਬੁਲਾਉਂਦਾ ਸੀ ਸਿੱਧਾ ਫੈਡਰਲ ਪੁਲਿਸ ਦੇ ਜਾਂਦਾ ਸੀ, ਤਾਂ ਉਹ ਬੰਦਾ ਫਸ ਗਿਆ, ਉਹਨੂੰ ਲੱਗਿਆ ਵੀ ਵਾਕਈ ਪੁਲਿਸ ਮੈਨੂੰ ਫੜਨ ਨੂੰ ਫਿਰਦੀ ਆ। ਸੋ ਸਾਨੂੰ ਬਹੁਤ ਪਾਸਿਆਂ ਤੋਂ ਸੋਚਣਾ ਵਿਚਾਰਨਾ ਚਾਹੀਦਾ। ਤੁਸੀਂ ਇੰਨਾ ਕੁ ਤਾਂ ਰਾਈਟ ਹੈਗਾ ਹੀ ਆ ਤੁਹਾਡੇ ਕੋਲੇ ਵੀ ਮੈਨੂੰ 15 ਮਿੰਟਾਂ ਨੂੰ ਕਾਲ ਕਰਿਓ ਜੀ, ਮੈਂ ਸਭ ਕੁਝ ਰਾਈਡੀ ਹਾਂ, ਤੁਸੀਂ ਮੈਨੂੰ ਕੁਛ ਮਰਜ਼ੀ ਕਰੋ ਪਰ ਮੈਨੂੰ 15 ਮਿੰਟ ਦਿਓ ਜੀ। ਦੱਸੋ 15 ਮਿੰਟਾਂ ਦੇ ਵਿੱਚ ਹੀ ਤੁਸੀਂ ਹੈਲਪਲਾਈਨ ਤੇ ਗੱਲ ਕਰ ਸਕਦੇ ਹੋ, ਪੁਲਿਸ ਨਾਲ ਗੱਲ ਕਰ ਸਕਦੇ ਹੋ, ਕਿਤੋਂ ਵੀ ਆਪਦੇ ਆਲੇ ਦੁਆਲੇ ਯਾਰਾਂ ਦੋਸਤਾਂ ਨਾਲ ਸਾਂਝ ਪਾ ਸਕਦੇ ਹੋ, ਸਾਨੂੰ ਪੁੱਛ ਸਕਦੇ ਹੋ। ਸੋ ਇਹ ਕਰਕੇ ਕਾਲ ਨਾ ਕਰਿਆ ਕਰੋ ਇਹੋ ਜਿਹੇ ਕੰਮ ਦੇ ਵਿੱਚ ਜਿਹੜਾ ਤੁਹਾਨੂੰ ਇੰਨਾ ਫਸਾ ਰਿਹਾ ਨਾ ਵੀ ਫੋਨ ਵੀ ਨਾ ਕੱਟ, ਤਾਂ 100% ਹੀ ਠੱਗ ਆ। ਬਹੁਤ ਮਿਹਰਬਾਨੀ,
ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਤੇ ਇੱਕ ਗੱਲ ਹੋਰ ਆ, ਦੇਖ ਲੋ ਤੁਸੀਂ ਪਤਨੀ ਦੀ ਗੱਲ ਕੀਤੀ, ਕਿਤੇ ਨਾ ਕਿਤੇ ਪਤਨੀ ਜਿਹੜੀ ਉਹ ਸਾਥ ਨਿਭਾਉਂਦੀ ਆ, ਹੈ ਨਾ, ਦੇਖ ਲੋ ਵੀ ਉਹਨੇ ਹੀ।
ਬਿਲਕੁਲ ਜੀ ਬਿਲਕੁਲ, ਜੇ ਤੁਸੀਂ ਆਪਦੇ ਲਾਗੇ ਦੇ ਕਿਸੇ ਵੀ ਬੰਦੇ, ਚਾਹੇ ਉਹ ਤੁਹਾਡੀ ਘਰ ਵਾਲੀ ਆ ਕੋਈ ਵੀ ਆ ਲਾਗੇ, ਉਹਦੇ ਨਾਲ ਜੇ ਤੁਸੀਂ ਸ਼ੇਅਰ ਕਰ ਲਓ ਗੱਲ, ਤਾਂ ਮਸਲੇ ਦਾ ਹੱਲ ਨਿਕਲ ਆਉਂਦਾ, ਗੱਲ ਦੀ ਹਵਾ ਨਿਕਲ ਜਾਂਦੀ ਹੈ, ਨਹੀਂ ਤਾਂ ਗੱਲ ਗਵਾਰਾ ਹੀ ਬਣਿਆ ਰਹਿੰਦਾ ਸਦਾ।
ਜੀ ਬਿਲਕੁਲ, ਸਾਡੇ ਨਾਲ ਕਈ ਸਰੋਤੇ ਵੀ ਉਹ ਕਹਿ ਰਹੇ ਕਿ ਇਸ ਤਰ੍ਹਾਂ ਦੀਆਂ ਕਾਲਸ ਉਹਨਾਂ ਨੂੰ ਆਉਂਦੀਆਂ ਰਹਿੰਦੀਆਂ। ਵਿਕਰਮਜੀਤ ਸਿੰਘ ਹੁਣੀ ਜੁੜੇ ਆ ਤੇ ਉਹਨਾਂ ਨੇ ਇਹ ਕਿਹਾ ਕਿ ਆਈ ਆਫਨ ਗੈਟ ਦੀਸ ਕਾਲਸ, ਆਈ ਜਸਟ ਹੈਂਗ ਅਪ, ਤੇ ਕਹਿੰਦੇ ਵੀ ਉਹਨਾਂ ਨੂੰ ਵੀ ਇਹੋ ਜਿਹੀਆਂ ਕਾਲਸ ਆਉਂਦੀਆਂ ਰਹਿੰਦੀਆਂ, ਪਰ ਉਹ ਇੰਗੇਜ ਨਹੀਂ ਹੁੰਦੇ ਇਹੋ ਜਿਹੇ ਲੋਕਾਂ ਨਾਲ, ਤੇ ਫੋਨ ਜਿਹੜਾ ਆ ਉਹ ਕੱਟ ਦਿੰਦੇ ਆ। ਤੇ ਇੱਕ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਤੋਂ ਜੀ, ਉਹਨਾਂ ਨੇ ਕਿਹਾ ਕਿ ਮੈਨੂੰ ਵੀ ਇੱਦਾਂ ਦੇ ਬੜੇ ਈਮੇਲ ਆਉਂਦੇ ਆ, ਤੇ ਉਹਨਾਂ ਨੇ ਨਾਲ ਦੀ ਨਾਲ ਬਰਾੜ ਸਾਹਿਬ ਕਿਹਾ ਕਿ ਕੈਪਟਨ ਸਿੰਘ ਜੀ ਦਾ ਅਮਰੀਕੀ ਦੌਰੇ ਦਾ 2017 ਚੋਣਾਂ ਤੇ ਕੀ ਪ੍ਰਭਾਵ ਹੋਵੇਗਾ, ਕੋਈ ਚੰਗਾ ਹੁੰਗਾਰਾ ਨਹੀਂ ਮਿਲਿਆ, ਤੁਹਾਡਾ ਇਸ ਬਾਰੇ ਕੀ ਕਹਿਣਾ? ਸੋ ਤੁਸੀਂ ਇਹ ਖਬਰ ਅੱਜ ਸਾਂਝੀ ਕਰਨਾ ਚਾਹੋਗੇ ਜਾਂ ਫੇਰ ਕਿਸੇ ਹੋਰ?
ਜੀ ਜੀ ਜੀ, ਕੋਈ ਨੀ, ਮੈਂ ਬਰੀਫ ਦੇ ਵਿੱਚ ਦੱਸ ਦਿੰਦਾ ਵੀ ਜਿਹੜਾ ਕੈਪਟਨ ਦਾ ਜਿਹੜਾ ਕੈਨੇਡਾ ਅਮਰੀਕਾ ਦਾ ਦੌਰਾ ਆਇਆ ਤੇ ਅਕਾਲੀ ਦਲ ਦੀ ਮਿਲੀ ਭੁਗਤ ਨਾਲ ਉਹਨਾਂ ਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ ਜਾਂ ਉਹਨਾਂ ਨੂੰ ਉੱਥੋਂ ਵਾਪਸ ਬੇਰੰਗ ਪਰਤਣਾ ਪਿਆ। ਸੋ ਇਹੋ ਜਿਹੀਆਂ ਗੱਲਾਂ ਬਣੀਆਂ, ਤਾਂ ਇਹ ਮੈਨੂੰ ਲੱਗਦਾ ਵੀ ਕੈਪਟਨ ਕੋਈ ਕੱਚਾ ਖਿਡਾਰੀ ਨਹੀਂ ਆ, ਸਿਆਸਤ ਦਾ ਬਹੁਤ ਡੂੰਘਾ ਖਿਡਾਰੀ ਆ, ਤੇ ਉਹ ਇਸ ਨੂੰ ਵੀ ਬਣਾਊਆ, ਇਸ ਗੱਲ ਨੂੰ ਬਣਾਊਆ, ਤੇ ਇਹ ਵੀ ਜਿਹੜੀ ਵਿਰੋਧੀਆਂ ਦੇ ਉਲਟ ਲੈ ਜਾਊਗੀ। ਸੋ ਸੋਚ ਤਾਂ ਸਾਡੀ ਬਣਦੀ ਆ ਵੀ ਅਸੀਂ ਇਹਨਾਂ ਦੀਆਂ ਭਰਮਾਉਣ ਵਾਲੀਆਂ ਗੱਲਾਂ ਚ ਆਉਂਦੇ ਆ ਕਿ ਨਹੀਂ ਆਉਂਦੇ, ਪਰ ਇਹ ਜਿਹੜੀ ਸ਼ੁਰੂਆਤ ਕੀਤੀ ਆ ਚਾਹੇ ਕਿਸੇ ਨੇ ਵੀ ਕੀਤੀ ਆ, ਇਹ ਚੀਜ਼ ਵਿਦੇਸ਼ੀਆਂ ਲਈ ਚੰਗੀ ਆ। ਵਿਦੇਸ਼ੀਆਂ ਦੇ ਵਿੱਚ ਆ ਕੇ ਇਹਨਾਂ ਦਾ ਤੰਗ ਕਰਨ ਵਾਲਾ ਜਿਹੜਾ ਕੰਮ ਆ, ਜਿਵੇਂ ਪਿੱਛੇ ਜੇ ਅਕਾਲੀਆਂ ਨੂੰ ਨਹੀਂ ਵੜਨ ਦਿੱਤਾ ਸੀ, ਹੁਣ ਕੈਪਟਨ ਦੀ ਨੀ ਗੱਲ ਸੁਣੀਗੀ, ਤਾਂ ਆਉਣ ਵਾਲੇ ਦਿਨਾਂ ਚ ਕਿਤੇ ਨਾ ਕਿਤੇ ਇਹਨਾਂ ਨੂੰ ਨੱਥ ਜ਼ਰੂਰ ਪਊਗੀ। ਉੱਥੇ ਬੈਠੇ ਜੇ ਕੁਛ ਮਰਜ਼ੀ ਕਰੀ ਜਾਣ, ਇੱਥੇ ਨਹੀਂ ਆਉਣਗੇ, ਇਹ ਚੀਜ਼ਾਂ ਦਾ ਸਾਡੇ ਲਈ ਪਲੱਸ ਪੁਆਇੰਟ ਹੀ ਆ।
ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਮੈਨੂੰ ਉਮੀਦ ਹੈ ਕਿ ਜਗਤਾਰ ਸਿੰਘ ਹੁਣਾਂ ਨੂੰ ਉਹਨਾਂ ਦਾ ਜਿਹੜਾ ਜਵਾਬ ਉਹ ਮਿਲ ਗਿਆ ਹੋਏਗਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀਆਂ ਇਹ ਖਬਰਾਂ ਦੀ ਸਾਂਝ ਜਾਂ ਬਾਕੀ ਹੋਰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਅਰਦਾਸ ਕਰਦੇ ਹਾਂ ਕਿ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਤੇ ਚੜ੍ਹਦੀ ਕਲਾ ਚ ਰਹੋ। ਬਿਲਕੁਲ, ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ
ਜੀ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਰੋਤੇ ਜਿਹੜੇ ਜੁੜ ਚੁੱਕੇ ਆ ਤੇ ਆਪਣੀ ਸਾਂਝ ਪਾ ਚੁੱਕੇ ਆ, ਉਹਨਾਂ ਦਾ ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਈਮੇਲ ਦੇ ਜ਼ਰੀਏ ਸਾਡੇ ਨਾਲ ਅਮਨਦੀਪ ਸਿੰਘ ਅਜਰਾ, ਹਰਪ੍ਰੀਤ ਤੇ ਪੰਕਜ ਸ਼ਰਮਾ ਜਿਹੜੇ ਆ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ, ਉਹਨਾਂ ਨੇ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ, ਤੇ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦੇ ਵਿੱਚ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਤੇ ਏਦਾਂ ਹੀ ਸਾਂਝ ਪਾ ਕੇ ਰੱਖਿਓ। ਤੇ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਨਿਰਵੈਰ ਸਿੰਘ ਹੁਣੀ ਨਵੀਂ ਜੁੜੇ ਆ, ਤੇ ਇਹਨਾਂ ਨੂੰ ਇਹਨਾਂ ਨੇ ਸੌਂਗ ਫਰਮਾਇਸ਼ ਕੀਤੀ ਕਿ ਹੱਸ ਕੇ ਫੜਾ ਦੇ ਕੇਰਾ ਪੱਲਾ ਵੀ ਸੋਹਣਿਆ, ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਕਿਹੜੇ ਸਿੰਗਰ ਨੇ ਗਾਇਆ ਹੋਇਆ। ਸੋ ਜੀ ਇਹਨਾਂ ਨੇ ਲਿਖਿਆ ਕਿ ਇੰਦਰਜੀਤ ਨਿੱਕੂ ਦਾ ਇਹ ਬੜਾ ਹੀ ਸੋਹਣਾ ਜਿਹਾ ਗਾਣਾ ਹੈ ਤੇ ਜ਼ਰੂਰ ਇੰਜੋਏ ਕਰੋਗੇ ਤੁਸੀਂ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਇਹ ਗੀਤ ਅਸੀਂ ਜ਼ਰੂਰ ਚਲਾਵਾਂਗੇ, ਜੇ ਪ੍ਰੋਗਰਾਮ ਦੇ ਵਿੱਚ ਵਕਤ ਨਾ ਮਿਲਿਆ ਤੇ ਪ੍ਰੋਗਰਾਮ ਤੋਂ ਬਾਅਦ ਇਹ ਗੀਤ ਜਿਹੜਾ ਚਲਾਵਾਂਗੇ ਤੇ ਖੁਦ ਵੀ ਇੰਜੋਏ ਕਰਾਂਗੀ ਜੀ ਮੈਂ ਇਸ ਗਾਣੇ ਨੂੰ ਵੀ। ਤੇ ਵੀਰਪਾਲ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਤੇ ਇਹਨਾਂ ਨੇ ਜੀ ਗੈਰੀ ਸੰਧੂ ਦਾ ਗਾਇਆ ਗੀਤ ਜਾਨੂ ਚਲਾਉਣ ਦੀ ਫਰਮਾਇਸ਼ ਕੀਤੀ ਹੈ ਆਪਣੀ ਵਾਈਫ ਦੇ ਲਈ। ਵੀਰਪਾਲ ਜੀ ਮੈਨੂੰ ਲੱਗਦਾ ਕਿ ਅੱਜ ਆਪਣੀ ਜਾਨੂ ਨਾਲ ਬੈਠ ਕੇ ਪ੍ਰੋਗਰਾਮ ਸੁਣ ਰਹੇ, ਤੇ ਉਹਨਾਂ ਦੀ ਜਾਨੂ ਦੇ ਲਈ ਅਸੀਂ ਗੈਰੀ ਸੰਧੂ ਦਾ ਗੀਤ ਜਿਹੜਾ ਉਹ ਵੀ ਜ਼ਰੂਰ ਚਲਾਵਾਂਗੇ। ਸਨੀ ਸਿੰਘ ਹੁਣੀ ਸਾਡੇ ਨਾਲ ਜੁੜੇ ਆ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਤੇ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਨੀ ਜੀ ਉਮੀਦ ਆ ਤੁਹਾਡਾ ਅੱਜ ਦਾ ਦਿਨ ਵਧੀਆ ਚੱਲ ਰਿਹਾ ਹੋਵੇਗਾ ਤੇ ਇਹਨਾਂ ਨੇ ਇੱਕ ਚੁਟਕਲਾ ਸਾਡੇ ਨਾਲ ਸਾਂਝਾ ਕੀਤਾ ਹੈ ਕਹਿੰਦੇ ਕਿ ਬੀਬੀ ਕਹਿੰਦੀ ਆ ਜੀ ਸੁਣਤੇ ਹੋ ਹਮਾਰੀ ਸ਼ਾਦੀ ਕਰਾਨੇ ਵਾਲੇ ਪੰਡਿਤ ਜੀ ਕਾ ਆਜ ਐਕਸੀਡੈਂਟ ਹੋ ਗਿਆ ਔਰ ਵੋ ਅਬ ਨਹੀਂ ਰਹੇ ਤੇ ਪਤੀ ਕਹਿੰਦਾ ਅੱਛਾ ਏਕ ਨਾ ਏਕ ਦਿਨ ਉਸੇ ਆਪਣੇ ਪਾਪੋ ਕੀ ਸਜ਼ਾ ਮਿਲਨੀ ਹੀ ਥੀ। ਸਨੀ ਜੀ ਨੇ ਬੜਾ ਹੀ ਪਿਆਰਾ ਜਿਹਾ ਚੁਟਕਲਾ ਭੇਜਿਆ। ਕੋਈ ਨੀ ਜੀ ਕੋਈ ਨੀ, ਮੈਨੂੰ ਲੱਗਦਾ ਕਿ ਤੁਸੀਂ ਆਪਣੀ ਜਾਨੂ ਨਾਲ ਬੈਠ ਕੇ ਪ੍ਰੋਗਰਾਮ ਨਹੀਂ ਸੁਣ ਰਹੇ ਤਾਂ ਹੀ ਏਦਾਂ ਦੇ ਚੁਟਕਲੇ ਭੇਜ ਰਹੇ ਹੋ, ਹੈ ਨਾ। ਤੇ ਬਟ ਪ੍ਰੋਗਰਾਮ ਦੇ ਵਿੱਚ ਅਹਿਸਾਨ ਪਾਉਣ ਲਈ ਇਹ ਪਿਆਰਾ ਜਿਹਾ ਚੁਟਕਲਾ ਸਾਡੇ ਨਾਲ ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਹਰਮੀਤ ਸਿੰਘ ਚੰਨਾ ਹੁਣੀ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਸਾਰਿਆਂ ਨੂੰ। ਤੇ ਇਹਨਾਂ ਨੇ ਹਿੰਦੀ ਫਿਲਮ ਦਾ ਇੱਕ ਗੀਤ ਮਹਿਬੂਬ ਕੀ ਮਹਿੰਦੀ ਵਿੱਚੋਂ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ। ਤੇ ਨਾਲ ਹੀ ਇਹਨਾਂ ਨੇ ਸਾਨੂੰ ਮੈਸੇਜਿਸ ਵੀ ਭੇਜਿਆ ਕਿ ਜੀਵਨ ਮੇ ਕੁਛ ਬੜਾ ਮਿਲ ਜਾਏ ਤੋ ਛੋਟੋ ਕੋ ਕਭੀ ਮਤ ਭੁਲਾਨਾ ਕਿਉਂਕਿ ਜਹਾਂ ਸੂਈ ਕਾ ਕੰਮ ਹੋ ਵਹਾਂ ਤਲਵਾਰ ਕੰਮ ਨਹੀਂ ਕਰਤੀ। ਬਿਲਕੁਲ ਜੀ, ਹਰ ਛੋਟੀ ਚੀਜ਼ ਆ ਜਾਂ ਵੱਡੀ ਚੀਜ਼ ਆ ਹਰ ਕਿਸੇ ਦੀ ਆਪਣੀ ਅਹਿਮੀਅਤ ਹੈ ਤੇ ਉਹਦੀ ਜਗ੍ਹਾ ਹੋਰ ਕੋਈ ਨਹੀਂ ਲੈ ਸਕਦਾ। ਤੇ ਇਹਨਾਂ ਨੇ ਇੱਕ ਹਸਬੈਂਡ ਵਾਈਫ ਦਾ ਜਿਹੜਾ ਚੁਟਕਲਾ ਉਹ ਵੀ ਸਾਂਝਾ ਕੀਤਾ। ਵਾਈਫ ਕਹਿੰਦੀ ਆ ਵਟ ਆਰ ਯੂ ਡੂਇੰਗ, ਹਸਬੈਂਡ ਕਹਿੰਦਾ ਕਿਲਿੰਗ ਮਸਕੀਟੋਜ਼, ਵਾਈਫ ਕਹਿੰਦੀ ਹਾਉ ਮੈਨੀ ਡਿਡ ਯੂ ਕਿਲ, ਹਸਬੈਂਡ ਕਹਿੰਦਾ ਟੋਟਲ 5, 2 ਫੀਮੇਲ ਐਂਡ 3 ਮੇਲਸ, ਵਾਈਫ ਕਹਿੰਦੀ ਹਾਉ ਡੂ ਯੂ ਨੋ ਦੇਅਰ ਜੈਂਡਰ, ਹਸਬੈਂਡ ਕਹਿੰਦਾ 2 ਨੀਅਰ ਮਿਰਰ ਐਂਡ 3 ਨੀਅਰ ਬੀਅਰ। ਬਿਲਕੁਲ ਜੀ ਠੀਕ ਆ, ਬੜਾ ਵਧੀਆ ਗੈਸ ਲਗਾਇਆ ਉਹਨਾਂ ਨੇ, ਹੈ ਨਾ। ਤੇ ਪ੍ਰੋਗਰਾਮ ਚ ਸਾਥ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਜਗਤਾਰ ਸਿੰਘ ਢੁੱਡੀ ਕੇ ਤੇ ਵਿਕਰਮਜੀਤ ਸਿੰਘ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਤੇ ਨਾਲ ਹੀ ਉਹਨਾਂ ਨੇ ਜਿਹੜੀਆਂ ਖਬਰਾਂ ਬਾਰੇ ਗੱਲ ਕੀਤੀ ਸੀ ਉਹ ਅਸੀਂ ਬਰਾੜ ਸਾਹਿਬ ਨਾਲ ਕਰ ਚੁੱਕੇ ਹਾਂ। ਤੇ ਹੁਣ ਜੀ ਨਾਲ ਨਾਲ ਅਸੀਂ ਤੁਹਾਡੀ ਫਰਮਾਇਸ਼ ਤੇ ਗੀਤ ਵੀ ਚਲਾਉਣੇ ਆ ਤੇ ਫਰਮਾਇਸ਼ਾਂ ਮੇਰੇ ਕੋਲ ਕਾਫੀ ਆ ਚੁੱਕੀਆਂ ਨੇ ਤੇ ਨਾਲ ਹੀ ਨਾਲ ਜੀ ਅਸੀਂ ਅੱਜ ਸੈਮੀ ਦੇ ਨਾਲ ਨਾਲ ਗੱਲਬਾਤ ਕਰਨੀ ਆ, ਪਰ ਉਸ ਤੋਂ ਪਹਿਲਾਂ ਲੈਣੇ ਆ ਇੱਕ ਛੋਟਾ ਜਿਹਾ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਹਾਜ਼ਰ ਹੋਵਾਂਗੀ ਮੈਂ ਤੁਹਾਡੇ ਹਰ ਅਜ਼ੀਜ਼ ਜਿਹੜੇ ਅਦਾਕਾਰ ਸੈਮੀ ਦੇ ਨਾਲ ਦੇ ਨਾਲ ਤੇ ਉਹਨਾਂ ਨਾਲ ਗੱਲਾਂ ਬਾਤਾਂ ਜਿਹੜੀਆਂ ਅਸੀਂ ਕਰਾਂਗੇ। ਸੋ ਮਿਲਦੇ ਆ ਬ੍ਰੇਕ ਤੋਂ ਬਾਅਦ।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਏ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼, ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫਤੇ ਚ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ, ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਲਈ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰਦੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 7 ਦਿਨ ਉਪਲਬਧ ਹਨ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413272।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਜੂਰਿਸ ਆਸਟ੍ਰੇਲੀਆ ਲੋਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲੋਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04-12-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04-12-292-308।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਲੋ ਜੀ, ਬ੍ਰੇਕ ਤੋਂ ਬਾਅਦ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਫਿਰ ਪ੍ਰੋਗਰਾਮ ਦੇ ਵਿੱਚ। ਸੋ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਅੱਜ 2 ਖਾਸ ਮਹਿਮਾਨ ਜਿਹੜੇ ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਆ। ਵੈਸੇ ਇਹਨਾਂ ਨੂੰ 2 ਤੇ ਮੈਨੂੰ ਲੱਗਦਾ ਕਹਿਣ ਨਾਲੋਂ ਦੋਵਾਂ ਬਾਰੇ ਮੈਂ ਚਲੋ ਇੰਨਾ ਹੀ ਕਹਿ ਦਾਂਗੀ ਕਿ ਤੇਰੀ ਮੇਰੀ ਇੱਕ ਜਿੰਦੜੀ ਹੈ ਨਾ, ਉਂਝ ਵੇਖਣ ਨੂੰ ਅਸੀਂ 2। ਸੋ ਜੀ, 2 ਮਹਿਮਾਨਾਂ ਦੀ ਜਗ੍ਹਾ ਤੇ ਜੇ ਮੈਂ ਇਹ ਕਹਾਂ ਕਿ ਇੱਕ ਪਿਆਰਾ ਜਿਹਾ ਜੋੜਾ ਜਿਹੜਾ ਉਹ ਸਾਡੇ ਨਾਲ ਗੱਲਬਾਤ ਕਰੇਗਾ ਤੇ ਉਹ ਜ਼ਿਆਦਾ ਢੁਕਵਾਂ ਸ਼ਬਦ ਹੋਏਗਾ। ਸੋ ਜੀ, ਇਸ ਪਿਆਰੇ ਜਿਹੇ ਜੋੜੇ ਨੂੰ ਹਰਮਨ ਪਰਿਵਾਰ ਸਵਾਗਤ ਕਰਦਾ ਇਹਨਾਂ ਦਾ। ਸੋ ਸੈਮੀ ਦੇ ਨਾਲ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਬਹੁਤ ਬਹੁਤ ਧੰਨਵਾਦ ਜੀ ਇੰਨੇ ਮਿੱਠੇ ਮਿੱਠੇ ਸ਼ਬਦ ਬੋਲਣ ਦੇ ਲਈ, ਨਾਲੇ ਸੁਣਨ ਵਾਲੇ ਸਰੋਤਿਆਂ ਦਾ।
ਥੈਂਕ ਯੂ ਵੈਰੀ ਮਚ
ਜੀ ਸੈਮੀ ਤੇ ਨਾਜ਼। ਬਿਲਕੁਲ। ਅੱਛਾ, ਤੁਸੀਂ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਜਿਹੜੇ ਸੈਮੀ ਤੇ ਨਾਜ਼ ਹੈ, ਇਹ ਤੁਸੀਂ ਦੋਨੇ ਇੱਕ ਦੂਜੇ ਨੂੰ ਪਿਆਰ ਨਾਲ ਬੁਲਾਉਂਦੇ ਹੋ ਜਾਂ ਫਿਰ ਇਹ ਤੁਹਾਡੇ ਅਸਲ ਚ ਨਾਮ ਹੈ?
ਸਾਡੇ ਤਾਂ ਜਾਨੂੰ ਜਾਨੂੰ ਚੱਲਦਾ।
ਨਹੀਂ ਨਹੀਂ, ਅਸਲ ਨਾਮ ਨਾ ਤੁਹਾਡੇ ਅਸਲ ਵਿੱਚ ਨਹੀਂ, ਵੈਸੇ ਜਾਨੂੰ ਜਾਨੂੰ ਵੱਧ ਚੱਲਦਾ।
ਵਾਹ ਜੀ ਵਾਹ। ਤੇ ਫਿਰ ਸਾਨੂੰ ਟਿਪ ਦਿਓ ਕੋਈ ਤੁਸੀਂ, ਜੇ ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ?
5 ਸਾਲ ਹੋ ਗਏ ਜੀ ਤਕਰੀਬਨ। 2011 ਚ।
ਲੋ ਜੀ ਲੋ, ਫਿਰ 5 ਸਾਲ ਬਾਅਦ ਵੀ ਜਾਨੂੰ ਜਾਨੂੰ ਚੱਲਦਾ, ਫਿਰ ਤਾਂ ਤੁਹਾਡੇ ਤੋਂ ਟਿਪ ਲੈਣੀ ਪੈਣੀ ਆ। ਸਾਨੂੰ ਦੱਸੋ ਭਈ ਇਹਦਾ ਰਾਜ਼ ਕੀ ਹੈ?
ਗੂੜਾ ਪਿਆਰ।
ਰਾਜ ਇਹ ਨਾ ਜਿਕਣ ਜੀ ਪਹਿਲਾਂ ਅਸੀਂ ਉਹਦੇ ਆਪਣੇ ਮੈਂਟੂ ਬਰਾੜ ਜੀ ਦੀਆਂ ਗੱਲਾਂ ਸੁਣ ਰਹੇ ਸੀ ਵੀ ਜਿਕਣ ਤੁਸੀਂ ਹਰ ਇੱਕ ਛੋਟੀ ਛੋਟੀ ਗੱਲ ਆਪਣੇ ਪਾਰਟਨਰ ਨਾਲ ਸ਼ੇਅਰ ਕਰੋ ਇਹਦੇ ਨਾਲ ਨਾ ਕੋਈ ਵੀ ਤੁਹਾਡੇ ਗਿਲੇ ਸ਼ਿਕਵੇ ਜੋ ਹੁੰਦੇ ਨੇ ਦਿਲ ਦੇ ਵਿੱਚ ਦੂਰ ਹੋ ਜਾਂਦੇ ਨੇ ਇਹਦੇ ਨਾਲ ਤੁਹਾਡਾ ਪਿਆਰ ਵੱਧਦਾ ਅਗਰ ਤੁਸੀਂ ਮਾੜੀ ਮਾੜੀ ਗੱਲ ਲੁਕੋਵੋਗੇ ਹਲਕੀ ਹਲਕੀ ਗੱਲ ਉਹ ਅੱਗੇ ਜਾ ਕੇ ਬਲੰਡਰ ਬਣ ਜਾਂਦਾ ਤੇ ਤੁਹਾਡੇ ਰਿਸ਼ਤਿਆਂ ਵਿੱਚ ਉਹ ਥਕਾਵਟ ਆਉਣੀ ਸ਼ੁਰੂ ਹੋ ਜਾਂਦੀ ਆ
ਬਿਲਕੁਲ ਬਿਲਕੁਲ ਕਿਹਾ ਬਿਲਕੁਲ ਸਹੀ ਕਿਹਾ ਸਾਹਿਬ ਜੀ ਤੁਸੀਂ ਜਿਹੜੀ ਕਮਿਊਨੀਕੇਸ਼ਨ ਆ ਜਿਹੜੀ ਗੱਲਬਾਤ ਹੈ ਉਹ ਜਿਹੜੀ ਬਹੁਤ ਅਹਿਮ ਹੈ ਸੋ ਦਿਲ ਦੀਆਂ ਗੱਲਾਂ ਫਰੋਲਦੇ ਰਹਿਣਾ ਚਾਹੀਦਾ ਜੀ ਇੱਕ ਦੂਜੇ ਨਾਲ ਤੇ ਤੁਹਾਡੀਆਂ ਗੱਲਾਂ ਜਿਹੜੀਆਂ ਜੋ ਤੁਸੀਂ ਫਰੋਲਦੇ ਹੋ ਅਸੀਂ ਦੇਖੀ ਦੀਆਂ ਔਰ ਬੜੀਆਂ ਹੀ ਪਿਆਰੀਆਂ ਹੁੰਦੀਆਂ ਬੜੀ ਸਾਦਾ ਜਿਹੇ ਅੰਦਾਜ਼ ਦੇ ਨਾਲ ਤੁਸੀਂ ਬੜੀ ਵਧੀਆ ਗੱਲ ਕਰ ਦਿੰਦੇ ਹੋ ਜਿਸ ਤਰ੍ਹਾਂ ਬਰਾੜ ਸਾਹਿਬ ਨੇ ਪਹਿਲਾਂ ਹੀ ਕਿਹਾ ਕਿ ਉਹਦੇ ਵਿੱਚ ਕੋਈ ਸਕ੍ਰਿਪਟਡ ਨੀ ਲੱਗਦੀ ਏਦਾਂ ਨੀ ਲੱਗਦਾ ਕਿ ਉਹਨੂੰ ਤੁਸੀਂ ਪਹਿਲਾਂ ਬੈਠ ਕੇ ਕੁਛ ਸੋਚਿਆ ਉਹਦੇ ਬਾਰੇ ਵੀ ਚੱਲ ਨਾਲ ਏਦਾਂ ਪ੍ਰੈਜੈਂਟ ਕਰਦੇ ਆ ਉਹ ਏਦਾਂ ਲੱਗਦਾ ਕਿ ਰੈਂਡਮਲੀ ਬਸ ਤੁਸੀਂ ਜੋ ਇੱਕ ਦੋਨਿਆਂ ਦੀ ਗੱਲਬਾਤ ਹੁੰਦੀ ਆ ਉਹਨੂੰ ਰਿਕਾਰਡ ਕਰਕੇ ਪਾ ਦਿੰਦੇ ਹੋ ਔਰ ਉਹ ਜਿਹੜੀ ਬਾਕੀ ਸਾਰਿਆਂ ਦੇ ਦਿਲ ਨੂੰ ਛੂ ਜਾਂਦੀ ਹੈ ਇਸੇ ਤਰ੍ਹਾਂ ਹੀ ਆ ਤੁਸੀਂ ਕੁਛ ਸਕ੍ਰਿਪਟ ਵਗੈਰਾ ਕਰਦੇ ਹੋ ਪਹਿਲਾਂ ਉਹਦੇ ਲਈ
ਨਹੀਂ ਜੀ ਬਿਲਕੁਲ ਮੈਂਟੂ ਰਾੜ ਜੀ ਨੇ ਬਿਲਕੁਲ ਸਹੀ ਕਿਹਾ ਸੀ ਅਸੀਂ ਕੋਈ ਸਕ੍ਰਿਪਟ ਨਹੀਂ ਕਰਦੇ ਬਸ ਦਿਮਾਗ ਚ ਦੀ ਜੋ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਗੱਲਾਂ ਹੁੰਦੀਆਂ ਨੇ ਨਾ ਬਸ ਉਹੀ ਬਸ ਅਸੀਂ ਇੱਕ ਵਾਰ ਗੱਲ ਕਰਦੇ ਵੀ ਨਾ ਆਹ ਇੱਦਾਂ ਗੱਲ ਹੁੰਦੀ ਆ ਬਸ ਅਸੀਂ ਕੋਈ ਡਾਇਲੋਗ ਡਿਲੀਵਰੀ ਨਹੀਂ ਜਿਕਣ ਆਪਣੇ ਨੈਚੁਰਲ ਜਿਕਣ ਕੋਈ ਵੀ ਇੱਕ ਦੂਜੇ ਨਾਲ ਗੱਲ ਪੁੱਛਦੇ ਆ ਬਸ ਆਪਣੇ ਮੂੰਹ ਚੋਂ ਨਿਕਲ ਆਉਂਦੀਆਂ ਗੱਲਾਂ
ਜੀ ਬਿਲਕੁਲ ਬਿਲਕੁਲ ਤੁਹਾਡੀ ਰੀਸੈਂਟਲੀ ਹੁਣੇ ਉਹ ਵਾਲੀ ਵੇਖੀ ਸੀ ਜਿਹੜੀ ਹੈ ਸ਼ੋਪਿੰਗ ਵਾਲੀ ਆਈ ਸੀ ਹੈ ਨਾ
ਦੇਖ ਲੋ ਕਰਾਈ ਪਾਈ ਮੈਨੂੰ ਲੱਗਦਾ
ਮੈਂ ਨਾ ਇਹੀ ਦੇਖ ਰਹੀ ਸੀਗੀ ਮੈਂ ਵੀ ਇਹੀ ਦੇਖ ਰਹੀ ਸੀ ਵੀ ਦੇਖਦੀ ਹਾਂ ਵੀ ਹੁਣ ਕੀ ਬਹਾਨਾ ਪੈਂਦਾ ਹੈ ਨਾ ਤੇ ਇਹ ਸੈਮੀ ਨੂੰ ਸੁੱਝ ਗਿਆ ਵੀ ਚੱਲ ਮੈਂ ਹੁਣ ਬਹਾਨਾ ਇਹੀ ਮਾਰਦਾ ਕਿ ਮੇਰੇ ਕੋਲ ਜੁੱਤੀਆਂ ਹੈਗੀਆਂ ਇਹ ਹਸਬੈਂਡ ਬੜੇ ਖਰਾਬ ਹੁੰਦੇ ਸ਼ੋਪਿੰਗ ਦੇ ਨਾਂ ਤੇ ਇਹਨਾਂ ਕੋਲ 100 ਬਹਾਨੇ ਆ ਜਾਂਦੇ ਆ
ਨਹੀਂ ਲੈਣਾ ਕਰਨਾ ਤਾਂ ਘੱਟ ਹੀ ਹੁੰਦਾ ਬਾਕੀ ਟਾਈਮ ਵੱਧ ਖਰਾਬ ਹੁੰਦਾ
ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਹੀ ਬਾਕੀ ਕਿਉਂਕਿ ਜਿਹੜੀਆਂ ਵਾਈਫਸ ਹੁੰਦੀਆਂ ਜਿਹੜੀਆਂ ਪਤਨੀਆਂ ਹੁੰਦੀਆਂ ਉਹਨਾਂ ਤੋਂ ਵੀ ਕੀ ਲੁਕਿਆ ਹੁੰਦਾ ਨਾ ਜੀ ਸਭ ਪਤਾ ਹੁੰਦਾ ਕਿ ਬਟੂਏ ਦੇ ਵਿੱਚ ਕਿੰਨੇ ਹੈਗੇ ਆ ਅਸੀਂ ਕਿੰਨੇ ਲਾਉਣੇ ਆ ਤੇ ਕਿੰਨੇ ਬਚਾਉਣੇ ਆ ਸੋ ਕਮਾਉਂਦੇ ਬੇਸ਼ੱਕ ਪਤੀ ਆ ਪਰ ਜਿਹੜਾ ਘਰ ਬਣਾਉਣਾ ਹੁੰਦਾ ਆ ਉਹ ਵਾਈਫ ਹੀ ਬਣਾਉਂਦੀਆਂ ਉਹ ਪਤਨੀਆਂ ਹੀ
ਬਣਾਉਂਦੀਆਂ ਨਹੀਂ ਜੀ ਵਾਈਫ ਵੀ ਕਮਾਉਂਦੀਆਂ ਹੁੰਦੀਆਂ ਨੇ ਇਕੱਲੇ ਹਸਬੈਂਡ ਨਹੀਂ ਕਮਾਉਂਦੇ ਹੁੰਦੇ
ਇਹ ਬਿਲਕੁਲ ਤੁਸੀਂ ਸਹੀ ਕਿਹਾ ਬਟ ਜਿਹੜੀ ਮੇਨ ਚੀਜ਼ ਆਉਂਦੀ ਆ ਨਾ ਇਹ ਜਿਹੜੀ ਮੇਨ ਇੱਕ ਮੈਂਟੈਲਿਟੀ ਹੁੰਦੀ ਉਹ ਲੱਗਦਾ ਕਿ ਅਸੀਂ ਕਮਾਉਂਦੇ ਬਿਲਕੁਲ ਅੱਜ ਦੇ ਟਾਈਮ ਵਿੱਚ ਤੇ ਪਤਨੀਆਂ ਵੀ ਓਨੀਆਂ ਹੀ ਕਮਾਉਂਦੀਆਂ ਉਹਨਾਂ ਨਾਲ ਤੁਸੀਂ ਸੋਚੋ ਬਣਾਉਂਦੀਆਂ ਵੀ ਆ ਹੈ ਨਾ ਕਿੰਨਾ ਬਚਾਉਣਾ ਕਿੱਦਾਂ ਜੋੜਨਾ ਆ ਇਹ ਸਾਰਾ ਹਿਸਾਬ ਕਿਤਾਬ ਪਤਨੀਆਂ ਨੇ ਰੱਖਣਾ ਹੁੰਦਾ ਆ ਸੋ ਬਿਲਕੁਲ ਜੀ ਇਹਨਾਂ ਦਾ ਸਾਨੂੰ ਐਪਰੀਸ਼ੀਏਟ ਕਰਨਾ ਬਣਦਾ ਆ
ਬਾਕੀ
ਹਾਂ ਇੱਕ ਵਾਰੀ ਸਾਡੇ ਸਾਹਮਣੇ ਕਰਕੇ ਦਿਖਾਓ ਹੁਣ ਤੁਸੀਂ ਕਿੱਦਾਂ ਕਰਦੇ ਹੁੰਦੇ ਆ ਕਿੱਦਾਂ ਐਪਰੀਸ਼ੀਏਟ ਕਰਦੇ ਆ ਨਾਜ਼ ਨੂੰ
ਕਿਵੇਂ ਕਹਾਂ ਦੱਸਦੇ ਹੋ ਤੁਸੀਂ
ਤੁਸੀਂ ਏਦਾਂ ਕਹੋ ਮੇਰੇ ਕੋਲ ਤਾਂ ਪੈਸਾ ਕਿਤੇ ਨੀ ਜਾਂਦਾ ਤੂੰ ਤਾਂ ਬਹੁਤ
ਸੰਭਾਲਦੀ
ਜਿਹੜੀ ਚੀਜ਼ ਲੈਣੀ ਹੈ ਲੈ ਲਓ ਤੂੰ ਸਾਫ ਕਰਨਾ ਕੁਛ ਨੀ
ਹੌਲੀ ਹੌਲੀ ਬੋਲ ਸੁਣਨ ਲੈਣਾ ਚੰਗਾ ਏਦਾਂ
ਚਲੋ ਤੁਸੀਂ ਹੁਣ ਸਹਿਮੀ ਕਹੋ ਇਹ ਕਿਉਂਕਿ ਚੱਲ ਅੱਜ ਨਾ ਤੂੰ ਨਾ ਆਪਣੇ ਦਿਲ ਦੀਆਂ ਗੱਲਾਂ ਏਦਾਂ ਹੀ ਕਢਵਾ ਲਾ ਰੇਡੀਓ ਤੇ ਹੀ ਹੈ ਨਾ
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਤੁਹਾਡੇ ਕਰਕੇ ਕੁਛ ਤਾਂ ਮਿੱਠੇ ਬੋਲ ਬੋਲਣਗੇ
ਹਰ ਵਕਤ ਤੈਨੂੰ ਕਹਿੰਦਾ ਜਾਨੂ ਆ ਕਰ ਦੋ ਜਾਨੂ
ਅੰਦਰ ਵੜ ਕੇ ਵੀਡੀਓ ਤੇ
ਨਹੀਂ ਪਿਆਰ ਸਾਰੀ ਜੀ ਪਿਆਰ ਤਾਂ ਬੜਾ ਜੀ ਕਿਉਂਕਿ ਹਰ ਇੱਕ ਹਸਬੈਂਡ ਵਾਈਫ ਚ ਲੜਾਈ ਝਗੜੇ ਤਾਂ ਮਾੜੇ ਮੋਟੇ ਹੁੰਦੇ ਰਹਿੰਦੇ ਜੋ ਉਹ ਸਾਡੇ ਚ ਵੀ ਹੁੰਦੇ ਨੇ ਨੋ ਡਾਊਟ ਜਿਵੇਂ ਮੈਂ ਝੂਠ ਕਰੀ ਆ ਅਸੀਂ ਬਿਲਕੁਲ ਨੀ ਲੜਦੇ ਨੀ ਇਹ ਤਾਂ ਗੱਲ ਬਿਲਕੁਲ ਝੂਠ ਹੋਊਗੀ ਤੇ ਹਾਂ ਹਲਕੀ ਫੁਲਕੀ ਤਾਂ ਚੱਲਦੀ ਰਹਿੰਦੀ ਆ ਤੇ ਬਸ ਅਸੀਂ ਪਿਆਰ ਵੀ ਬਹੁਤ ਕਰਦੇ ਕਹਿ ਨੀ ਹੁੰਦੇ ਜਿੱਥੇ ਲੜਾਈ ਹੁੰਦੀ ਆ ਤਾਂ ਉੱਥੇ ਪਿਆਰ ਵੀ ਹੁੰਦਾ
ਬਿਲਕੁਲ ਜੀ ਬਿਲਕੁਲ ਇਹ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਅੱਛਾ ਪਰ ਇੱਕ ਗੱਲ ਤੇ ਹੈ ਜਿਹੜੀ ਤੁਸੀਂ ਜਾਨੂ ਵਾਲੀ ਗੱਲ ਕਹੀ ਹੈ ਨਾ ਇਹ ਮੈਨੂੰ ਏਦਾਂ ਲੱਗਦਾ ਕਿ ਜਦੋਂ ਕੋਈ ਕੰਮ ਘਟਾਉਣਾ ਹੁੰਦਾ ਨਾ ਕੋਈ ਮਤਲਬ ਹੁੰਦਾ ਇਹ ਜਾਨੂ ਉਦੋਂ ਹੀ ਵਰਤਿਆ ਜਾਂਦਾ ਅਦਰਵਾਈਜ਼ ਹਰ ਵੇਲੇ ਜਾਨੂ ਨੀ ਕਰਦਾ ਕੋਈ
ਉਹ ਨਹੀਂ ਐਕਚੁਲੀ ਨਾ ਸਾਡੇ ਨਾ ਇੱਕ ਸਾਡੀ ਇੰਗੇਜਮੈਂਟ ਹੋਈ ਨੂੰ ਐਟਲੀਸਟ 10 ਸਾਲ ਹੋ ਗਏ ਤੇ ਜਦੋਂ ਪਹਿਲੀ ਵਾਰ ਮਿਲਿਆ ਨਾ ਉਦੋਂ ਨਾ ਉਹ ਇੱਕ ਫਿਲਮ ਆਈ ਸੀ ਮਸਤੀ ਸ਼ਾਇਦ ਤੁਸੀਂ ਸੁਣੀ ਹੋਵੇ ਬਹੁਤ ਪੁਰਾਣੀ ਉੱਥੋਂ ਜਾਨੂ ਬਹੁਤ ਕਹਿੰਦੀ ਕੁੜੀ ਉੱਥੋਂ ਮੈਨੂੰ ਆਦਤ ਪੈ ਗਈ ਬਸ ਉੱਥੋਂ ਮੈਂ ਜਾਨੂ ਮਤਲਬ ਨਾਜ਼ ਤਾਂ ਘੱਟ ਵੱਧ ਹੀ ਕਹਿਣਾ ਨਾਜ਼ ਜਦੋਂ ਗੁੱਸਾ ਆਉਂਦਾ ਨਾਜ਼ ਤੇ ਬਾਕੀ ਜਾਨੂ ਚੱਲ
ਠੀਕ ਹੈ ਜੀ ਠੀਕ ਹੈ ਵਧੀਆ ਦੇਖ ਲਓ ਤੁਹਾਨੂੰ ਇੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਂਦੇ ਆ ਨਾਜ਼ ਹੈ ਨਾ ਤੁਹਾਡੀ ਵੈਸੇ ਦੋਨਾਂ ਦੀ ਜਿਹੜੀ ਕੈਮਿਸਟਰੀ ਹੈ ਨਾ ਉਹ ਬਾ ਕਮਾਲ ਹੈ ਬਿਲਕੁਲ ਜੇ ਗੱਲ ਕਰੀਏ ਤੁਹਾਡੀ ਅਦਾਕਾਰੀ ਦੀ ਤੇ ਉਹਦੇ ਚ ਜੋ ਸਾਨੂੰ ਕੈਮਿਸਟਰੀ ਇੱਕ ਹਸਬੈਂਡ ਵਾਈਫ ਦੀ ਦੇਖਣ ਨੂੰ ਮਿਲਦੀ ਹੈ ਉਹ ਕਾਬਲੇ ਤਾਰੀਫ ਹੁੰਦੀ ਹੈ ਸੋ ਅੱਜ ਤੁਸੀਂ ਇਹ ਵੀ ਦੱਸ ਦਿੱਤਾ ਵੀ ਇਹ ਸਿਰਫ ਔਨ ਸਕਰੀਨ ਹੀ ਨਹੀਂ ਹੁੰਦੀ ਆਫ ਸਕਰੀਨ ਵੀ ਉਹ ਹੀ ਕੈਮਿਸਟਰੀ ਹੈ ਤੁਹਾਡੇ ਦੋਨਾਂ ਦੀ ਹੈ ਨਾ
ਬਿਲਕੁਲ ਜੀ ਬਿਲਕੁਲ ਸਾਡੇ ਚ ਅਸੀਂ ਹਰ ਵਕਤ ਕੁਛ ਨਾ ਕੁਛ ਸੋਚਦੇ ਰਹਿੰਦੇ ਕਿ ਅੱਜ ਏਦਾਂ ਕਰਨਾ ਜਾਣੂ ਕਦੇ ਉਹ ਮੈਨੂੰ ਕਹਿੰਦੇ ਜਾਣੂ ਆਪਾਂ ਇਸ ਤੇ ਵੀਡੀਓ ਬਣਾ ਦੇ ਫਿਰ ਮਨ ਨਾ ਉਹ ਕਹਿੰਦੇ ਹੁੰਦੇ ਜਿਹੜਾ ਆਪਾਂ ਟਾਈਮ ਲੜਾਈ ਸਪੈਂਡ ਕਰਨਾ ਉਹ ਅਸੀਂ ਇੰਟਰਟੇਨਮੈਂਟ ਕਰਕੇ ਸਪੈਂਡ ਕਰ ਦਿੰਦੇ ਕਿਉਂਕਿ ਹਰ ਇੱਥੇ ਤੁਹਾਨੂੰ ਪਤਾ ਜੋਬਾਂ ਵੀ ਕਰਦੇ ਨੇ ਬੱਚੇ ਵੀ ਲੁਕਾਫਟਰ ਕਰਨੇ ਨੇ ਤੇ ਫਿਰ ਜਿਹੜਾ ਬਾਕੀ ਟਾਈਮ ਬਾਅਦ ਆਪਾਂ ਲੜਾਈ ਚ ਕਿਉਂ ਕੱਢੀਏ ਉਹ ਹੱਸ ਖੇਡ ਕੇ ਏਦਾਂ ਇੱਕ ਦੂਜੇ ਨਾਲ ਚੋਚਲੇ ਮੋਚਲੇ ਕੈਰ ਕੱਢਦੇ ਨੇ ਉਹ ਬਿਹਤਰ ਆ ਨਾ ਕਿਉਂ
ਬਿਲਕੁਲ ਬਿਲਕੁਲ ਸੈਮੀ ਤੁਸੀਂ ਬਿਲਕੁਲ ਠੀਕ ਕਿਹਾ ਕਿਉਂਕਿ ਜੇ ਕਹਿੰਦੇ ਹੁੰਦੇ ਨਾ ਕਿ ਲਾਈਫ ਨੂੰ ਇੱਕ ਮੀਨਿੰਗ ਮਿਲ ਜਾਏ ਤੇ ਲਾਈਫ ਜਿਹੜੀ ਉਹ ਬੜੀ ਖੂਬਸੂਰਤ ਹੋ ਜਾਂਦੀ ਆ ਬਜਾਏ ਕਿ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਈਏ ਤੇ ਉਹਦੇ ਨਾਲ ਉਹ ਚੰਗਾ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਡੀ ਦੋਨਾਂ ਦੀ ਜਿਹੜੇ ਪਸੰਦ ਹੈ ਜਿਹੜੀ ਸੋਚ ਹੈ ਉਹ ਇੱਕੋ ਜਿਹੀ ਹੈ ਦੋਨੇ ਅਦਾਕਾਰ ਹੋ ਤੁਸੀਂ ਹੈ ਨਾ ਔਰ ਇਸ ਚੀਜ਼ ਨੂੰ ਇੰਜੋਏ ਵੀ ਕਰਦੇ ਹੋ ਸੋ ਇਹ ਬਹੁਤ ਇਹ ਸਭ ਤੋਂ ਵੱਡੀ ਗੱਲ ਹੈ ਤੇ ਪਰ ਅੱਛਾ ਇਹ ਦੱਸੋ ਕਿ ਤੁਸੀਂ ਇਹ ਕਦੋਂ ਕੁ ਤੁਹਾਨੂੰ ਇਹ ਕਿੱਦਾਂ ਤੁਹਾਡੇ ਮਨ ਚ ਖਿਆਲ ਆਇਆ ਕਿ ਹੁਣ ਜੋ ਅਸੀਂ ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰਦੇ ਹੋ ਜਾਂ ਇਹਨਾਂ ਚੀਜ਼ਾਂ ਨੂੰ ਇਸ ਨੂੰ ਇੱਕ ਵਿਸ਼ਾ ਬਣਾ ਕੇ ਅਸੀਂ ਵੀਡੀਓਜ਼ ਬਣਾਈਏ ਤੇ ਉਹਨੂੰ ਫਿਰ ਸੋਸ਼ਲ ਮੀਡੀਆ ਦੇ ਜ਼ਰੀਏ ਬਾਕੀ ਸਭ ਨਾਲ ਸਾਂਝਾ ਕਰੀਏ ਇਹ ਖਿਆਲ ਕਿਨੂੰ ਆਇਆ ਤੁਹਾਨੂੰ ਜਾਂ ਨਾਜ਼ ਨੂੰ
ਇਹ ਹੁਣ ਸਾਡਾ ਹੀ ਪਹਿਲਾਂ ਸ਼ੌਕ ਤਾਂ ਸਾਨੂੰ ਦੋਵਾਂ ਨੂੰ ਪਹਿਲਾਂ ਤੁਸੀਂ ਕੱਟ ਗਿਆ ਨਾਜ਼ ਨੂੰ ਸਿੰਗਿੰਗ ਦਾ ਤੇ ਮੈਨੂੰ ਐਕਟਿੰਗ ਦਾ ਤੇ ਬਾਅਦ ਵਿੱਚ ਹੁਣ ਇੱਥੇ ਆ ਗਏ ਤੇ ਮਤਲਬ ਇੰਨਾ ਟਾਈਮ ਨਹੀਂ ਮਿਲਿਆ ਤੇ ਕਈ ਵਾਰ ਨਾ ਕੀ ਹੁੰਦਾ ਤੇ ਤੁਹਾਡੀ ਫੈਮਿਲੀ ਵਿੱਚ ਕੁਝ ਏਦਾਂ ਦੀਆਂ ਗੱਲਾਂ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਪਰ ਤੁਸੀਂ ਨਹੀਂ ਕਰ ਸਕਦੇ ਤੇ ਉਸਨੇ ਫਿਰ ਮੈਂ ਫਿਰ ਸੋਚਿਆ ਕਿ ਇਸ ਨੂੰ ਸੋਸ਼ਲ ਮੀਡੀਆ ਤੇ ਇੱਕ ਦੂਜੇ ਤਰੀਕੇ ਨਾਲ ਪ੍ਰੈਜੈਂਟ ਕਰੀਏ ਤੇ ਜਿਹਨਾਂ ਜੋ ਹਲਕੀਆਂ ਫੁਲਕੀਆਂ ਸਾਡੇ ਚ ਪ੍ਰੋਬਲਮ ਨੇ ਜਾਂ ਹਲਕੀਆਂ ਫੁਲਕੀਆਂ ਕਿਸੇ ਹੋਰ ਦੀ ਫੈਮਿਲੀ ਚ ਪ੍ਰੋਬਲਮ ਨੇ ਉਹ ਦੂਰ ਹੋ ਸਕਣਗੇ ਇਹਦੇ ਨਾਲ ਸਾਡਾ ਇੰਟਰਟੇਨਮੈਂਟ ਵੀ ਹੋ ਜੂ ਤੇ ਨਾਲ ਲੋਕਾਂ ਦਾ ਵੀ ਹੋ ਜਾਊਗਾ ਤੇ ਨਾਲ ਜਿਹੜੀਆਂ ਮਾੜੀ ਮੋਟੀ ਹਲਕੀਆਂ ਫੁਲਕੀਆਂ ਪ੍ਰੋਬਲਮਸ ਨੇ ਉਹ ਸਾਡੇ ਦੁਆਰਾ ਸਾਡੀਆਂ ਮਤਲਬ ਅਸੀਂ ਆਪ ਹੀ ਹੱਲ ਕਰਨੀਆਂ ਨੇ ਕਿਸੇ ਹੋਰ ਦਾ ਕਰਨੀਆਂ ਨੀ ਇਸ ਕਰਕੇ ਦੂਜੇ ਤਰੀਕੇ ਨਾਲ ਹੱਲ ਕਰਨ ਦੇ ਬਾਰੇ ਸੋਚਿਆ ਸੀ ਮੈਂ ਤਾਂ ਕਰਕੇ ਇਹ ਮੈਨੂੰ ਸੂਟੇਬਲ ਲੱਗਿਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਇੰਪਰੂਵਮੈਂਟ ਆਈ ਸਾਡੇ ਰਿਸ਼ਤੇ ਵਿੱਚ ਵੀ ਤੇ ਹੋਰ ਮਾੜੇ ਫਰੈਂਡ ਫੈਮਿਲੀ ਨੇ ਉਹਨਾਂ ਦੇ ਵਿੱਚ ਵੀ
ਜੀ ਜੀ ਬਹੁਤ ਵਧੀਆ ਖਿਆਲ ਸੀ ਸੈਮੀ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਹਾਡੇ ਰਿਸ਼ਤੇ ਚ ਇੰਪਰੂਵਮੈਂਟ ਆਈ ਹੈ ਚੀਜ਼ਾਂ ਨੂੰ ਕਿਉਂਕਿ ਜਦੋਂ ਦੇਖੋ ਫਿਰ ਏਦਾਂ ਲੱਗਦਾ ਹੈ ਕਿ ਅੱਛਾ ਇਹ ਉਹਨਾਂ ਦੀ ਲਾਈਫ ਚ ਵੀ ਹੁੰਦਾ ਆ ਇਹਦਾ ਮਤਲਬ ਸਾਰਿਆਂ ਨਾਲ ਹੀ ਹੁੰਦਾ ਇਹ ਸਾਡੀ ਨਾ ਸੋਚ ਹੀ ਹੁੰਦੀ ਹੈ ਫਿਰ ਜਦੋਂ ਸਾਨੂੰ ਇਹ ਲੱਗਦਾ ਕਿ ਇਹ ਸਾਡੇ ਨਾਲ ਹੀ ਨੀ ਅਸੀਂ ਨੀ ਏਦਾਂ ਸੋਚਦੇ ਬਾਕੀ ਵੀ ਸਾਰੇ ਏਦਾਂ ਸੋਚਦੇ ਆ ਫਿਰ ਉਹ ਇੱਕ ਨੋਰਮਲ ਜਿਹੀ ਗੱਲ ਲੱਗਦੀ ਆ ਹੈਨਾ ਤੇ ਫਿਰ ਉਹਨਾਂ ਜਿਹੜੇ ਮੁੱਦੇ ਹੁੰਦੇ ਉਹਨਾਂ ਨੂੰ ਅੱਖੋਂ ਪਰੋਖੇ ਵੀ ਕਰਨਾ ਚੰਗੀ ਗੱਲ ਹੁੰਦੀ ਹੈ ਕਿਉਂਕਿ ਛੋਟੀਆਂ ਛੋਟੀਆਂ ਗਲਤ ਫਹਿਮੀਆਂ ਰਿਸ਼ਤੇ ਚ ਨਹੀਂ ਲਿਆਉਣੀਆਂ ਚਾਹੀਦੀਆਂ ਤੋ ਸੈਮੀ ਬੜਾ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਇੰਜੋਏ ਕਰ ਰਹੇ ਔਰ ਮੈਨੂੰ ਉਮੀਦ ਹੈ ਕਿ ਸਾਡੇ ਸਰੋਤੇ ਵੀ ਜਿਹੜੇ ਇੰਜੋਏ ਕਰ ਰਹੇ ਹੋਣਗੇ ਇਸ ਗੱਲਬਾਤ ਨੂੰ ਤੇ ਨਾਲ ਦੀ ਨਾਲ ਅਸੀਂ ਪ੍ਰੋਗਰਾਮ ਦੇ ਵਿੱਚ ਜਿਹੜੇ ਫਰਮਾਇਸ਼ੀ ਗੀਤ ਆ ਉਹ ਵੀ ਚਲਾਉਣੇ ਆ ਸੁਣਦੇ ਆ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਆ
ਅੱਜ ਬਿਨਾ ਹੀ ਪਛਾਣੇ ਕੋਲੋਂ ਲੰਘ ਗਏ ਅੱਜ ਬਿਨਾ ਹੀ ਪਛਾਣੇ ਕੋਲੋਂ ਲੰਘ ਗਏ ਜੋ ਮਿਲਦੇ ਸੀ ਕੋਲ ਤੋੜ ਕੇ ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ ਉਹ ਵੀ ਲੰਘੇ ਬਿਨਾ ਬੋਲ ਕੇ ਅੱਜ ਅਸੀਂ ਕੌਣ ਹੋ ਗਏ ਪਿਆਰ ਚਾਹੁੰਦੇ ਸੀ ਪੱਠੂ ਦੀ ਹਵਾ ਵਾਰੀ ਦਾ ਪੂਰੇ ਵਾਲੀ ਕੌਣ ਹੋ ਗਏ ਹੁਣ ਪਾਰੀਆਂ ਵੀ ਉਹਨਾਂ ਬੰਦ ਕੀਤੀਆਂ ਕੀਤੀਆਂ ਜੋ ਰੱਖ ਦੇ
ਤਾਕਤਾਂ ਦੇ ਨਾਲ ਉੱਚੇ ਹੋ ਗਏ ਨੀਵਿਆਂ ਦੀ ਲੋੜ ਨਾ ਰਹੀ ਸਾਨੂੰ ਕੌਡੀਆਂ ਨੂੰ ਫੇਰ ਕਿਹੜਾ ਪੁੱਛਦਾ ਜਾਹੀਰਿਆਂ ਦੀ ਥੋੜ ਨਾ ਰਹੀ ਸਾਨੂੰ ਉਹਨੇ ਤੋਂ ਵੀ ਮਹਿੰਗੇ ਮੁੱਲ ਦੱਸ ਕੇ
ਅਸੀਂ ਸੁਰਜੀਤ ਸੰਧੂ ਹੋਣਾ ਦੀ ਫਰਮਾਇਸ਼ ਤੇ ਹਰਜੀਤ ਹਰਮਨ ਦਾ ਇੱਕ ਗੀਤ ਜਿਹੜਾ ਉਹ ਸੁਣ ਰਹੇ ਸੀਗੇ। ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਜੀ ਸੈਮੀ ਤੇ ਨਾਜ਼ ਨਾਲ। ਸੋ ਜੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਜੇ ਕੋਈ ਤੁਹਾਡੇ ਮਨ ਚ ਗੱਲ ਹੈ ਜਾਂ ਕੋਈ ਸਵਾਲ ਹੈ ਜਿਹੜਾ ਤੁਸੀਂ ਉਹਨਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਟੈਲੀਗ੍ਰਾਮ ਦੇ ਰਾਹੀਂ ਜਾਂ ਈਮੇਲ ਦੇ ਰਾਹੀਂ। ਤੁਸੀਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ ਤੇ ਟੈਲੀਗ੍ਰਾਮ ਦੇ ਰਾਹੀਂ ਸਾਨੂੰ ਹਰਮਨ ਰੇਡੀਓ ਤੇ ਆਪਣੇ ਜਿਹੜੇ ਵਿਚਾਰ ਸੁਝਾਅ ਕੁਛ ਵੀ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਭੇਜ ਸਕਦੇ ਹੋ ਜੀ। ਸੋ ਸੈਮੀ, ਸਾਡੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਤੁਸੀਂ ਹੁਣ ਇਹ ਦੱਸੋ ਕਿ ਤੁਸੀਂ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਹੋ?
ਹਾਂਜੀ, ਮੈਂ ਜੀ ਪੰਜਾਬ ਤੋਂ ਪਿੰਡ ਰੰਗੀਆਂ ਨੀਅਰ ਕਿਲਾਰਾਪੁਰ ਤੇ ਡਿਸਟ੍ਰਿਕਟ ਲੁਧਿਆਣੇ ਤੋਂ ਬਿਲੋਂਗ ਕਰਦਾ। ਮੇਰੀ ਜੋ ਮਿਸਿਜ ਨੇ ਉਹ ਮਲੇਰਕੋਟਲੇ ਤੋਂ ਨੇ
ਜੀ। ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆਸਟ੍ਰੇਲੀਆ ਦੇ ਵਿੱਚ ਵਸਦੇ ਆ ਨੂੰ ਹੁਣ?
ਹਾਂਜੀ, ਮੈਂ 2007 ਵਿੱਚ ਆਇਆ ਸੀ ਜਨਵਰੀ ਦੇ ਵਿੱਚ, ਹਿਸਾਬ ਲਾ ਲਈ 9 ਸਾਲ ਥੋੜਾ ਉੱਪਰ ਹੋ ਗਿਆ ਟਾਈਮ
ਜੀ। ਜੀ ਜੀ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਵਧੀਆ ਆਪਣੀ ਜਿਹੜੀ ਲਾਈਫ ਹੈ ਇੰਜੋਏ ਕਰ ਰਹੇ ਹੋ। ਵੈਸੇ ਤਾਂ ਤੁਸੀਂ ਸਾਡੇ ਸਭ ਦੇ ਰੂਬਰੂ ਹੀ ਆ, ਅਸੀਂ ਸਭ ਦੇਖਦੇ ਹੀ ਆ ਤੁਹਾਡੀਆਂ ਜਿਹੜੀਆਂ ਪਿਆਰੀਆਂ ਪਿਆਰੀਆਂ ਵੀਡੀਓਜ਼ ਆਉਂਦੀਆਂ ਉਹਦੇ ਚ ਦੇਖਦੇ ਆ ਕਿ ਬੜੀ ਪਿਆਰੀ ਜਿਹੀ ਲਾਈਫ ਜਿਸ ਤਰ੍ਹਾਂ ਤੁਸੀਂ ਬਤੀਤ ਕਰਦੇ ਹੋ ਤੇ ਸਾਡੇ ਸਾਰਿਆਂ ਦੇ ਨਾਲ ਸ਼ੇਅਰ ਵੀ ਕਰਦੇ ਹੋ। ਤੇ ਅੱਛਾ, ਮੈਨੂੰ ਤੁਹਾਡੇ ਪੇਜ ਤੋਂ ਹੀ ਵੀ ਮੈਂ ਦੇਖਿਆ ਸੀਗਾ ਕਿ ਨਾਜ਼ ਨੂੰ ਜਿਸ ਤਰ੍ਹਾਂ ਸਿੰਗਿੰਗ ਦਾ ਵੀ ਸ਼ੌਕ ਹੈ ਨਾ ਤੇ ਉਹ ਗਾਉਣ ਦਾ ਵੀ ਸ਼ੌਕ ਰੱਖਦੀ ਹੈ, ਕਿ ਉਹ ਨਾਜ਼ ਮੈਂ ਠੀਕ ਹੈ ਨਾ ਇਹ ਗੱਲ?
ਹਾਂਜੀ ਹਾਂਜੀ, ਪਰ ਮੈਂ ਕੋਈ ਸਿੰਗਰ ਬਣਨਾ ਨੀ ਚਾਹੁੰਦੀ, ਮੈਂ ਸ਼ੌਕੀਆ ਗਾਉਂਦੀ ਹਾਂ ਆਪਣੇ ਸ਼ਹਿਰ ਲਈ।
ਮੇਰੇ ਲਈ ਗਾਉਂਦੇ ਕਿੰਨਾ ਪਿਆਰਾ, ਸਿਰਫ ਮੇਰੇ ਲਈ ਗਾਉਂਦੇ ਨੇ, ਪਰ ਗਾਉਂਦੇ ਬਹੁਤ ਜੀ। ਇਹਨਾਂ ਨੇ ਇੰਡੀਆ ਚ ਨੈਸ਼ਨਲ ਲੈਵਲ ਤੱਕ ਸਿੰਗਿੰਗ ਕੀਤੀ ਹੈ ਜੀ, ਸੀਰੀਅਸਲੀ ਓਨੈਸਟਲੀ ਮੈਂ ਤੇ ਦੱਸ ਰਿਹਾ, ਉਹਨੇ ਬਹੁਤ ਵਧੀਆ ਸਿੰਗਿੰਗ ਕਰਦੇ ਨੇ
ਜੀ। ਤੇ ਫਿਰ ਨਾਜ਼, ਅਸੀਂ ਅੱਜ ਚਾਹਾਂਗੇ ਕਿ ਤੁਸੀਂ ਸਾਡੇ ਲਈ ਨਾ ਸਾਡੇ ਸਰੋਤਿਆਂ ਨੂੰ ਇੱਕ ਸੌਂਗ, ਪਰ ਉਹ ਤੁਸੀਂ ਗਾਉਣਾ ਸੈਮੀ ਦੇ ਲਈ ਆ, ਤੁਸੀਂ ਕਿਹਾ ਕਿ ਤੁਸੀਂ ਉਹਨਾਂ ਦੇ ਲਈ ਗਾਉਂਦੇ ਹੋ ਤੇ ਤੁਸੀਂ ਕੋਈ ਸੌਂਗ ਸੈਮੀ ਦੇ ਲਈ ਗਾ ਦਿਓ ਪ੍ਰੋਗਰਾਮ ਦੇ ਵਿੱਚ, ਅਸੀਂ ਐਸੇ ਹੀ ਸੁਣ ਲਵਾਂਗੇ ਤੁਹਾਡੀ ਤੇ ਹੱਥ ਰੱਖ ਕੇ
ਜੀ ਜ਼ਰੂਰ। ਵੈਸੇ ਇਹਨਾਂ ਨੂੰ ਪੰਪ ਭਰਨ ਦੀ ਬਹੁਤ ਆਦਤ ਹੈ, ਖੈਰ ਮੈਂ ਕੋਈ ਖਾਸ ਨਹੀਂ ਆ ਪਰ ਮੈਂ ਸੁਣਾ ਦਿੰਦੀ ਹਾਂ।
ਤਾਂ ਦੇਖ ਲਾ ਸੈਮੀ ਨਾ ਸਿਰਫ ਹੈ ਕਰ ਦਿੱਤਾ, ਇਹ ਨੀ ਕਿਹਾ ਵੀ ਨਾ ਨਾ ਬਿਲਕੁਲ ਸਹੀ ਕਿਹਾ ਆ ਮੈਂ,
ਬਸ ਬਸ ਸਾਥ ਸਾਥ ਸਾਹਮਣੇ ਹੀ ਹੈ
ਨਹੀਂ ਸ਼ੋਅ ਨਹੀਂ
ਹੈ ਨਾ,
ਨਜ਼ਰ ਨੀ ਲੱਗਦੀ ਫਿਰ ਜੇ ਬਾਲ ਪਿਆਰ ਕਰੀ ਨਾ ਰੱਖਣਾ ਮੈਨੂੰ ਪਤਾ।
ਅੱਛਾ ਲਪੇਟ ਲਓ ਲਪੇਟ ਲਓ ਹੁਣ, ਚਲੋ ਕੋਈ ਨੀ ਜੀ ਨਾਲ ਤੁਸੀਂ ਗੀਤ ਸੁਣਾਓ, ਹੁਣ ਅਸੀਂ ਤੁਹਾਡਾ ਗੀਤ ਸੁਣਨ ਲਈ ਬੇਤਾਬ ਬੈਠੇ ਆ, ਮੈਂ ਤੇ ਤੁਹਾਡੀ ਤੇ ਹੱਥ ਰੱਖ ਵੀ ਲਿਆ।
ਓਕੇ
ਚਲੋ ਜੀ ਨਾਲ।
ਮੈਂ ਜਿਸ ਦਿਨ ਭੁਲਾ ਦੂ ਤੇਰਾ ਪਿਆਰੇ ਦਿਲ ਸੇ, ਵੋ ਦਿਨ ਆਖਰੀ ਹੋ ਮੇਰੀ ਜ਼ਿੰਦਗੀ ਕਾ। ਮੈਂ ਜਿਸ ਦਿਨ ਭੁਲਾ ਦੂ ਤੇਰਾ ਪਿਆਰੇ ਦਿਲ ਸੇ, ਵੋ ਦਿਨ ਆਖਰੀ ਹੋ ਮੇਰੀ ਜ਼ਿੰਦਗੀ ਕਾ। ਯੇ ਆਖੇ ਉਸੇ ਰਾਤ ਹੋ ਜਾਏ ਅੰਧੇ, ਯੇ ਆਖੇ ਉਸੇ ਰਾਤ ਹੋ ਜਾਏ ਅੰਧੇ, ਜੋ ਤੇਰੇ ਸਿਵਾ ਦੇਖੇ ਸਪਨਾ ਕਿਸੇ ਕਾ। ਮੈਂ ਜਿਸ ਦਿਨ ਭੁਲਾ ਦੂ ਤੇਰਾ ਪਿਆਰੇ ਦਿਲ ਸੇ, ਵੋ ਦਿਨ ਆਖਰੀ ਹੋ ਮੇਰੀ ਜ਼ਿੰਦਗੀ ਕਾ। ਥੈਂਕ ਯੂ ਜੀ।
ਬਹੁਤ ਹੀ ਖੂਬਸੂਰਤ ਆਵਾਜ਼ ਸੀ, ਬਹੁਤ ਪਿਆਰੀ ਆਵਾਜ਼, ਬੜੀ ਮਿੱਠੀ ਆਵਾਜ਼ ਹੈ ਤੁਹਾਡੀ, ਔਰ ਤੁਸੀਂ ਬੜੇ ਹੀ ਜਿਹੜੇ ਇੱਕ ਬੜਾ ਹੀ ਵਧੀਆ ਗੀਤ ਚੂਜ਼ ਕੀਤਾ ਸੈਮੀ ਦੇ ਲਈ, ਸੋ ਮੈਂ ਕੁਛ ਨਹੀਂ ਕਹੂੰਗੀ, ਹੁਣ ਸੈਮੀ ਤਾਰੀਫ ਕਰੇਗਾ ਨਾਲ ਦੀ।
ਬਸ ਮੇਰੇ ਤੋਂ ਜੀ ਆਂਖੋ ਸੇ ਆਂਸੂ ਨਹੀਂ ਜਾ ਰਹੇ, ਇਤਨਾ ਪਿਆਰ ਦੇਖ ਕੇ
ਦੇਖਿਓ ਦੇਖਿਓ ਮੈਲਬਨ ਚ ਮੀਂਹ ਨਾ ਲੱਗ ਜਾਵੇ ਅੱਜ ਕਿਤੇ।
ਮੈਲਬਨ ਦਾ ਵੈਦਰ ਵੀ ਕੁਛ ਏਦਾਂ ਦਾ ਹੀ ਹੈ ਜੀ, ਭਰੋਸਾ ਵੀ ਹੈ ਨੀ ਨਾ।
ਇਹ ਮੈਨੂੰ ਲੱਗਦਾ ਹੁਣ ਤਾਂ ਹੀ ਏਦਾਂ ਇਸੇ ਕਰਕੇ ਹੋਇਆ ਹੋਇਆ ਕਿਉਂਕਿ ਹੁਣ ਸੈਮੀ ਉੱਥੇ ਰਹਿੰਦੇ ਆ ਨਾ। ਨਹੀਂ ਜੀ ਬੜਾ ਇਹ ਬੜਾ ਪਿਆਰਾ ਰਿਸ਼ਤਾ ਹੈ ਤੁਹਾਡਾ, ਰੱਬ ਇਸ ਨੂੰ ਏਦਾਂ ਹੀ ਬਣਾ ਕੇ ਰੱਖੇ ਤੇ ਤੁਸੀਂ ਏਦਾਂ ਹੀ ਹੱਸਦੇ ਹਸਾਉਂਦੇ ਰਹੋ ਤੇ ਬਾਕੀ ਸਾਰਿਆਂ ਦਾ ਵੀ ਇਸੇ ਤਰ੍ਹਾਂ ਦਿਲ ਲਗਾ ਕੇ ਰੱਖੋ। ਸੋ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਰੋਤੇ ਵੀ ਜੁੜ ਰਹੇ ਤੇ ਕੁਝ ਸਵਾਲ ਵੀ ਪੁੱਛ ਰਹੇ ਆ, ਵਿਕਰਮਜੀਤ ਸਿੰਘ ਹੁਣੇ ਜੁੜੇ ਆ ਤੇ ਉਹਨਾਂ ਨੇ ਨਾਲ ਦਾ ਗੀਤ ਜਿਹੜਾ ਪਸੰਦ ਕੀਤਾ ਹੈ ਜੀ। ਸੋ ਇਹਨਾਂ ਨੇ ਇੱਕ ਕੁਐਸਚਨ ਪੁੱਛਿਆ, ਕਹਿੰਦੇ ਕਿ ਕਦੀ ਕੋਈ ਨੈਗੇਟਿਵ ਫੀਡਬੈਕ ਵੀ ਮਿਲਦੀ ਹੈ ਤੁਹਾਨੂੰ, ਤੇ ਕਿਉਂਕਿ ਕਹਿੰਦੇ ਜ਼ਿੰਦਗੀ ਚ ਚੱਲਦੇ ਹੋਏ ਲੋਕ ਚੰਗੇ ਮਾੜੇ ਦੋਨੋਂ ਮਿਲਦੇ ਆ, ਸੋ ਜਿੱਥੇ ਤੁਹਾਡੇ ਇੰਨੇ ਪ੍ਰਸ਼ੰਸਕ ਹੈਗੇ ਆ ਤੇ ਕਦੀ ਕੋਈ ਆਲੋਚਕ ਦਾ ਸਾਹਮਣਾ ਵੀ ਕਰਨਾ ਪਿਆ ਤੁਹਾਨੂੰ?
ਹਾਂਜੀ ਹਾਂਜੀ ਹੁੰਦੇ ਨੇ, ਜਿੱਥੇ ਸਾਨੂੰ 98% ਜਾਂ 97.5 ਫਰੈਂਡਸ ਪੋਜ਼ਿਟਿਵ ਹੁੰਦੇ ਨੇ, ਨੈਗੇਟਿਵ ਹੁੰਦੇ ਲੋਕ ਕੀ ਕਰਦੇ ਹੋ ਵਿਹਲੇ ਵਿਹਲੇ ਤੁਰੇ ਫਿਰਦੇ ਹੋ, ਕੋਈ ਹੋਰ ਕੰਮ ਕਰ ਲਓ, ਮਤਲਬ ਏਦਾਂ ਦੇ ਲੋਕ। ਚਲੋ ਉਹਨਾਂ ਨੂੰ ਹੁਣ ਕੀ ਕਹੀਦਾ, ਉਹਨਾਂ ਨੂੰ ਇੱਕ ਵਾਰ ਮੈਂ ਇੱਕ ਵੀ ਗੱਲ ਦਾ ਜਵਾਬ ਦਿੰਦਾ, ਬਸ ਯਾਰ ਮੈਂ ਵੀ ਫੁੱਲ ਟਾਈਮ ਕਰ ਲੈਂਦਾ, ਨਾਲ ਵੀ ਫੁੱਲ ਟਾਈਮ ਕਰ ਲੈਂਦੇ, ਦੋ ਜਵਾਕ ਵੀ ਸਾਂਭ ਲੈਂਦਾ, ਘਰ ਦਾ ਕੰਮ ਵੀ ਕਰ ਲੈਂਦੇ ਆ, ਤੇ ਬਸ ਵਿਹਲੀ ਸਮਝੋ ਕਲਿੱਪਾਂ ਬਣਾ ਲਈਦੀਆਂ ਨੇ।
ਠੀਕ ਹੈ ਬਿਲਕੁਲ ਜੀ, ਇਹ ਤਾਂ ਹੈ ਹੀ, ਘਰ ਗ੍ਰਸਤੀ ਏਦਾਂ ਹੀ ਸੰਭਲਦੀ ਹੈ, ਦੋਨੇ ਜਿਹੜੇ ਲੱਗੇ ਰਹੋ ਹੈ ਨਾ, ਕੁਛ ਉਹਨੇ ਕਰ ਲਿਆ ਕੁਛ ਉਹਨੇ ਕਰ ਲਿਆ ਤੇ ਫੇਰ ਹੀ ਵਧੀਆ ਦਿਨ ਨਿਕਲਦਾ ਹੈ ਜੀ। ਸੋ ਤੁਹਾਡੇ ਬੱਚਿਆਂ ਬਾਰੇ ਵੀ ਤੁਸੀਂ ਸਾਨੂੰ ਦੱਸੋ, ਕੀ ਬੱਚੇ ਨੇ ਤੁਹਾਡੇ ਸੈਮੀ?
ਹਾਂਜੀ ਜੀ, ਮੇਰੀ ਇੱਕ ਬੇਟੀ ਆ ਜੋ 3.5 ਸਾਲ ਥੋੜਾ ਉੱਪਰ ਆ, ਤੇ ਉਹਨਾਂ ਦਾ ਨਾਂ ਹੈਗਾ ਆਫਰੀਨ, ਤੇ ਮੇਰਾ ਇੱਕ ਬੇਟਾ ਜੋ 1.5 ਸਾਲ ਤੋਂ ਥੋੜਾ ਉੱਪਰ ਆ, ਉਹਨਾਂ ਦਾ ਨਾਂ ਕਬੀਰ ਆ।
ਵਾਹ ਬੜੀ ਪਿਆਰੇ ਨਾਮ ਹੈ ਬੱਚਿਆਂ ਦੇ। ਹਾਂ ਆਫਰੀਨ ਨੂੰ ਤੇ ਮੈਨੂੰ ਲੱਗਦਾ ਅਸੀਂ ਕਈ ਵਾਰੀ ਦੇਖਿਆ ਵੀ ਹੈ ਵੀਡੀਓਜ਼ ਦੇ ਵਿੱਚ, ਉਹ ਖੇਡਦੀ ਹੁੰਦੀ ਹੈ ਇੱਧਰ ਉੱਧਰ ਫਿਰਦੀ ਹੁੰਦੀ ਹੈ ਨਾ, ਤੇ ਉਹ ਉਸ ਜਿਹੜਾ ਤੁਹਾਡੀ ਕਲਿੱਪ ਹੁੰਦੀ ਹੈ ਉਹਨੂੰ ਹੋਰ ਵੀ ਨੈਚੁਰਲ ਕਰ ਦਿੰਦੀ ਹੈ।
ਹਾਂਜੀ
ਬਹੁਤ ਵਧੀਆ ਹੈ, ਉਹ ਤਾਂ ਸੁਪਨੇ ਰੱਖੇ ਹੋਏ ਆ ਉਹਨਾਂ ਨੇ, ਬਿਲਕੁਲ ਜੀ ਪਰਮਾਤਮਾ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰੇ, ਤੁਹਾਡਾ ਪਰਿਵਾਰ ਇੰਨੇ ਹੱਸਦਾ ਵਸਦਾ ਰਹੇ ਜੀ। ਤੇ ਸਾਡੇ ਨਾਲ ਜਤਿੰਦਰ ਸਿੰਘ ਜੁੜੇ ਆ ਜੀ ਪਰਥ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੈਮੀ ਦੇ ਨਾਲ। ਤੇ ਕਹਿ ਰਹੇ ਕਿ ਪ੍ਰੋਗਰਾਮ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੈ ਜੀ, ਕਹਿੰਦੇ ਮੈਂ ਤੇ ਮੇਰਾ ਦੋਸਤ ਅਮਰਪਾਲ ਸੁਣ ਰਹੇ ਆ ਤੇ ਨਾਲ ਦੀ ਨਾਲ ਟਰੱਕ ਲੋਡ ਕਰ ਰਹੇ ਆ ਜੀ, ਤੇ ਕਹਿੰਦੇ ਸਵਾਮੀ ਭਾਜੀ ਇੱਕ ਅੱਧੀ ਵੀਡੀਓ ਟਰੱਕ ਵਾਲਿਆਂ ਤੇ ਵੀ ਬਣਾ ਕੇ ਸ਼ੇਅਰ ਕਰੋ ਤਾਂ ਸਾਨੂੰ ਬੜਾ ਚੰਗਾ ਲੱਗੂਗਾ, ਕਹਿੰਦੇ ਕਿ ਬਾਕੀ ਤੁਹਾਡੀ ਜਿਹੜੀ ਐਕਟਿੰਗ ਆ ਉਹ ਬੜੀ ਨੈਚੁਰਲ ਹੁੰਦੀ ਹੈ। ਕਹਿੰਦੇ ਵੀ ਮੈਂ ਸਿੰਗਲ ਹਾਂ ਪਰ ਤੁਹਾਡੀ ਵੀਡੀਓਜ਼ ਦੇਖ ਕੇ ਬਹੁਤ ਜਾਣਕਾਰੀ ਮਿਲਦੀ ਹੈ ਮੈਰਿਡ ਲਾਈਫ ਦੇ ਬਾਰੇ, ਬਈ ਆਪਾਂ ਤਾਂ ਵਿਆਹ ਤੋਂ ਪਹਿਲਾਂ ਹੀ ਸਿਆਣੇ ਹੋ ਜਾਣਾ ਆ ਬਈ ਤੁਹਾਡੀ ਵੀਡੀਓ ਦੇਖ ਦੇਖ ਕੇ। ਤੇ ਕਹਿੰਦੇ ਨਾਲ ਦੀ ਨਾਲ ਇੱਕ ਪੁਰਾਣੇ ਸਭਿਆਚਾਰਕ ਗੀਤ ਸੁਣਾ ਦਿਓ, ਕਹਿੰਦੇ ਕਿ ਨੂਰਦੀਨ ਹੋਰਾਂ ਦਾ, ਤੇ ਉਹ ਮੈਂ ਨੋਟ ਕਰ ਲੈਂਦੀ ਹਾਂ, ਪ੍ਰੋਗਰਾਮ ਤੋਂ ਬਾਅਦ ਗੀਤ ਲਗਾ ਦਾਂਗੇ। ਸੋ ਸੈਮੀ ਦੇਖ ਲਓ ਤੁਹਾਡੇ ਪ੍ਰਸ਼ੰਸਕ ਹੈ ਨਾ, ਉਹਨਾਂ ਨੂੰ ਤੁਸੀਂ ਪਹਿਲਾਂ ਹੀ ਤਿਆਰ ਕਰਦੇ, ਉਹਨਾਂ ਦੇ ਵਿਆਹ ਵੀ ਨਹੀਂ ਹੋਏ ਅਜੇ ਤੱਕ, ਤੇ ਉਹ ਕਹਿੰਦੇ ਕਿ ਅਸੀਂ ਪ੍ਰਿਪੇਅਰ ਹੋ ਰਹੇ ਹਾਂ ਤੁਹਾਡੇ।
ਕਹਿਣਾ ਚਾਹੋਗੇ ਜਵਾਬ ਨਾ ਦੇ ਦੇਣ ਕਰਦਿਆਂ ਨੂੰ?
ਨਹੀਂ ਨਹੀਂ, ਤੇ ਥੈਂਕ ਯੂ ਚੰਦਰ ਜੀ। ਤੇ ਹਾਂਜੀ ਵੀਰ ਜੀ, ਅਸੀਂ ਟਰੱਕਾਂ ਵਾਲਿਆਂ ਦੇ ਵੀਡੀਓ ਬਹੁਤ ਜਲਦੀ ਬਣਾਵਾਂਗੇ, ਤੇ ਸਾਨੂੰ ਇੰਨਾ ਪਿਆਰ ਦੇਣ ਲਈ, ਇੰਨਾ ਸਨਮਾਨ ਦੇਣ ਲਈ ਬਹੁਤ ਬਹੁਤ ਤੁਹਾਡਾ ਦਿਲੋਂ ਧੰਨਵਾਦ, ਤੇ ਸਾਡਾ ਵੀ ਤੁਹਾਡੇ ਲਈ ਓਨਾ ਹੀ ਪਿਆਰ ਆ ਜਿੰਨਾ ਤੁਸੀਂ ਸਾਨੂੰ ਪਿਆਰ ਕਰਦੇ ਹੋ।
ਜੀ ਸੈਮੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਪ੍ਰੋਗਰਾਮ ਦੇ ਸਾਂਝ ਪਾਉਣ ਲਈ ਜਤਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਤੁਹਾਡਾ ਜਿਹੜਾ ਮੈਸੇਜ ਆ ਉਹਨਾਂ ਨੂੰ ਮਿਲ ਗਿਆ, ਤੇ ਜਲਦੀ ਹੀ ਹੁਣ ਸਾਨੂੰ ਕੋਈ ਟਰੱਕਾਂ ਵਾਲਿਆਂ ਤੇ ਜਿਹੜੀ ਵੀਡੀਓ ਦੇਖਣ ਨੂੰ ਮਿਲੇਗੀ। ਤੇ ਬਿਲਕੁਲ ਨਾ ਤੁਸੀਂ ਠੀਕ ਕਿਹਾ ਹੈ ਨਾ, ਇਹ ਤਾਂ ਹੁਣ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ, ਇਹ ਵਿਆਹ ਦਾ ਲੱਡੂ ਤਾਂ ਫਿਰ ਏਦਾਂ ਹੀ ਆ ਵੀ ਜਿਹਨੇ ਖਾ ਲਿਆ ਉਹਨੂੰ ਪਤਾ, ਤੇ ਜਿਹਨੇ ਨਹੀਂ ਖਾਧਾ ਉਹ ਵੀ ਵਿਚਾਰਾ ਵਿਲਕਦਾ ਆ। ਸੋ ਨਹੀਂ ਜੀ, ਬੜਾ ਪਿਆਰਾ ਰਿਸ਼ਤਾ ਹੁੰਦਾ ਹੈ ਜਤਿੰਦਰ ਸਿੰਘ ਜੀ, ਅਸੀਂ ਦੁਆ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਜਿਹੜੇ ਬੈਟਰ ਹਾਫ ਹੈ ਉਹ ਵਧੀਆ ਮਿਲੇ, ਤੇ ਤੁਹਾਡੀ ਜ਼ਿੰਦਗੀ ਚ ਦੇ ਸਫ਼ਰ ਤੇ ਤੁਹਾਡਾ ਹੱਥ ਫੜ ਕੇ ਤੁਰੇ ਰਹਿਣ ਤੁਹਾਡੇ ਨਾਲ ਜੀ। ਸੋ ਵਿਕਰਮਜੀਤ ਹੁਣਾਂ ਨੇ ਸਾਡੇ ਨਾਲ ਸਾਂਝ ਕਾਇਮ ਕੀਤੀ ਹੈ, ਕਹਿੰਦੇ ਕਿ ਤੁਹਾਨੂੰ ਆਈਡੀਆ ਕਿੱਦਾਂ ਆਇਆ, ਹਾਊ ਡੂ ਯੂ ਕਮ ਅਪ ਵਿਦ ਦੀਜ਼ ਆਈਡੀਆਜ਼, ਇਹ ਆਈਡੀਆਜ਼ ਕਿੱਦਾਂ ਆਉਂਦੇ ਆ ਨਾ ਤੁਹਾਨੂੰ, ਤੇ ਨਾਲ ਇਹਨਾਂ ਨੇ ਤੁਹਾਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ
ਜੀ। ਆਪਾਂ ਆਈਡੀਆ ਦੇਖੋ ਜੀ ਭਾਜੀ, ਰੋਜ਼ਮਰਾ ਦੀ ਜ਼ਿੰਦਗੀ ਚੋਂ ਲਈਦੇ ਨੇ ਕੁਝ, ਫਰੈਂਡਸ ਫੈਮਿਲੀ ਦੀ ਲਾਈਫ ਚੋਂ ਕੁਝ, ਕੁਝ ਥੋੜੇ ਕੁਝ ਹਲਕੇ ਮੁਲਕੇ ਆਪਣੀ ਲਾਈਫ ਦੇ ਵਿੱਚੋਂ, ਕਿਉਂਕਿ ਇੱਕ ਰਿਐਲਿਟੀ ਆ ਜੋ ਕਿ ਹਰ ਇੱਕ ਦੀ ਲਾਈਫ, ਚੱਲ ਹਰ ਇੱਕ ਦੀ ਲਾਈਫ ਨਾਲ ਬਹੁਤ ਜ਼ਿਆਦਿਆਂ ਦੀ ਲਾਈਫ ਨਾਲ ਜੁੜੀ ਹੋਈ ਆ, ਆਪਣੇ ਉਹੀ ਕਲਚਰ ਦੀਆਂ ਗੱਲਾਂ, ਉਹੀ ਪਿੰਡਾਂ ਦੀਆਂ ਹਲਕੀਆਂ ਗੱਲਾਂ ਤੇ ਉਹੀ ਫੈਮਿਲੀ ਦੀਆਂ ਗੱਲਾਂ ਜੋ ਹਰ ਇੱਕ ਦੀ ਲਾਈਫ ਵਿੱਚ ਹੁੰਦੀਆਂ ਨੇ। ਅਗਰ ਤੁਸੀਂ ਇੱਕ ਵਾਰ ਅੱਖਾਂ ਬੰਦ ਕਰਕੇ ਸੋਚੋ ਤੁਹਾਡੀ ਲਾਈਫ ਬਾਰੇ, ਤੁਹਾਨੂੰ ਆਪਣੀ ਲਾਈਫ ਦੇ ਵੀ ਆਈਡੀਆ ਬਹੁਤ ਸਾਰੇ ਮਿਲ ਜਾਣਗੇ, ਫਿਰ ਲੋਕ ਤੁਹਾਡੇ ਬਾਰੇ ਸੋਚਣਗੇ ਭਾਈ ਤੁਸੀਂ ਆਈਡੀਆ ਕਿੱਥੋਂ ਆਏ। ਉਹ ਆਪਣੇ ਆਈਡੀਆ ਹੁੰਦੇ ਨੇ ਜੀ ਜੋ ਹਰ ਇੱਕ ਦੀ ਲਾਈਫ ਦੇ ਵਿੱਚ ਹੁੰਦੇ ਨੇ, ਡੈਫੀਨੇਟਲੀ ਆਪਾਂ ਨੂੰ ਕਿਤੇ ਸੋਚਣ ਦੀ ਕਿਤਾਬ ਪੜ੍ਹਨ ਦੀ ਲੋੜ ਨਹੀਂ ਪੈਂਦੀ, ਬਸ ਅੱਖਾਂ ਬੰਦ ਕਰਕੇ ਸੋਚਣ ਲੱਗ ਜਾਓ ਆਪਣੀ ਲਾਈਫ ਨੂੰ ਰਿਵਾਇੰਡ ਕਰ ਲਓ, ਤੁਹਾਨੂੰ ਸਭ ਕੁਝ ਮਿਲ ਜਾਵੇਗਾ।
ਬਿਲਕੁਲ ਠੀਕ ਆ ਸੈਮੀ, ਔਰ ਉਹ ਸਾਨੂੰ ਮਹਿਸੂਸ ਵੀ ਹੁੰਦਾ ਜਦੋਂ ਤੁਹਾਡੀ ਵੀਡੀਓ ਦੇਖਦੇ ਆ ਨਾ, ਤੇ ਏਦਾਂ ਲੱਗਦਾ ਕਿੰਨੀ ਸਿੰਪਲ ਜੀ ਗੱਲ ਆ, ਹਾਂ ਇਹ ਤੇ ਹੁੰਦਾ, ਇਹ ਤੇ ਹੁੰਦਾ, ਏਦਾਂ ਹੀ ਤੇ ਹੁੰਦਾ, ਪਰ ਇਹ ਫਿਰ ਵੀ ਇੱਕ ਕਹਿ ਲਓ ਕਿ ਤੁਹਾਡੇ ਕੋਲ ਆਰਟ ਹੈ ਉਸ ਚੀਜ਼ ਨੂੰ ਇੱਕ ਪ੍ਰੈਜੈਂਟ ਕਰਨ ਦਾ, ਉਸ ਇੱਕ ਤੁਹਾਡੇ ਕੋਲ ਅਦਾਕਾਰੀ ਵੀ ਹੈ, ਪਰ ਇੱਕ ਨਾਲੋਂ ਖਿਆਲ ਵੀ ਹੈ ਕਿ ਇਹਨੂੰ ਇਸ ਤਰ੍ਹਾਂ ਪੇਸ਼ ਕਰਨਾ। ਨਾਲ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
ਨਹੀਂ ਨਹੀਂ, ਮੇਰੀ ਬੇਟੀ ਹੱਸੀ ਹੈ, ਮੈਂ ਨਹੀਂ ਤੇ ਅਸੀਂ ਇੱਕ ਵਾਰ ਬੈਠੇ ਬੈਠੇ ਏਦਾਂ ਹੀ ਵੀਡੀਓ ਬਣਾਈ ਤੇ ਬਸ ਉਦੋਂ ਤੋਰਾ ਤੁਰ ਗਿਆ, ਕਿਉਂਕਿ ਜਦ ਦੋਹਾਂ ਦੇ ਵਿੱਚ ਇਹ ਚੀਜ਼ ਸਾਨੂੰ ਨਜ਼ਰ ਆਈ ਤਾਂ ਅਸੀਂ ਕਿਹਾ ਕਿਉਂ ਨਾ ਸ਼ੋਅ ਕਰੀਏ ਕੁਛ, ਇਹ ਤੋਂ ਐਂਟਰਟੇਨਮੈਂਟ ਦਾ ਰੂਪ ਦਈਏ ਆਪਾਂ।
ਬਿਲਕੁਲ ਨਹੀਂ, ਬਹੁਤ ਵਧੀਆ ਵਿਚਾਰ ਤੁਹਾਡਾ, ਔਰ ਤੁਸੀਂ ਸੱਚਮੁੱਚ ਜਿਹੜਾ ਸ਼ਬਦ ਆ ਇੰਨਾ ਵਧੀਆ ਇੰਟਰਟੇਨਮੈਂਟ ਕਰਦੇ ਹੋ, ਕਿਉਂਕਿ ਜਿਸ ਤਰ੍ਹਾਂ ਬਰਾੜ ਸਾਹਿਬ ਨੇ ਵੀ ਕਿਹਾ ਸੀਗਾ ਕਿ ਸ਼ਾਮ ਨੂੰ ਜਦੋਂ ਬੈਠਦੇ ਆ ਫੋਨ ਲੈ ਕੇ ਹਨਾ ਥੱਕੇ ਹਾਰੇ, ਤੇ ਫਿਰ ਏਦਾਂ ਦੀਆਂ ਹਲਕੀਆਂ ਫੁਲਕੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਚਿਹਰੇ ਦੀ ਜਿਹੜੀ ਮੁਸਕੁਰਾਹਟ ਆ ਉਹਦਾ ਸਬੱਬ ਬਣ ਜਾਂਦੀਆਂ। ਸੋ ਜੀ ਉਸ ਵੇਲੇ ਦਿਲ ਸਾਰਿਆਂ ਦਾ ਤੁਹਾਨੂੰ ਦੁਆਵਾਂ ਦਿੰਦਾ, ਸੋ ਸਾਰਿਆਂ ਦੀਆਂ ਬੜੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਰੱਬ ਕਰੇ ਤੁਸੀਂ ਖੂਬ ਤਰੱਕੀਆਂ ਕਰੋ।
ਥੈਂਕ ਯੂ। ਕਈ ਵਾਰ ਮੇਰੇ ਫਰੈਂਡ ਕਹਿੰਦੇ ਹੁੰਦੇ ਨੇ, ਮੈਸੇਜ ਕਰਦੇ ਹੁੰਦੇ ਨੇ ਵੀ ਤੁਸੀਂ ਨਾ ਜੋ ਕੋਈ ਵੀਡੀਓ ਬਣਾਉਂਦੇ ਨਾ ਤੁਸੀਂ ਕੱਪੜੇ ਕੁਪੜੇ ਚੱਕ ਲੈ ਕੋਈ ਕਲੀਨ ਕਰਦਾ, ਮੈਂ ਕਿਹਾ ਜੀ ਮੈਨੂੰ ਨੈਚੁਰਲੀ ਜਾਂ ਘੈਂਟ ਲੱਗਦੀਆਂ, ਜਿੱਥੇ ਕੋਈ ਪਿਆਰਾਂ ਨੂੰ ਬਾਅਦ ਚੋਂ ਕਰ ਲਾਂਗੇ।
ਬਿਲਕੁਲ ਬਿਲਕੁਲ ਸੈਮੀ, ਇਹ ਚੀਜ਼ਾਂ ਹੋਰ ਬੜੀਆਂ ਨੈਚੁਰਲ, ਉਹੀ ਤੇ ਲੱਗਦਾ ਹੀ ਨੀ ਕਿ ਤੁਸੀਂ ਕੁਛ ਐਫਰਟ ਕਰ ਰਹੇ ਹੋ, ਜਿਸ ਤਰ੍ਹਾਂ ਹੋ ਉਸੇ ਤਰ੍ਹਾਂ ਉਸ ਚੀਜ਼ ਨੂੰ। ਹੁਣ ਜਿਸ ਤਰ੍ਹਾਂ ਜਿਹੜੀ ਤੁਸੀਂ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਨਾਲ ਏਦਾਂ ਹੀ ਲੇਟੀ ਹੋਈ ਸੀਗੀ ਔਰ ਵਾਲ ਖਿਲਰੇ ਹੋਏ, ਏਦਾਂ ਹੀ ਵੀ ਹਾਂ ਚਲੋ ਚੱਲਦੇ ਹਾਂ ਜੀ ਸ਼ੋਪਿੰਗ ਕਰਨ, ਔਰ ਉਹ ਚੀਜ਼ ਨੂੰ ਜ਼ਿਆਦਾ ਸਾਦਾ ਬਣਾ ਦਿੰਦੀ, ਨੈਚੁਰਲ ਬਣਾ ਦਿੰਦੀ ਆ, ਔਰ ਜਿਹੜੀ ਚੀਜ਼ ਜਿੰਨੀ ਸਾਦਾ ਹੁੰਦੀ ਹੈ ਨਾ ਓਨਾ ਹੀ ਦੂਸਰੇ ਦੇ ਦਿਲ ਤੱਕ ਪਹੁੰਚਦੀ ਹੈ। ਸੋ ਸਾਡੇ ਨਾਲ ਸਰਵਨ ਸਿੰਘ ਹੁਣੀ ਜੁੜੇ ਆ ਸੈਮੀ।
ਹਾਂਜੀ ਹਾਂਜੀ ਹਾਂਜੀ,
ਸਤਿਕਾਲ ਬੁਲਾ ਰਹੇ ਨੇ ਜੀ ਤੇ ਕਹਿ ਰਹੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਸੈਮੀ ਤੇ ਨਾਜ਼ ਨੂੰ ਤੁਹਾਨੂੰ ਦੋਨਾਂ ਨੂੰ ਕਹਿ ਰਹੇ ਕਿ ਯੂ ਬੋਥ ਆਰ ਡੂਇੰਗ ਗ੍ਰੇਟ ਜੋਬ ਸੋ ਤੁਹਾਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਜੀ ਇਹਨਾਂ ਨੇ ਤੇ
ਥੈਂਕ ਯੂ
ਸਰਵਨ ਜੀ ਥੈਂਕ ਯੂ
ਜੀ ਸੈਮੀ ਤੇ ਨਾਲ ਇਹਨਾਂ ਨੇ ਇੱਕ ਸੌਂਗ ਜਿਹੜਾ ਪੁੱਤ ਪਾਲ ਕੇ ਇਹਨਾਂ ਨੇ ਉਹ ਸੁਣਨ ਦੀ ਫਰਮਾਇਸ਼ ਕੀਤੀ ਹੈ ਸੋ ਜੀ ਗੀਤ ਜ਼ਰੂਰ ਲੱਭ ਕੇ ਰੱਖਦੇ ਹਾਂ ਤੇ ਪ੍ਰੋਗਰਾਮ ਦੇ ਬਾਅਦ ਵਿੱਚ ਅਸੀਂ ਲਗਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਇਹਦੇ ਵਿੱਚ ਮੈਨੂੰ ਇਹ ਪੁੱਤ ਪਾਲ ਕੇ ਜਿਹੜਾ ਤੁਸੀਂ ਸੌਂਗ ਕਿਹਾ ਇਹਦਾ ਜੇ ਤੁਸੀਂ ਮੈਨੂੰ ਸਿੰਗਰ ਦਾ ਨਾਮ ਦੱਸ ਦੋ ਤੇ ਸਾਡੇ ਲਈ ਥੋੜੀ ਆਸਾਨੀ ਹੋ ਜਾਏਗੀ ਤੇ ਇਧਰੋਂ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਸਾਂਝ ਪਾਈ ਹੈ ਜੀ ਇਹਨਾਂ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੈਮੀ ਦੇ ਨਾਲ ਤੁਹਾਨੂੰ
ਸਤਿ ਸ੍ਰੀ ਅਕਾਲ ਜੀ
ਜੀ ਤੇ ਇਹਨਾਂ ਨੇ ਕਿਹਾ ਕਿ ਸੈਮੀ ਨਾਜ਼ ਜੀ ਦੀਆਂ ਕਾਫੀ ਪੋਰਟ ਫਿਲਮ ਦੇਖ ਚੁੱਕਿਆ ਹਾਂ ਸੋਚ ਨੂੰ ਬੜਾ ਸਕਾਰਾਤਮਕ ਸੁਨੇਹਾ ਹੁੰਦਾ ਹੈ ਮੇਰੀ ਇੱਕ ਸਮੱਸਿਆ ਹੈ ਮੈਂ ਸੋਸ਼ਲ ਮੀਡੀਆ ਨੂੰ ਕੁਝ ਸਮਾਂ ਦਿੰਦਾ ਹਾਂ ਪਰ ਮੇਰੀ ਪਤਨੀ ਇਹ ਬਿਲਕੁਲ ਪਸੰਦ ਨਹੀਂ ਕਰਦੀ ਮੈਂ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬੇਕਾਰ ਸੈਮੀ ਕੁਝ ਐਸੀ ਫਿਲਮ ਬਣਾਓ ਜੋ ਮੇਰੀ ਪਤਨੀ ਦਿਮਾਗ ਵਿੱਚ ਗੱਲ ਵੜ ਜਾਵੇ ਕਿ ਸੋਸ਼ਲ ਲਾਈਫ ਵੀ ਜ਼ਿੰਦਗੀ ਦਾ ਹਿੱਸਾ ਹੁੰਦੀ ਹੈ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਇਹਨੂੰ ਆਪਾਂ ਲੜਾਈ ਨੀ ਕਹਿੰਦੇ ਇੱਕ ਮਿੱਠੀਆਂ ਮਿੱਠੀਆਂ ਨੋਕ ਝੋਕ ਹੁੰਦੀਆਂ ਹਸਬੈਂਡ ਵਾਈਫ ਦੀਆਂ ਅਸੀਂ ਬਿਲਕੁਲ ਇਸ ਨੂੰ ਕਿਸ ਨਾਟਕੀ ਤਰੀਕੇ ਨਾਲ ਪੇਸ਼ ਕਰਾਂਗੇ ਤੇ ਹੋਪਫੁਲੀ ਤੁਹਾਡੀ ਵਾਈਫ ਜਾਂ ਤੁਹਾਡੀ ਹੋਰ ਫੈਮਿਲੀ ਮੈਂਬਰ ਲਾਈਕ ਵੀ ਕਰਨਗੇ ਤੇ ਇੰਜੋਏ ਵੀ ਕਰਨਗੇ ਤੇ ਅਸੀਂ ਇਸ ਨੂੰ ਹੋਰ ਬਿਹਤਰ ਹੋਣ ਦੀ ਕੋਸ਼ਿਸ਼ ਕਰਾਂਗੇ ਜੀ
ਮੈਂ ਇਹਨਾਂ ਨੂੰ ਇੱਕ ਐਗਜ਼ਾਮਪਲ ਦੇਣਾ ਚਾਹੂੰਗੀ ਕਿ ਜਿੱਦਾਂ ਮੈਂ ਖੁਦ ਐਕਟ ਕਰਦੀ ਹਾਂ ਹਨਾ ਖੁਦ ਅਸੀਂ ਇੰਨੇ ਖੁਸ਼ ਹਾਂ ਅਸੀਂ ਜੋ ਵੀ ਕਰ ਰਹੇ ਹਾਂ ਉਹ ਤੋਂ ਸੈਟਿਸਫਾਈਡ ਹਾਂ ਲੇਕਿਨ ਮੈਂ ਆਪਣੀ ਐਗਜ਼ਾਮਪਲ ਦੇ ਕੇ ਇਹਨਾਂ ਨੂੰ ਦੱਸਦੀ ਹਾਂ ਕਿ ਮੈਨੂੰ ਵੀ ਇੰਡੀਆ ਗਈ ਨੂੰ ਕਾਫੀ ਜਾਣੇ ਇਹ ਪੁੱਛ ਰਹੇ ਸੀਗੇ ਕਿ ਨਾਲ ਤੂੰ ਇੰਨੀ ਔਖੀ ਹੈ ਤੇਰੀ ਲਾਈਫ ਦੇ ਵਿੱਚ ਇੰਨੇ ਦੁੱਖ ਹੈ ਮੈਂ ਕਿਹਾ ਕਿਵੇਂ ਕਹਿਤਾ ਤੁਹਾਨੂੰ ਮੇਰੀ ਲਾਈਫ 'ਚ ਇੰਨੇ ਦੁੱਖ ਹੈ ਕਹਿੰਦੇ ਅਸੀਂ ਵੀਡੀਓ ਦੇਖੀਆਂ ਤਾਂ ਉਹਦੇ 'ਚ ਇੱਦਾਂ ਮੈਨੇ ਕਿਹਾ ਉਹ ਅਸੀਂ ਵੀਡੀਓ ਬਣਾਉਂਦੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਮੇਰੀ ਲਾਈਫ ਤੋਂ ਰਿਲੇਟਿਡ ਹੈ ਅਸੀਂ ਐਕਟ ਕਰਨਾ ਉਹਦੇ ਵਿੱਚ ਮੈਂ ਕੁਛ ਵੀ ਬਣ ਕੇ ਪੇਸ਼ ਕਰ ਸਕਦੀ ਹਾਂ ਹਨਾ ਤੇ ਇਹਦੇ ਨਾਲ ਮੇਰੀ ਲਾਈਫ ਦੁਖੀ ਨਹੀਂ ਹੁੰਦੀ ਇਹਦੇ ਨਾਲ ਅਸੀਂ ਐਂਟਰਟੇਨ ਕਰ ਰਹੇ ਹਾਂ ਜੋ ਸਾਡਾ ਮੈਸੇਜ ਦੇਣ ਦਾ ਸਾਡਾ ਮੇਨ ਟੌਪਿਕ ਹੈ ਅਸੀਂ ਉਹ ਚੀਜ਼ ਕੰਪਲੀਟ ਕਰ ਰਹੇ ਹਾਂ ਤਾਂ ਇਹ ਜਿਹਨਾਂ ਨੇ ਹੁਣ ਤੁਹਾਨੂੰ ਮੈਸੇਜ ਕੀਤਾ ਉਹ ਪੁੱਛ ਰਹੇ ਨੇ ਆਪਣੀ ਵਾਈਫ ਨੂੰ ਇੱਦਾਂ ਸਮਝਾਉਣ ਕਿ ਅਗਰ ਮੈਂ ਇੱਦਾਂ ਨੈਗੇਟਿਵ ਆਪਣੇ ਮਾਈਂਡ ਦੇ ਵਿੱਚ ਬਸਾਉਣ ਵਾਂ ਤਾਂ ਮੈਂ ਕਦੇ ਵੀ ਐਕਟ ਨਹੀਂ ਕਰ ਸਕਦੀ ਕਦੇ ਐਂਟਰਟੇਨ ਨਹੀਂ ਕਰ ਸਕਦੀ ਕਦੇ ਹਸਬੈਂਡ ਦਾ ਸਾਥ ਨਹੀਂ ਦੇ ਸਕਦੀ ਇਨਫੈਕਟ ਇਹ ਚੀਜ਼ਾਂ ਤੋਂ ਸਾਨੂੰ ਵੀ ਸਿੱਖਣ ਨੂੰ ਮਿਲ ਰਿਹਾ ਔਰ ਦੁਨੀਆਂ ਵੀ ਸਿੱਖ ਰਹੀ ਹੈ ਤਾਂ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਇੰਪਰੂਵ ਹੋ ਸਕਦੇ ਆਪਾਂ ਉਹਦੇ ਨਾਲ ਬਹੁਤ ਇੰਪਰੂਵ ਹੋ ਸਕਦੇ ਹਾਂ ਬਿਕੋਜ਼ ਅਸੀਂ ਵੀ ਇੰਪਰੂਵ ਹੋਏ ਹਾਂ ਔਰ ਸਾਨੂੰ ਮੈਸੇਜ ਵੀ ਆਉਂਦੇ ਹੈ ਕਿ ਤੁਹਾਡੀ ਆਹ ਕਲਿੱਪ ਦੇਖ ਕੇ ਅਸੀਂ ਸਾਡੇ ਆਹ ਸੁਧਾਰ ਹੋਇਆ ਤੇ ਸਾਨੂੰ ਉਹ ਤੋਂ ਬਹੁਤ ਖੁਸ਼ੀ ਹੈ ਅਸੀਂ ਬਹੁਤ ਸੈਟਿਸਫਾਈਡ ਹਾਂ
ਜੀ ਜੀ ਜਗਤਾਰ ਜੀ ਬਿਲਕੁਲ ਬਾਕੀ ਉਹੀ ਕਿ ਪਸੰਦ ਨਾ ਪਸੰਦ ਹਰ ਕਿਸੇ ਦੀ ਆਪਣੀ ਆਪਣੀ ਹੁੰਦੀ ਹੈ ਹਨਾ ਕਿਸੇ ਨੂੰ ਜ਼ਿਆਦਾ ਸੋਸ਼ਲ ਲਾਈਫ ਪਸੰਦ ਹੁੰਦੀ ਹੈ ਕਿਸੇ ਨੂੰ ਨਹੀਂ ਹੁੰਦੀ ਪਰ ਗੱਲ ਇਹ ਹੈ ਕਿ ਇੱਕ ਦੂਜੇ ਨੂੰ ਕਿਤੇ ਖੁਦ ਸਮਝਣਾ ਪੈਂਦਾ ਕਿਤੇ ਦੂਜੇ ਨੂੰ ਵੀ ਸਮਝਾਉਣਾ ਪੈਂਦਾ ਜਾਂ ਉਹਨੂੰ ਵੀ ਸਮਝਣਾ ਪੈਂਦਾ ਸੋ ਇਸੇ ਦਾ ਨਾਮ ਹੀ ਗ੍ਰਸਤੀ ਹੈ ਜੀ ਸੋ ਕਿਤੇ ਨਾ ਕਿਤੇ ਜੇ ਮੈਂ ਗੱਲ ਕਰਾਂ ਤੇ ਮੇਰੇ ਖੁਦ ਹਸਬੈਂਡ ਦੇ ਉਹਨਾਂ ਦੇ ਫੇਸਬੁੱਕ ਪੇਜ ਨਹੀਂ ਆ ਔਰ ਮੈਂ ਬੜੀ ਹੈਰਾਨ ਹੁੰਦੀ ਹਾਂ ਔਰ ਮੈਂ ਕਹਿੰਦੀ ਲੈ ਤੁਸੀਂ ਉਹ ਕਹਿਣਗੇ ਕਿ ਵੇਸਟ ਹੈ ਟਾਈਮ ਤੁਸੀਂ ਟਾਈਮ ਵੇਸਟ ਕਰਦੇ ਆ ਇਹਨਾਂ ਗੱਲਾਂ ਦੇ ਉੱਤੇ ਉਹਦੀ ਜਗ੍ਹਾ ਤੇ ਤੁਸੀਂ ਕੁਛ ਕੰਮ ਕਰ ਲਓ ਪਰ ਗੱਲ ਇਹੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਜੋ ਸੋਚ ਮੇਰੀ ਹੈ ਉਹੀ ਸੋਚ ਅੱਗੇ ਦੂਸਰੇ ਦੀ ਵੀ ਹੋਵੇ ਸੋ ਇੱਕ ਦੂਜੇ ਦੀ ਸੋਚ ਨੂੰ ਸਮਝ ਕੇ ਹੀ ਅੱਗੇ ਵੱਧਦੇ ਰਹਿਣਾ ਇਹਦਾ ਨਾਮ ਹੀ ਜ਼ਿੰਦਗੀ ਹੈ ਸੋ ਤੁਹਾਡੇ ਪਤਨੀ ਜੇ ਮੈਨੂੰ ਸੁਣ ਰਹੇ ਆ ਜਗਤਾਰ ਜੀ ਤੇ ਉਹਨਾਂ ਨੂੰ ਮੈਂ ਜ਼ਰੂਰ ਕਰਾਂਗੀ ਕਿ ਚਲੋ ਜੀ ਤੁਸੀਂ ਆਪਣੇ ਮੀਆਂ ਜੀ ਦੀ ਖਾਹਿਸ਼ ਲਈ ਥੋੜਾ ਜਿਹਾ ਦੇਖ ਲਿਆ ਕਰੋ ਤੇ ਜ਼ਰੂਰ ਜੁਆਇਨ ਕਰੋ ਸੋ ਜੀ ਜੋਗਾ ਲੁਬਾਨਾ ਸਾਡੇ ਨਾਲ ਜੁੜੇ ਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ ਕੀਪ ਇਟ ਅਪ ਸੋ ਸ਼ੁਭ ਕਾਮਨਾਵਾਂ ਦੇ ਰਹੇ ਨੇ ਸੋ ਹਾਂਜੀ ਸੈਮੀ ਹੁਣ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਸੈਬੀ ਹੁਣੇ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਂਝ ਪਾਈ ਰੱਖੋ
ਸਤਿ ਸ਼੍ਰੀ ਅਕਾਲ ਜੀ
ਅੱਛਾ ਸੈਮੀ ਤੇ ਨਾਜ਼ ਜਿਸ ਤਰ੍ਹਾਂ ਤੁਸੀਂ ਹੁਣ ਇੱਕ ਕਹਿ ਲੋ ਕਿ ਇੱਕ ਤਰ੍ਹਾਂ ਦੇ ਸੈਲੀਬ੍ਰਿਟੀ ਹੀ ਹੋ ਮੈਂ ਇਹੀ ਕਹਾਂਗੀ 1,24,000 ਤੋਂ ਵੱਧ ਜਿਹੜੇ ਲਾਈਕਸ ਨੇ ਤੁਹਾਡੇ ਪੇਜ ਨੂੰ ਸੋ ਇਹ ਛੋਟੀ ਗੱਲ ਨਹੀਂ ਹੈ ਜੀ ਇੱਕ ਛੋਟੀ ਜਿਹੀ ਜਿਹੜੀ ਤੁਸੀਂ ਆਪਸੀ ਕਿਹਾ ਕਿ ਬੈਠੇ ਬੈਠੇ ਅਸੀਂ ਸੋਚਿਆ ਕਿ ਚਲੋ ਕਰਦੇ ਆ ਜਾਂ ਉਹਦੇ ਨਾਲ ਕੀ ਤੁਸੀਂ ਸੋਚਿਆ ਸੀ ਕਿ ਤੁਹਾਡਾ ਫੈਨ ਗਰੁੱਪ ਏਡਾ ਵੱਡਾ ਹੋ ਜਾਏਗਾ ਕਦੀ ਜਾਂ ਅੱਜ ਉਹ ਏਡਾ ਵੱਡਾ ਹੈ ਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ
ਜੀ ਚਲੋ ਸਟਾਰਟਿੰਗ ਦੇ ਵਿੱਚ ਤਾਂ ਮਤਲਬ ਇੰਨਾ ਸੋਚਿਆ ਤਾਂ ਨਹੀਂ ਸੀ ਕਿ ਵੀ ਏਡਾ ਵੱਡਾ ਹੋ ਜਾਵੇਗਾ ਲੇਕਿਨ ਤੇ ਹੁਣ ਏਡਾ ਵੱਡਾ ਹੋ ਕੇ ਇੰਨੀ ਖੁਸ਼ੀ ਮਿਲ ਰਹੀ ਹੈ ਜਦੋਂ ਇੰਨਾ ਪਿਆਰ ਤੁਹਾਨੂੰ ਕਿਸੇ ਆਪਣੇ ਫੈਨਸ ਤੋਂ ਆਪਣੇ ਫਰੈਂਡਸ ਤੋਂ ਮਿਲਦਾ ਤੁਹਾਡੀ ਜਿਹੜੀ ਉਹ ਐਕਟ ਕਰਨ ਦੀ ਜਿਹੜੀ ਤਮੰਨਾ ਹੁੰਦੀ ਉਹ ਦੁੱਗਣੀ ਚੌਗਣੀ ਵੱਧ ਜਾਂਦੀ ਹੈ।
ਬਿਕੋਜ਼ ਉਹ ਸਪੋਰਟ ਨਾਲ ਹੀ ਸਟੈਪ ਬਾਏ ਸਟੈਪ ਸਾਨੂੰ ਹੋਰ ਇਨਕਰੇਜਮੈਂਟ ਹੁੰਦੀ ਹੈ ਤੇ ਅਸੀਂ ਹੋਰ ਇੰਪਰੂਵ ਕਰਦੇ ਹਾਂ, ਹੋਰ ਬਣਾਉਂਦੇ ਹਾਂ ਟੌਪਿਕਸ, ਅਸੀਂ ਹੋਰ ਖੋਜਦੇ ਹਾਂ ਕਿ ਫੈਮਿਲੀ 'ਚ ਕੀ ਪ੍ਰੋਬਲਮਸ ਆ ਰਹੀਆਂ ਨੇ। ਜਿਹੜੀ ਲੜਕੀ ਹੀ ਨਹੀਂ ਆਪਣੀ ਫੈਮਿਲੀ ਨੂੰ ਕਹਿ ਸਕਦੀ, ਹਸਬੈਂਡ ਐਜ਼ ਏ ਹਸਬੈਂਡ ਉਹ ਆਪਣੀ ਫੈਮਿਲੀ ਨੂੰ ਨਹੀਂ ਕਹਿ ਸਕਦਾ, ਕਿਸੇ ਨੂੰ ਨਹੀਂ ਕਹਿ ਸਕਦਾ, ਉਹ ਇੱਕ ਐਕਟ ਦੇ ਵਿੱਚ ਆਪਾਂ ਕਿੱਦਾਂ ਉਹਦੀ ਸੋਲਿਊਸ਼ਨ ਦਿਖਾਉਣਾ ਜਾਂ ਕਿੱਦਾਂ ਉਹ ਹੋਣਾ ਚਾਹੀਦਾ, ਕਿਉਂਕਿ ਆਪਣੇ ਅੰਦਰ ਹੁੰਦਾ ਸੋਲਿਊਸ਼ਨ ਪਰ ਆਪਾਂ ਕਹਿ ਨਹੀਂ ਸਕਦੇ। ਉਹ ਫੈਮਿਲੀ 'ਚ ਲੜਕੀਆਂ ਕਹਿ ਨਹੀਂ ਸਕਦੀਆਂ, ਹਸਬੈਂਡ ਕਹਿ ਨਹੀਂ ਸਕਦੇ, ਉਹ ਇੱਦਾਂ ਆਪਾਂ ਕੱਢਦੇ ਹਾਂ ਬਾਹਰ ਕਿ ਇਹਦਾ ਇੱਦਾਂ ਹੱਲ ਹੋ ਸਕਦਾ। ਜਿਹੜੇ ਪੇਰੈਂਟਸ ਨਹੀਂ ਸਮਝ ਸਕਦੇ ਉਹ ਦੇਖ ਕੇ ਸਮਝ ਜਾਂਦੇ ਆ, ਜੋ ਬੱਚੇ ਨਹੀਂ ਸਮਝਦੇ ਉਹ ਬੱਚੇ ਸਮਝ ਰਹੇ ਆ। ਮਤਲਬ ਥੋੜਾ ਸਟੈਪ ਬਾਏ ਸਟੈਪ ਗਾਹਾਂ ਬਹੁਤ ਅੱਛੀ ਕਹਾਣੀ ਵੱਧ ਰਹੀ ਹੈ ਤੇ ਸਾਨੂੰ ਅੱਛਾ ਲੱਗ ਰਿਹਾ।
ਬਿਲਕੁਲ ਬਿਲਕੁਲ, ਬਹੁਤ ਵਧੀਆ ਕਹਾਣੀ ਜਿਹੜੀ ਅੱਗੇ ਵੱਧ ਰਹੀ ਹੈ ਤੇ ਅਸੀਂ ਜਦੋਂ ਤੁਹਾਡੀ ਇੱਕ ਵੀਡੀਓ ਦੇਖੀ ਤੇ ਉਸ ਤੋਂ ਬਾਅਦ ਇਹ ਦੂਸਰਾ ਮਨ ਵਿੱਚ ਆ ਜਾਂਦਾ ਕਿ ਹੁਣ ਅੱਗੇ ਕੀ ਹੋਏਗਾ ਨਾ। ਸੋ ਜਿਹੜਾ ਅਗਲਾ ਚੈਪਟਰ ਆ ਉਹਦੀ ਸਾਨੂੰ ਇੱਕ ਜਿਹੜੀ ਜਾਗ ਜਾਂਦੀ ਹੈ ਅੰਦਰ ਕਿ ਹੁਣ ਅੱਗੇ ਕੀ ਹੋਏਗਾ। ਸੋ ਪਰ ਇਹਦੇ ਨਾਲ ਕਦੇ ਇਸ ਤਰ੍ਹਾਂ ਤੁਹਾਨੂੰ ਪ੍ਰੈਸ਼ਰ ਤੇ ਮਹਿਸੂਸ ਨਹੀਂ ਹੋਇਆ, ਕਿਉਂਕਿ ਜਦੋਂ ਤੁਹਾਡੀ ਇੱਕ ਇਮੇਜ ਬਣ ਜਾਂਦੀ ਹੈ ਨਾ ਕਿ ਹਾਂ ਕਿ ਤੁਹਾਡੇ ਤੋਂ ਸਾਰੇ ਫਿਰ ਉਸ ਤੋਂ ਜ਼ਿਆਦਾ ਵਧੀਆ ਐਕਸਪੈਕਟ ਕਰਨ ਲੱਗ ਜਾਂਦੇ ਆ, ਸੋ ਕਿਤੇ ਉਹ ਪ੍ਰੈਸ਼ਰ ਤੇ ਨਹੀਂ ਮਹਿਸੂਸ ਕਰਦੇ ਤੁਸੀਂ ਆਪਣੇ ਤੇ?
ਨਹੀਂ ਨਹੀਂ ਜੀ, ਪ੍ਰੈਸ਼ਰ ਵਾਲੀ ਤਾਂ ਕੋਈ ਗੱਲ ਨਹੀਂ, ਕਿਉਂਕਿ ਜਦੋਂ ਬੰਦਾ ਪ੍ਰੈਸ਼ਰ ਚ ਕੋਈ ਕੰਮ ਕਰਦਾ ਬਿਲਕੁਲ ਹੀ ਗਲਤ ਕੰਮ ਕਰਦਾ। ਕਹਿੰਦੇ ਤੁਸੀਂ ਕਾਲਜ ਕੋਈ ਕਦਮ ਪੁੱਟਦੇ ਤਾਂ ਤੁਹਾਨੂੰ ਅੱਗੇ ਨੁਕਸਾਨ ਦੇ ਸਾਹਮਣਾ ਕਰਨਾ ਪੈ ਸਕਦਾ। ਇਸ ਲਈ ਅਸੀਂ ਜੀ ਪ੍ਰੈਸ਼ਰ ਤਾਂ ਮੈਂ ਕਿਸ ਚੀਜ਼ ਦਾ ਨਹੀਂ ਲੈਂਦਾ। ਦੇਖੋ ਜੀ, ਜੋ ਮੈਂ ਪਹਿਲਾਂ ਸੀ ਉਹ ਮੈਂ ਹੁਣ ਵੀ ਹਾਂ, ਜਿੱਦਾਂ ਵੀ ਤੁਸੀਂ ਮੈਨੂੰ ਕਦੇ ਵੀ ਮੈਨੂੰ ਕੋਈ ਬੁਲਾ ਲਵੇ ਤਾਂ ਮੈਂ ਉਦਾਂ ਹੀ ਬੋਲਦਾ, ਕਿਉਂਕਿ ਮੈਂ ਆਪਣਾ ਐਟੀਟਿਊਡ ਬਿਹੇਵੀਅਰ, ਚਾਹੇ ਮੇਰੇ ਹੁਣ ਫੈਨ ਭਾਵੇਂ ਇੱਕ ਸੀ ਤੇ ਭਾਵੇਂ ਹੁਣ ਲੱਖ ਨੇ, ਪਰ ਮੇਰੇ 'ਚ ਕੋਈ ਚੇਂਜਸ ਨਹੀਂ ਆਈ, ਮੈਂ ਉਦਾਂ ਦਾ ਹੀ ਹਾਂ ਜੀ। ਇਸ ਲਈ ਪ੍ਰੈਸ਼ਰ ਤਾਂ ਮੈਂ ਕਦੇ ਫੀਲ ਨਹੀਂ ਕੀਤਾ ਸੀ ਕਿਸੇ ਚੀਜ਼ ਦਾ, ਕਿਉਂਕਿ ਪ੍ਰੈਸ਼ਰ ਵਿੱਚ ਤੁਸੀਂ ਕੋਈ ਸਹੀ ਢੰਗ ਫੈਸਲਾ ਨਹੀਂ ਲੈ ਸਕਦੇ।
ਬਿਲਕੁਲ ਬਿਲਕੁਲ ਠੀਕ ਹੈ ਸੈਮੀ, ਬਿਲਕੁਲ ਉਹੀ ਆਪਣੀਆਂ ਜੜਾਂ ਨਾਲ ਉਸ ਸਾਦਗੀ ਨਾਲ ਜੋ ਤੁਸੀਂ ਸੀ ਉਹੀ ਰਹੋ ਤੇ ਉਹ ਬਹੁਤ ਵੱਡੀ ਮੈਨੂੰ ਲੱਗਦਾ ਕਿ ਪਰਮਾਤਮਾ ਦੀ ਦਾਤ ਹੁੰਦੀ ਹੈ, ਕਿਉਂਕਿ ਜ਼ਰੂਰ ਆ ਜਾਣਾ ਪਰ ਤੁਸੀਂ ਆਪਣੇ ਆਪ ਨੂੰ ਆਪਣੀਆਂ ਜੜਾਂ ਦੇ ਨਾਲ ਜੋੜ ਕੇ ਰੱਖਣਾ ਉਹ ਬਹੁਤ ਵੱਡੀ ਗੱਲ, ਔਰ ਤੁਸੀਂ ਬਿਲਕੁਲ ਠੀਕ ਆ। ਇਸੇ ਕਰਕੇ ਉਹ ਜਿਹੜਾ ਪ੍ਰੈਸ਼ਰ ਤੁਸੀਂ ਮਹਿਸੂਸ ਨਹੀਂ ਕਰਦੇ ਹੋ ਤੇ, ਪਰ ਕਿਸ ਤਰ੍ਹਾਂ ਲੱਗਦਾ ਅੱਗੇ ਜੇ ਤੁਹਾਨੂੰ ਕਦੀ ਫਿਲਮਾਂ ਦੇ ਵਿੱਚ ਕੋਈ ਆਫਰ ਆਵੇ ਹਨਾ, ਜਾਂ ਤੁਸੀਂ ਕਦੀ ਤੁਹਾਨੂੰ ਵਧੀਆ ਥੀਏਟਰ ਦੇ ਨਾਲ ਜੁੜਨ ਦਾ ਮੌਕਾ ਮਿਲੋ ਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰੋਗੇ ਜਾਂ ਕਰਨਾ ਚਾਹੋਗੇ?
ਤੇ ਹੁਣ ਜੀ ਲਾਸਟ ਸੰਡੇ ਨਾ ਆਪਣੇ ਪਾਕਿਸਤਾਨੀ ਜੋ ਆਪਣੇ ਆਰਟਿਸਟ ਨੇ ਕਲਾਕਾਰ ਫਨਕਾਰ ਇੱਥੇ, ਉਹਨਾਂ ਨਾਲ ਮੈਨੂੰ ਕੰਮ ਕਰਨਾ, ਉਹਨਾਂ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀ ਤੇ ਉਹ ਐਡੇ ਵੱਡੇ ਆਰਟਿਸਟ ਨੇ, ਫਿਰ ਵੀ ਮੈਂ ਮਤਲਬ ਉਹਨਾਂ ਨਾਲ ਪਰਫਾਰਮ ਕੀਤਾ ਤੇ ਮੇਰੀ ਖੁਆਇਸ਼ ਤਾਂ ਜੀ ਫਿਲਮਾਂ ਵਿੱਚ ਜਾਣ ਦੀ, ਮੇਰੇ ਕੋਲ ਇੱਕ ਸਕ੍ਰਿਪਟ ਵੀ ਲਿਖੀ ਆ ਤੇ ਹੋਪਫੁਲੀ ਇੱਕ ਜਦੋਂ ਆ ਫਿਲਮ ਆਈ ਸੀ ਨਾ ਸਰਦਾਰ ਜੀ 2 ਦੀ ਸ਼ੂਟਿੰਗ ਚੱਲ ਰਹੀ ਸੀ ਉੱਥੇ ਮੇਰੇ ਫਰੈਂਡ ਕਿੰਗ ਵੀ ਚੌਹਾਨ ਨੇ ਐਕਟ ਕੀਤਾ ਤੇ ਉਸ ਵਿੱਚ ਮੈਨੂੰ ਮੌਕਾ ਮਿਲ ਰਿਹਾ ਸੀ ਕਿਉਂਕਿ ਉਸੇ ਟਾਈਮ ਮੇਰੀ ਸਿਸਟਰ ਦੀ ਮੈਰਿਜ ਸੀ ਇੰਡੀਆ ਦੇ ਵਿੱਚ, ਮੈਨੂੰ ਮਤਲਬ ਇੱਕ ਚੀਜ਼ ਸੈਕਰੀਫਾਈਸ ਕਰਨਾ ਪਿਆ ਆਫਕੋਰਸ ਫਿਲਮ ਦਾ, ਕਿਉਂਕਿ ਆਉਂਦੀ ਜਾਂਦੀ ਰਹਿੰਦੀਆਂ ਨੇ ਤੇ, ਲੇਕਿਨ ਮੇਰਾ ਜੀ ਬਹੁਤ ਤਮੰਨਾ ਤੇ ਮੈਂ ਆਪਣੀ ਵਾਈਫ ਨੂੰ ਵੀ ਅੱਗੇ ਲੈ ਕੇ ਜਾਣਾ ਚਾਹੁੰਦਾ ਕਿ ਸਿੰਗਿੰਗ ਦੇ ਖੇਤਰ ਵਿੱਚ ਅੱਗੇ ਜਾਵੇ ਤੇ ਇਹਦਾ ਸੌਂਗ ਆ ਰਿਹਾ ਹੁਣ ਬਹੁਤ ਜਲਦੀ ਮਾਏ, ਹੋਪਫੁਲੀ ਆਡੀਓ ਨੈਕਸਟ ਵੀਕ ਜਾਂ ਇਸ ਵੀਕ ਦੇ ਐਂਡ ਤੱਕ ਆ ਜਾਵੇਗੀ
ਜੀ। ਜੀ ਅਸੀਂ ਜ਼ਰੂਰ ਹੀ ਆਪਣੇ ਪ੍ਰੋਗਰਾਮ ਜਾਂ ਹਰਮਨ ਰੇਡੀਓ ਤੇ ਗੀਤ ਸ਼ੇਅਰ ਕਰਾਂਗੇ ਜੀ। ਸੋ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਨਾਜ਼ ਨੂੰ ਵੀ ਤੇ ਬਾਕੀ ਤੁਹਾਡੇ ਲਈ ਵੀ, ਜੇ ਤੁਹਾਡੇ ਦਿਲ ਦੀ ਖਾਹਿਸ਼ ਹੈ ਤੇ ਰੱਬ ਕਰੇ ਕਿ ਤੁਸੀਂ ਖੂਬ ਤਰੱਕੀਆਂ ਕਰੋ ਤੇ ਇੱਕ ਦਿਨ ਉਹ ਆਵੇ ਕਿ ਜਿਸ ਦਿਨ ਮੈਂ ਇੱਕ ਹੋਰ ਸੈਮੀ ਜਿਹੜਾ ਕਿ ਫਿਲਮਾਂ ਦੇ ਵਿੱਚ ਸਟਾਰ ਹੋਵੇ ਉਹਦੇ ਨਾਲ ਬੈਠੀ ਇੰਟਰਵਿਊ ਕਰ ਰਹੀ ਹਾਂ। ਕੋਈ ਵੱਡੀ ਗੱਲ ਨਹੀਂ, ਤੁਹਾਡੇ ਵਿੱਚ ਉਹ ਅਦਾਕਾਰੀ ਵੀ ਹੈ ਔਰ ਰੱਬ ਇਸੇ ਤਰ੍ਹਾਂ ਤੁਹਾਨੂੰ ਉਹਦੇ ਨਾਲ ਔਰ ਆਪਣੀਆਂ ਜੜਾਂ ਦੇ ਨਾਲ ਜੋੜੀ ਰੱਖੇ। ਸਾਡੇ ਨਾਲ ਸਰੋਤੇ ਜੁੜ ਰਹੇ ਆ ਸੈਮੀ ਤੇ ਨਿਰਵੈਰ ਸਿੰਘ ਵਿਨੀਪੈਕ ਤੋਂ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਜੀ ਰਿਐਕਟ ਕੀਤਾ ਜਗਤਾਰ ਸਿੰਘ ਢੁੱਡੀ ਕੇ ਹੁਣਾਂ ਦੀ ਗੱਲਬਾਤ ਤੋਂ, ਕਹਿੰਦੇ ਭਾਜੀ ਯਾਰ ਘਰ ਵਾਲੀ ਬਟਾ ਲਓ, ਜਸਟ ਕਿਡਿੰਗ ਕਹਿੰਦੇ ਲੋ ਮਾਈਂਡ ਇਟ ਮੈਂ ਬਿਲਕੁਲ
ਬਿਲਕੁਲ
ਦੇਖੋ ਲੜਕੀਆਂ ਨੂੰ ਬਦਨਾਮ ਕਰਕੇ ਐਂਟਰਟੇਨ ਤੁਸੀਂ ਹੋ ਰਹੇ ਹੋ ਠੀਕ ਹੈ, ਲੇਕਿਨ ਉਹਨਾਂ ਦੀ ਉਹ ਵਾਈਫ ਹੈ, ਉਹਨਾਂ ਦੀ ਕਦਰ ਕਰੋ ਪਲੀਜ਼।
ਨਹੀਂ ਨਹੀਂ ਉਹਨਾਂ ਨੇ ਬਾਅਦ ਵਿੱਚ ਲਿਖਿਆ ਹੈ ਨਾ ਜਸਟ ਕਿਡਿੰਗ, ਯਾਨੀ ਕਿ ਉਹ ਇਹਨਾਂ ਨੇ ਜਿਹੜਾ ਲਿਖਿਆ ਨਾ ਉਹ ਇਸ ਕਰਕੇ ਲਿਖਿਆ ਕਿ ਜਗਤਾਰ ਸਿੰਘ ਢੁੱਡੀ ਕੇ ਹੁਣਾਂ ਨੇ ਨੀ ਲਿਖਿਆ ਸੀਗਾ ਕਿ ਉਹਨਾਂ ਦੀ ਵਾਈਫ ਸੋਸ਼ਲ ਮੀਡੀਆ ਦੇ ਨਾਲ ਜ਼ਿਆਦਾ ਨਹੀਂ ਜੁੜਦੇ ਹੈ ਨਾ, ਤੇ ਮੈਂ ਉਹਨਾਂ ਨੂੰ ਵੀ ਸਮਝਦੀ ਪਈ ਆ। ਅੱਜ ਕੱਲ ਕਾਫੀ ਜਿਹੜੀਆਂ ਲੇਡੀਜ਼ ਆ ਉਹ ਬੜੀ ਹੱਦ ਤੱਕ ਸੋਸ਼ਲ ਮੀਡੀਆ ਨਾਲ ਜੁੜੀਆਂ ਹੁੰਦੀਆਂ, ਕਈ ਵਾਰ ਤੇ ਹੁੰਦਾ ਵੀ ਘਰ ਵਾਲਾ ਘਰ ਵੀ ਆਵੇ ਤੇ ਹੁੰਦਾ ਵੀ ਪਾਣੀ ਵੀ ਯਾਰ ਤੁਸੀਂ ਲੈ ਕੇ ਪੀ ਲੋ ਵੀ ਮੈਂ ਤੇ ਫੇਸਬੁੱਕ ਤੇ ਬੈਠੀ ਆ। ਸੋ ਇਹਨਾਂ ਨੇ ਕਟਾਕਸ਼ ਕੀਤਾ ਜਗਤਾਰ ਸਿੰਘ ਹੁਣਾਂ ਨੇ ਸਾਨੂੰ ਕਿਹਾ ਸੀਗਾ ਕਿ ਉਹਨਾਂ ਦੀ ਵਾਈਫ ਸੋਸ਼ਲ ਮੀਡੀਆ ਨਾਲ ਨਹੀਂ ਜੁੜਦੇ, ਬਟ ਮੈਨੂੰ ਲੱਗਦਾ ਨਿਰਵੈਰ ਸਿੰਘ ਹੁਣਾਂ ਦੇ ਵਾਈਫ ਮੈਨੂੰ ਬਈ ਬਾਕੀਆਂ ਵਾਂਗ ਸੋਸ਼ਲ ਮੀਡੀਆ ਤੇ ਜ਼ਿਆਦਾ ਅਡਿਕਟ ਹੋਣੇ ਆ, ਤੇ ਉਹਨਾਂ ਨੂੰ ਲੱਗਾ ਕਿ ਨਹੀਂ ਭਾਜੀ, ਉਹਨਾਂ ਨੇ ਇਹ ਕਹਿਣ ਦਾ ਮੈਸੇਜ ਦਿੱਤਾ ਕਿ ਕਿੰਨੀ ਵਧੀਆ ਗੱਲ ਹੈ ਜੇ ਤੁਹਾਡੇ ਵਾਈਫ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਨਹੀਂ ਹੁੰਦੇ। ਹਾਂ ਹਾਂਜੀ, ਚਲੋ ਨਿਰਵੈਰ ਜੀ, ਇਹਦੇ ਵਿੱਚ ਉਹੀ ਗੱਲ ਕੇ ਕਿਤੇ ਵੱਧ ਕਿਤੇ ਘੱਟ ਹੁੰਦਾ ਹੀ ਰਹਿੰਦਾ, ਸੋ ਕੋਈ ਗੱਲ ਨੀ, ਜੇ ਉਹਨਾਂ ਨੂੰ ਇਸ ਚੀਜ਼ ਦਾ ਸ਼ੌਕ ਹੈ ਤੇ ਕਰਨ ਦੋ। ਬਾਕੀ ਮੁੜ ਕੇ ਤੇ ਕਹਿੰਦੇ ਹੁੰਦੇ ਕਿ ਪਰਿਵਾਰ ਚ ਹੀ ਹੋਣਾ, ਤੁਸੀਂ ਜਿੱਥੇ ਜੋ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਸੋਸ਼ਲ ਮੀਡੀਆ ਕਰ ਲਓ ਜਾਂ ਕਿਤੇ ਚਲੇ ਜਾਓ, ਵਾਪਸੀ ਜਿਹੜੀ ਆ ਉਹ ਤੁਹਾਡੀ ਤੁਹਾਡੇ ਪਰਿਵਾਰ ਚ ਹੀ ਹੁੰਦੀ ਹੈ ਜੀ। ਤੇ ਗੁਰਜੀਤ ਸਿੰਘ ਚਾਹਲ ਮੈਲਬਨ ਤੋਂ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਕਹਿੰਦੇ ਸੈਮੀ ਵੀਰ ਤੇ ਨਾਲ ਭੈਣ ਨੂੰ ਸਤਿ ਸ੍ਰੀ ਅਕਾਲ। ਤੇ ਕਹਿੰਦੇ ਫੇਸਬੁੱਕ ਬਾਰੇ ਮੇਰੀ ਵਾਈਫ ਨੂੰ ਬਹੁਤ ਪ੍ਰੋਬਲਮ ਰਹਿੰਦੀ ਆ। ਲਓ ਜੀ, ਇੱਕ ਹੋਰ ਪ੍ਰੋਬਲਮ ਆ ਗਈ ਸਾਡੇ ਕੋਲ। ਤੇ ਮੈਂ ਜਿਸ ਦਿਨ ਕਹਿੰਦੇ ਲਵ ਪੰਜਾਬ ਮੂਵੀ ਦੇਖੀ ਤਾਂ ਮੈਂ ਸੋਚਿਆ ਕਿ ਅੱਜ ਤੋਂ ਬਾਅਦ ਫੋਨ ਨੂੰ ਹੱਥ ਨਹੀਂ ਲਾਉਂਦਾ, ਪਰ ਜੀ ਰਹਿ ਨਹੀਂ ਹੁੰਦਾ। ਬਿਲਕੁਲ ਗੁਰਜੀਤ, ਕਈ ਵਾਰੀ ਅਸੀਂ ਨਾ ਇਹ ਸਹਿਮੀ, ਕਈ ਵਾਰੀ ਅਸੀਂ ਉਹ ਇਹੋ ਜਿਹੇ ਫੈਸਲੇ ਲੈ ਲਈਦੇ ਕਿ ਹੁਣ ਬਸ ਅੱਜ ਤੋਂ ਬਾਅਦ ਇਹ ਕਰਨਾ ਨੀ ਹੈ ਨਾ, ਇਹ ਨਹੀਂ ਕਰਨਾ, ਪਰ ਫਿਰ ਬਿਲਕੁਲ ਜਿੱਦਾਂ ਇਹਨਾਂ ਨੇ ਲਿਖਿਆ ਸੀ ਵੀ ਰਹਿ ਨੀ ਹੁੰਦਾ, ਹੁਣ ਕੀ ਕਰੀਏ, ਮਜਬੂਰ ਹੁੰਦੇ ਹਾਂ ਅਸੀਂ ਆਪਣੀ ਆਦਤ ਦੇ ਹੱਥੋਂ ਤੇ ਦਿਲ ਦੇ ਹੱਥੋਂ। ਤੇ ਚਲੋ ਜੀ, ਇਹ ਛੋਟਾ ਮੋਟਾ ਚੱਲਦਾ ਰਹਿੰਦਾ। ਸੋ ਸੈਮੀ ਦੇ ਨਾਲ ਤੁਸੀਂ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਕਿ ਬਿਲਕੁਲ ਹਰਮਨ ਪਿਆਰੇ ਹੋ ਗਏ ਹੋ ਜੀ, ਤੁਸੀਂ ਪੰਜਾਬੀਆਂ ਦੇ ਵਿੱਚ ਦਿਲ ਜਿੱਤੇ ਹੋਏ ਆ ਸਭ ਦੇ। ਸੋ ਤੁਸੀਂ ਆਪਣੇ ਜਿਹੜੇ ਫੈਨਸ ਹੈਗੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਉਹਨਾਂ ਲਈ ਕੋਈ ਜ਼ਰੂਰ ਸਾਡੇ ਨਾਲ ਸਾਂਝਾ ਕਰੋ।
ਹਾਂਜੀ ਬਿਲਕੁਲ ਜੀ, ਪਹਿਲਾਂ ਤਾਂ ਮੈਂ ਸਾਰੇ ਫੈਨਸ ਦਾ ਤੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਇੰਨਾ ਪਿਆਰ ਦੇਣ ਦੇ ਲਈ। ਦੂਜੀ ਗੱਲ ਇਹ ਕਹਿਣਾ ਚਾਹੂੰਗਾ, ਦੇਖੋ ਜੀ, ਇਹ ਜ਼ਿੰਦਗੀ ਹੈ ਨਾ ਸਿਰਫ ਇੱਕ ਵਾਰ ਮਿਲਣੀ ਆ, ਤੇ ਆਪਾਂ ਆਪਣੇ ਫੈਮਿਲੀ ਮੈਂਬਰ ਦੇ ਨਾਲ ਇੰਨਾ ਲੜ ਕੇ ਜਾਂ ਇਹ ਜਿਹੜਾ ਟਾਈਮ ਬਰਬਾਦ ਕਰਕੇ ਕਿਉਂ ਕੱਢੀਏ, ਉਹੀ ਹੱਸ ਖੇਡ ਕੇ ਕੱਢ ਲਈਏ। ਹਾਂ ਇਹ ਜ਼ਰੂਰ, ਇਹ ਲੜਾਈਆਂ ਝਗੜੇ ਹੁੰਦੇ ਰਹਿੰਦੇ ਨੇ, ਪਰ ਉਹਨਾਂ ਨੂੰ ਲੰਬੇ ਮਤਲਬ ਉਹਨੂੰ ਦੂਰ ਤੱਕ ਕਿਉਂ ਲਿਜਾਈਏ, ਉੱਥੇ ਖਤਮ ਕਰ ਦਈਏ ਦੂਸਰੇ ਦਿਨ ਹੀ, ਕਿਉਂਕਿ ਮੁੜ ਕੇ ਤਾਂ ਨਹੀਂ ਆਪਾਂ ਇੱਕ ਦੂਸਰੇ ਨੂੰ ਹੱਸ ਕੇ ਬੁਲਾਈਏ। ਅਗਰ ਕਿਸੇ ਨੂੰ ਪੰਜਾਬੀ ਕਿਸੇ ਦੂਜੇ ਪੰਜਾਬੀ ਨੂੰ ਦੇਖਦਾ ਮਿਲਦਾ, ਕਈ ਵਾਰ ਇੱਥੇ ਘੂਰੀਆਂ ਵੱਟ ਲੈਂਦੇ ਨੇ, ਉਹ ਚੀਜ਼ਾਂ ਆਪਾਂ ਨਾ ਕਰੀਏ ਨਾ ਤੇ ਆਪਣੀ ਲਾਈਫ ਹੋਰ ਵੀ ਵਧੀਆ ਹੋ ਸਕਦੀ ਆ। ਕੀ ਪਤਾ ਕੋਈ ਇਹੋ ਜਿਹਾ ਬੰਦਾ ਚੋ ਚਾਹੇ ਤੁਸੀਂ ਉਹਨੂੰ ਚਾਹੇ ਨਫ਼ਰਤ ਕਰਦੇ ਹੋ, ਕੀ ਜ਼ਿੰਦਗੀ ਵਿੱਚ ਤੁਹਾਡਾ ਅੱਗੇ ਜਾ ਕੇ ਕਿੱਦਾਂ ਸਾਥ ਦੇ ਦੇਵੇ, ਕਿਉਂਕਿ ਚਲਾ ਜਾਵੇ ਚਾਹੇ ਤੁਸੀਂ ਅਰਸ਼ ਤੇ ਹੋ ਚਾਹੇ ਫਰਸ਼ ਤੇ, ਤੁਹਾਨੂੰ ਜ਼ਿੰਦਗੀ ਦਾ ਕੁਛ ਨੀ ਪਤਾ, ਉੱਪਰ ਥੱਲੇ ਹੋਣਾ ਇਹੀ ਤਾਂ ਜ਼ਿੰਦਗੀ ਹੁੰਦੀ ਹੈ। ਇਸ ਕਰਕੇ ਜੋ ਵੀ ਤੁਹਾਡੇ ਕੋਲ ਟਾਈਮ ਆ ਜੀ, ਉਹ ਵਧੀਆ ਹੱਸ ਕੇ ਤਰੀਕੇ ਨਾਲ ਕੱਢੋ, ਨਾ ਕਿ ਕਿਸੇ ਤੋਂ ਜੈਲਸੀ ਫੀਲ ਕਰੋ, ਨਾ ਕਿਸੇ ਨਾਲ ਲੜੋ। ਕੀ ਕਰਨਾ ਵੀ ਲੜਕੇ ਕੀ ਜੰਗ ਜਿੱਤਣੀ, ਆਪਾਂ ਨੇ ਕੀ ਕਰਨਾ ਜੀ, ਇਹ ਇੱਥੇ ਰਹਿਣਾ ਸਭ ਕੁਛ
ਜੀ,
ਬਸ ਇਹੀ ਗੱਲ ਕਹਿਣੀ ਚਾਹੁੰਦਾ ਮੈਂ।
ਬਿਲਕੁਲ ਸਹਿਮੀ, ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਬੜੀ ਛੋਟੀ ਜਿਹੀ ਜ਼ਿੰਦਗੀ ਹੈ ਜੀ, ਕੱਲ ਦਾ ਕੁਛ ਨੀ ਪਤਾ ਹੈਗਾ, ਜਿਹੜਾ ਵੀ ਪਲ ਮਿਲਿਆ, ਜਿਹੜਾ ਵੀ ਦਿਨ ਚੜਿਆ ਹੈ, ਉਹਨੂੰ ਹੱਸ ਖੇਡ ਕੇ ਬਿਤਾ ਲਓ, ਪਿਆਰ ਦੇ ਨਾਲ ਬਿਤਾ ਲਓ, ਤੇ ਇਹ ਪਿਆਰ ਮਾਣੋ ਵੀ ਤੇ ਵੰਡੋ ਵੀ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਅੱਜ ਗੱਲਾਂ ਬਾਤਾਂ ਕਰਕੇ ਬੜੀ ਵਧੀਆ ਲੱਗੀ। ਸੋ ਜਗਤਾਰ ਸਿੰਘ ਢੁੱਡੀਕੇ ਹੁਣੇ ਜੁੜੇ ਨੇ ਤੇ ਉਹਨਾਂ ਦੇ ਨਾਲ ਦੀ ਨਾਲ ਕਲੈਰੀਫਿਕੇਸ਼ਨ ਦੇ ਦਿੱਤੀ, ਕਹਿੰਦੇ ਜੀ ਮਜ਼ਾਕ ਸੀ ਗੱਲ, ਅਗਾਂਹ ਤੋਰਨ ਦੀ ਗੱਲ ਸੀ, ਮੇਰੀ ਪਤਨੀ ਮੈਂ ਤੇ 3 ਬੱਚੇ, ਵਧੀਆ ਟੀਮ ਆ। ਬਿਲਕੁਲ ਜਗਤਾਰ ਜੀ, ਸਾਨੂੰ ਪਤਾ ਹੈ ਕਿ ਸਿਰਫ ਮਜ਼ਾਕ ਹੀ ਹਾਸਾ ਮਜ਼ਾਕ ਹੈ। ਬਾਕੀ ਸੈਮੀ ਮੈਂ ਤੁਹਾਨੂੰ ਦੱਸਾਂ ਕਿ ਸਾਨੂੰ ਰੇਡੀਓ ਤੋਂ ਜ਼ਿਆਦਾ ਇੱਕ ਪਰਿਵਾਰ ਲੱਗਦਾ ਹੁੰਦਾ ਹੈ ਜਦੋਂ ਵੀ ਅਸੀਂ ਪ੍ਰੋਗਰਾਮ ਕਰਦੇ ਆ, ਜਾਂ ਜਿਸ ਤਰ੍ਹਾਂ ਸਰੋਤੇ ਸਾਡੇ ਨਾਲ ਜੁੜਦੇ ਆ, ਤੇ ਇੱਕ ਪਰਿਵਾਰ ਦਾ ਹਿੱਸਾ ਬਣ ਜਾਂਦੇ ਆ ਅਸੀਂ ਤੇ। ਔਰ ਇਹ ਮਜ਼ਾਕ ਜਿਹੜੇ ਚੱਲਦੇ ਰਹਿੰਦੇ, ਔਰ ਇਹ ਮਜ਼ਾਕ ਜ਼ਰੂਰੀ ਵੀ ਹੈ ਜੀ ਗੱਲਬਾਤ ਦੇ ਵਿੱਚ। ਸੋ ਰੱਬ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ, ਤੁਹਾਡੀ ਟੀਮ ਜਿਹੜੀ ਆ ਇਸੇ ਤਰ੍ਹਾਂ ਵਧੀਆ ਰਹੇ, ਤੇ ਇਹ ਗੋਲ ਕਰਦੇ ਰਹੋ ਤੁਸੀਂ ਜਿਹੜੇ ਮਜ਼ਾਕ ਦੇ ਕਰਦੇ ਆ, ਹੈਨਾ, ਇਹ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਆ। ਸੋ ਨਾ ਤੁਹਾਨੂੰ ਕੰਮ ਕਾਰ ਬਹੁਤ ਸੁਣਗੇ, ਸਵੇਰ ਚੜੀ ਆ ਜੀ, ਤੁਸੀਂ ਵੀ ਕੰਮਾਂ ਕਾਰਾਂ ਤੇ ਜਾਣਾ ਹੋਣਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ। ਮੈਨੂੰ ਵੀ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਤੇ ਮੈਨੂੰ ਉਮੀਦ ਹੈ ਕਿ ਸਾਡੇ ਸਰੋਤਿਆਂ ਨੇ ਵੀ ਪੂਰਾ ਆਨੰਦ ਮਾਣਿਆ ਹੋਏਗਾ। ਸੋ
ਬਹੁਤ ਬਹੁਤ ਸ਼ੁਕਰੀਆ ਜੀ ਸਾਡੀ ਗੱਲਬਾਤ ਕਰਨ ਲਈ
ਜੀ। ਨਾਜ਼, ਜੀਵਨ ਚ ਤੁਸੀਂ ਖੂਬ ਤਰੱਕੀਆਂ ਕਰੋ, ਤੇ ਜ਼ਿੰਦਗੀ ਦੇ ਇੱਕ ਹੋਰ ਮੁਕਾਮ ਤੇ ਮੈਂ ਫੇਰ ਕਦੀ ਤੁਹਾਡੀ ਇੰਟਰਵਿਊ ਪ੍ਰੋਗਰਾਮ ਦੇ ਵਿੱਚ ਲਵਾਂ ਤੇ ਮੈਨੂੰ ਬਹੁਤ ਵਧੀਆ ਲੱਗੇਗਾ। ਸੋ ਰੱਬ ਚੜ੍ਹਦੀ ਕਲਾ ਚ ਰੱਖੇ ਤੇ ਤਰੱਕੀਆਂ ਬਖਸ਼ੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਬਹੁਤ ਬਹੁਤ ਧੰਨਵਾਦ ਜੀ, ਗਲਤੀ ਫਲਤੀ ਮਾਫ਼।
ਬਹੁਤ ਬਹੁਤ ਸ਼ੁਕਰੀਆ ਸੈਮੀ ਜੀ। ਨਿਰਵੈਰ ਸਿੰਘ ਹੁਣੇ ਵਿਨੀਪੈਗ ਤੋਂ ਜੁੜੇ ਆ ਤੇ ਉਹਨਾਂ ਨੇ ਆਪਣੀ ਤੇ ਆਪਣੀ ਵਾਈਫ ਦੀ ਜਿਹੜੀ ਫੋਟੋ ਆ ਸਾਡੇ ਨਾਲ ਸ਼ੇਅਰ ਕੀਤੀ ਆ। ਬੜੀ ਹੀ ਪਿਆਰੀ ਜਿਹੀ ਇਹਨਾਂ ਦੀ ਵਾਈਫ ਹੈਗੀ ਆ ਤੇ ਫੁੱਲਾਂ ਦਾ ਗੁਲਦਸਤਾ ਉਹਦੇ ਸਾਹਮਣੇ ਦੋਨੇ ਖੜੇ ਹੋਏ ਨੇ ਜੀ। ਤੇ ਇਹਨਾਂ ਨੇ ਲਿਖਿਆ, ਆਈ ਵਾਜ਼ ਜੋਕਿੰਗ, ਵੀ ਆਰ ਨਾਈਸ ਕਪਲ। ਬਿਲਕੁਲ ਨਿਰਵੈਰ ਸੀ, ਇਹਦੇ ਚ ਕੋਈ ਸ਼ੱਕ ਨੀ ਹੈ, ਤੁਹਾਡਾ ਜਿਹੜਾ ਹਾਸਾ ਮਜ਼ਾਕ ਆ ਮੈਨੂੰ ਪਤਾ, ਇਹਦੇ ਵਿੱਚ ਇਹ ਸਿਰਫ ਇੱਕ ਮਜ਼ਾਕ ਹੁੰਦਾ ਹੈ ਔਰ ਆਮ ਹਰ ਹਸਬੈਂਡ ਗੱਲ ਕਰ ਲੈਂਦਾ ਉਸ ਮਜ਼ਾਕ ਦੇ ਵਿੱਚ, ਪਰ ਇਹਦੇ ਪਿੱਛੇ ਵੀ ਇੱਕ ਜਿਹੜਾ ਪਿਆਰ ਛੁਪਿਆ ਹੁੰਦਾ, ਵਿਸ਼ਵਾਸ ਹੁੰਦਾ। ਸੋ ਰੱਬ ਤੁਹਾਡੀ ਇਹ ਜੋੜੀ ਇਸੇ ਤਰ੍ਹਾਂ ਬਣਾਈ ਰੱਖੇ ਔਰ ਤੁਹਾਡੇ ਵੱਲੋਂ ਸਾਨੂੰ ਖੁਸ਼ੀ ਦੀਆਂ ਜਿਹੜੀਆਂ ਖਬਰਾਂ ਮਿਲਦੀਆਂ ਰਹਿਣ। ਸੋ ਇਹ ਹਾਸਾ ਮਜ਼ਾਕ ਵੀ ਲੱਗਾ ਰਹੇ ਜੀ, ਇਹ ਹਾਸੇ ਮਜ਼ਾਕ ਨਾਲ ਹੀ ਤੇ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ ਲੱਗਦੀਆਂ ਨੇ ਲਹਿਰਾਂ, ਤੇ ਅਸੀਂ ਬੈਠ ਕੇ ਫਿਰ ਦਿਲ ਫਰੋਲ ਲਈਦੇ ਇੱਕ ਦੂਜੇ ਨਾਲ, ਹੈ ਨਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਦਾ ਸਾਂਝ ਪਾਉਣ ਲਈ ਤੁਹਾਡੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਤੇ ਸਾਡੇ ਕੋਲ ਗਾਣਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਆਈਆਂ ਹੋਈਆਂ ਉਹ ਪ੍ਰੋਗਰਾਮ ਦੇ ਬਾਅਦ ਮੈਂ ਜ਼ਰੂਰ ਚਲਾ ਕੇ ਜਾਵਾਂਗੀ। ਸਰਵਣ ਸਿੰਘ ਹੁਣਾਂ ਨੇ ਜੀ ਕਮਰ ਗਰੇਵਾਲ ਦਾ ਪੁੱਤ ਪਾਲ ਕੇ ਸੌਂਗ ਦੀ ਫਰਮਾਇਸ਼ ਕੀਤੀ ਸੀ, ਤੇ ਹੱਸ ਕੇ ਫੜਾ ਦੇ ਕੇਰਾ ਪੱਲਾ ਇੰਦਰਜੀਤ ਨਿੱਕੂ ਦਾ ਗਾਣਾ ਤੁਸੀਂ ਸੁਣਨਾ ਚਾਹਿਆ ਸੀਗਾ ਜੀ, ਤੇ ਅਸੀਂ ਜ਼ਰੂਰ ਲਾਵਾਂਗੇ ਨਿਰਵੈਰ ਜੀ। ਤੇ ਵੀਰਪਾਲ ਸੰਧੂ ਹੁਣਾਂ ਨੇ ਜਾਨੂ ਸੌਂਗ ਸੁਣਨਾ ਚਾਹਿਆ ਜੀ ਗੈਰੀ ਸੰਧੂ ਦਾ, ਤੇ ਦਲਜੀਤ ਸਿੰਘ ਹੁਣਾਂ ਨੇ ਆਪਣੀ ਬੇਟੀ ਲਈ ਜਿਹਨਾਂ ਨੂੰ ਅੱਜ ਸਿਟੀਜ਼ਨਸ਼ਿਪ ਮਿਲੀ ਹੈ ਆਸਟ੍ਰੇਲੀਆ ਦੀ, ਉਹਦੇ ਲਈ ਇਹਨਾਂ ਨੇ ਗੀਤ ਲਵਾਉਣਾ ਚਾਹਿਆ ਸੀ ਜੀ। ਹੌਲੀ ਹੌਲੀ ਕਰਾਂਗੇ ਤਰੱਕੀਆਂ। ਸੋ ਜੀ ਬਿਲਕੁਲ ਇਹ ਗੀਤ ਲਾਵਾਂਗੇ ਤੇ ਨਾਲ ਹੀ ਦੁਆ ਕਰਦੇ ਹਾਂ ਕਿ ਤੁਸੀਂ ਸਭ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰਦੇ ਰਹੋ ਜੀ, ਤੇ ਹੱਸਦੇ ਖੇਡਦੇ ਰਹੋ, ਤੇ ਏਦਾਂ ਹੀ ਸਾਡੇ ਨਾਲ ਸਾਂਝ ਪਾਈ ਰੱਖੋ। ਸੋ ਅੱਜ ਦੇ ਲਈ ਇੰਨਾ ਹੀ ਸਮਾਂ, ਹੁਣ ਮੈਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਜੀ ਅਗਲੇ ਬੁੱਧਵਾਰ ਨੂੰ ਅਸੀਂ ਫਿਰ ਰਲ ਮਿਲ ਕੇ ਬੈਠਣਾ ਹੈ ਤੇ ਏਦਾਂ ਹੀ ਹਾਸੇ ਠੱਠੇ ਕਰਨੇ ਆ ਤੇ ਦਿਲ ਦੀਆਂ ਜਿਹੜੀਆਂ ਗੱਲਾਂ ਇੱਕ ਦੂਜੇ ਨਾਲ ਕਰਾਂਗੇ। ਸੋ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੋਈ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮੈਂ ਖਿਮਾ ਦੀ ਜਾਚਕਾਂ ਜੀ, ਮੈਨੂੰ ਪਤਾ ਤੁਸੀਂ ਮਾਫ਼ ਕਰ ਦੇਵੋਗੇ, ਵੱਡੇ ਦਿਲ ਵਾਲੇ ਹੋ ਤੁਸੀਂ ਸਭ। ਸੋ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਜੀ ਇਹ ਪਿਆਰੇ ਪਿਆਰੇ ਗੀਤ, ਤੇ ਰੱਬ ਚੜ੍ਹਦੀ ਕਲਾ ਚ ਰੱਖੇ, ਸੁੱਖ ਰੱਖੇ। ਸਤਿ ਸ੍ਰੀ ਅਕਾਲ।
ਯੁਵਰਾਜ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਦਿਨ ਮੰਗਲਵਾਰ 26 ਅਪ੍ਰੈਲ 2016 ਹਰਮਿੰਦਰ ਸਿੰਘ ਪਾਪਾ ਟਵਿੱਟਰ ਤੁਹਾਡੇ ਤੱਕ ਯੂਨੀਕ ਆਰਟਸ ਮਿਰਜਵਾ ਦੇ ਸਹਿਯੋਗ ਦੇ ਨਾਲ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ ਇਹ ਖਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ 104.6 FM ਪਲੈਨਟ ਆਡੀਓ ਅਤੇ ਆਸਟ੍ਰੇਲੀਆ ਦੇ ਵਿੱਚ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਸੁਣ ਜਾ ਰਹੇ ਹੋ ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਪ੍ਰਧਾਨ ਮੰਤਰੀ ਦੁਆਰਾ ਸੁਝਾਏ ਗਏ ਟੈਕਸ ਪਲਾਨ ਮਾਮਲੇ ਵਿੱਚ ਸਮੁੰਦਰੋਂ ਪਾਰ ਰਹਿੰਦੇ ਨਿਊਜ਼ੀਲੈਂਡ ਵਾਸੀ ਵੀ ਸ਼ਾਮਲ ਹੋ ਸਕਦੇ ਨੇ ਤੇ ਆਕਲੈਂਡ ਵਿੱਚ ਔਸਤਨ ਮਕਾਨ ਦੀ ਕੀਮਤ ਸਿਡਨੀ ਤੋਂ ਵੀ ਹੋਈ ਮਹਿੰਗੀ ਜਦੋਂ ਕਿ ਟਾਪੂ ਦੇ ਦੱਖਣੀ ਹਿੱਸੇ ਵਿੱਚ ਅੱਜ ਸਵੇਰੇ ਲੱਗੀ ਭਿਆਨਕ ਅੱਗ ਬੀਤੇ ਕੱਲ ਦੁਨੀਆਂ ਭਰ ਦੇ ਵਿਚ ਐਨਜੈਕ ਡੇ ਦੇ ਮੌਕੇ ਵਿਸ਼ਵ ਯੁੱਧ ਵਿਚ ਸ਼ਾਮਲ ਫੌਜੀਆਂ ਨੂੰ ਸ਼ਿੱਦਤ ਨਾਲ ਯਾਦ ਕੀਤਾ ਗਿਆ ਜਦੋਂ ਕਿ ਖੇਡ ਖਬਰਾਂ ਵਿਚ ਨਿਊਜ਼ੀਲੈਂਡ ਦੇ ਬਾਲਰਸ IPL ਦੇ ਵਿਚ ਛਾਏ ਅਤੇ ਟਾਈਗਰ ਵੁੱਡਸ ਕਮਬੈਕ ਕਰਨ ਦੀ ਤਿਆਰੀ ਵਿਚ ਹੁਣ ਖਬਰਾਂ ਤਫਸੀਲ ਦੇ ਨਾਲ ਨਿਊਜ਼ੀਲੈਂਡ ਵਿਚ ਬਹੁਤੀ ਵਾਰ ਵਿੱਤ ਮੰਤਰੀ ਬਿਲ ਇੰਗਲਿਸ਼ ਅਲੱਗ ਅਲੱਗ ਆਨੇ ਮਹਾਨੇ ਲਾ ਕੇ ਵੱਖਰੇ ਅੰਦਾਜ਼ ਵਿਚ ਆਪਣੇ ਬਜਟ ਨੂੰ ਬਿਹਤਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਲੇਕਿਨ ਇਹ ਗੱਲ ਜਗ ਜ਼ਾਹਰ ਹੋ ਚੁੱਕੀ ਹੈ ਕਿ ਉਨ੍ਹਾਂ ਦੁਆਰਾ ਪ੍ਰੋਜੈਕਟ ਕੀਤੇ ਗਏ ਸਰਪਲਸ ਰਾਸ਼ੀ ਦੇ ਮਾਮਲੇ ਵਿਚ ਸਰਕਾਰ ਕਾਫ਼ੀ ਪਿੱਛੇ ਚੱਲ ਰਹੀ ਹੈ ਜਿਸ ਨੂੰ ਲੈ ਕੇ ਮਾਣਯੋਗ ਪ੍ਰਧਾਨ ਮੰਤਰੀ ਜਨਾਬ ਜੌਨ ਕੀ ਹੁਣਾਂ ਨੇ ਟੈਕਸ ਪਲਾਨ ਦੇ ਮਾਮਲੇ ਵਿਚ ਕੁਝ ਨਵੇਂ ਸੁਝਾਅ ਦਿੱਤੇ ਨੇ ਜਿਨ੍ਹਾਂ ਵਿਚ ਸਮੁੰਦਰੋਂ ਪਾਰ ਰਹਿੰਦੇ ਹੋਰਨਾਂ ਦੇਸ਼ਾਂ ਵਿਚ ਵਸੇ ਨਿਊਜ਼ੀਲੈਂਡ ਦੇ ਵਸਨੀਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕੇਗਾ ਉਨ੍ਹਾਂ ਨੇ ਇਸ ਮਾਮਲੇ ਵਿਚ ਵਿਦੇਸ਼ੀ ਇਨਵੈਸਟ ਕਰਨ ਵਾਲੇ ਯਾਨੀ ਫੋਰਨ ਇਨਵੈਸਟਰਸ ਨੂੰ ਵੀ ਸ਼ਾਮਲ ਕਰਨ ਦੀ ਗੱਲ ਆਖ ਦਿੱਤੀ ਹੈ ਇਹ ਦੇਖਣ ਯੋਗ ਗੱਲ ਹੋਵੇਗੀ ਕਿ ਅਸਲ ਵਿਚ ਇਸ ਪਲਾਨ ਨੂੰ ਇੰਪਲੀਮੈਂਟ ਕਰਨ ਲੱਗਿਆਂ ਵਿੱਤ ਮਹਿਕਮਾ ਕਿਹੋ ਜਿਹੇ ਆਈਡੀਆਜ਼ ਨੂੰ ਯੋਜਨਾਬੱਧ ਕਰਦਾ ਹੈ ਉਧਰ ਪਤਾ ਲੱਗਾ ਕਿ ਆਕਲੈਂਡ ਦੇ ਵਿਚ ਔਸਤਨ ਮਕਾਨ ਦੀ ਕੀਮਤ ਸਿਡਨੀ ਦੇ ਵਿਚ ਵਿਕ ਰਹੇ ਔਸਤਨ ਮਕਾਨ ਤੋਂ ਮਹਿੰਗੀ ਹੋ ਚੁੱਕੀ ਹੈ ਅਸਲ ਵਿਚ ਪ੍ਰਾਪਰਟੀ ਡਾਟਾ ਕੰਪਨੀ ਕੋਰ ਲੌਜਿਕ ਨੇ ਇਸ ਸਰਵੇ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਆਕਲੈਂਡ ਦੇ ਵਿਚ ਔਸਤਨ ਮਕਾਨ ਦੀ ਕੀਮਤ $931,000 ਹੈ ਉਥੇ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ ਵਿਚ ਇਹ ਕੀਮਤ $913,000 ਆਂਕੀ ਗਈ ਹੈ ਤੇ ਅੱਜ ਸਵੇਰ ਸਾਰ ਖਬਰ ਮਿਲੀ ਕਿ ਟਾਪੂ ਦੇ ਸਟੇਟ ਹਾਈਵੇ 1 ਦੇ ਬਿਲਕੁਲ ਨਾਲ ਪੈਂਦੇ ਦੱਖਣੀ ਹਿੱਸੇ ਵਿਚ ਅੱਗ ਲੱਗਣ ਕਾਰਨ 3 ਇਮਾਰਤਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਹਾਲਾਂਕਿ ਇਸ ਮੌਕੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਤੇ ਅੱਗ ਬੁਝਾਊ ਯੰਤਰਾਂ ਨੇ ਇਸ ਅੱਗ ਨੂੰ ਕਾਬੂ ਕਰ ਲਿਆ ਕੋਈ ਵੀ ਜਾਨੀ ਨੁਕਸਾਨ ਦੀ ਹਾਲੇ ਤੱਕ ਖਬਰ ਨਹੀਂ ਮਿਲੀ ਲੇਕਿਨ ਕੁਝ ਸਮੇਂ ਦੇ ਲਈ ਟਾਪੂ ਵੱਲ ਨੂੰ ਜਾਂਦੇ ਸਟੇਟ ਹਾਈਵੇ 1 ਉਤੇ ਜਾਮ ਲੱਗ ਗਿਆ ਜਦੋਂ ਕਿ ਬੀਤੇ ਕੱਲ ਪੂਰੀ ਸ਼ਿੱਦਤ ਨਾਲ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵੱਖ ਵੱਖ ਹਿੱਸਿਆਂ ਵਿਚ ਐਨਜੈਕ ਡੇ ਦੇ ਮੌਕੇ ਕੈਲੀਪੋਲੀ ਦੇ ਸ਼ਹੀਦ ਸੈਨਿਕਾਂ ਨੂੰ ਪੂਰੀ ਸ਼ਿੱਦਤ ਨਾਲ ਯਾਦ ਕੀਤਾ ਗਿਆ ਪਾਪਾ ਟੋਏ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੇ ਵਿਚ ਵੀ ਬਹੁਤ ਸਾਰੇ ਸਿੱਖ ਕੌਮ ਦੇ ਨਾਲ ਸਬੰਧਤ ਲੋਕਾਂ ਨੇ ਇਸ ਪਰੇਡ ਦੇ ਵਿਚ ਹਿੱਸਾ ਲੈ ਕੇ ਸ਼ਰਧਾਂਜਲੀ ਭੇਂਟ ਕੀਤੀ ਜਦੋਂ ਕਿ ਖੇਡ ਖਬਰਾਂ ਨੂੰ ਨਜ਼ਰ ਮਾਰੀਏ ਤੇ ਨਿਊਜ਼ੀਲੈਂਡ ਦੇ ਬਾਲਰਸ ਜਨਾਬ ਟਿਮ ਸਾਊਦੀ ਅਤੇ